ਠੀਕ ਹੈ ਜੀ।
ਥੈਂਕ ਯੂ ਤੁਹਾਡਾ। ਪਹਿਲਾਂ ਤਾਂ ਤੁਸੀਂ ਬੜੀ ਡਿਟੇਲ ਦੇ ਵਿੱਚ ਸਾਰੀ ਅੱਜ ਜਾਣਕਾਰੀ ਲਿਵਰ ਦੇ ਬਾਰੇ ਦੱਸੀ ਆ, ਔਰ ਜਿਹੜਾ ਤੁਸੀਂ ਕਿਹਾ ਹੈ ਕਿ ਜੀ ਕਈ ਵਾਰ ਸਿਮਟਮਸ ਨਹੀਂ ਪਤਾ ਲੱਗਦੇ ਔਰ ਸਿਮਟਮ ਸਿਰਫ ਬਲੱਡ ਵਰਕ ਦੇ ਜ਼ਰੀਏ ਕਿੱਦਾਂ ਆ ਸਕਦੇ ਨੇ, ਸੋ ਔਰ ਇਹਨਾਂ ਨੂੰ ਫਿਰ ਇੰਜ਼ਾਈਮਸ ਨੂੰ ਕਿਸ ਤਰ੍ਹਾਂ ਬੈਟਰ ਕੀਤਾ ਜਾ ਸਕਦਾ ਜੇ ਲੀਵਰ ਤੁਹਾਡਾ ਡੈਮੇਜਡ ਹੈ ਜਾਂ ਕੋਈ ਦਿੱਕਤ ਹੈ, ਤਾਂ ਇਹਦੇ ਬਾਰੇ ਬਹੁਤ ਵਧੀਆ ਜਾਣਕਾਰੀ ਮੀਤਾ ਜੀ ਨੇ ਅੱਜ ਸ਼ੇਅਰ ਕੀਤੀ ਹੈ। ਤੁਸੀਂ ਸੰਪਰਕ ਕਰੋ ਕਾਵਿਆ ਹੋਮੋ ਕੇਅਰ ਦੇ ਉੱਤੇ 6477602779। ਕਾਵਿਆ ਹੋਮੋ ਕੇਅਰ ਸਾਡੇ ਸੈਗਮੈਂਟ ਦੇ ਸਪਾਂਸਰ। ਮੀਤਾ ਜੀ ਆਪਕਾ ਬਹੁਤ ਬਹੁਤ ਸ਼ੁਕਰੀਆ, ਔਰ ਜਿਨ੍ਹਾਂ ਨੂੰ ਕੋਈ ਲੀਵਰ ਦੀ ਕੋਈ ਦਿੱਕਤ ਹੈ ਜਾਂ ਜੇ ਤੁਸੀਂ ਵੈਸੇ ਵੀ ਕੋਈ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਮੀਤਾ ਜੀ ਦੇ ਨਾਲ, ਮੀਤਾ ਓਜ਼ਾ ਜੀ ਨਾਲ ਸੰਪਰਕ ਕਰ ਸਕਦੇ ਹੋ। ਥੈਂਕ ਯੂ ਸੋ ਮਚ ਮੀਤਾ ਜੀ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ।
ਥੈਂਕ ਯੂ ਸੋ ਮਚ ਜੀਤਪ੍ਰੀਤ ਜੀ,
ਥੈਂਕ ਯੂ, ਯੂ ਟੇਕ ਕੇਅਰ, ਬਾਏ ਫਾਰ ਨਾਓ, ਥੈਂਕ ਯੂ। ਸਾਨੂੰ ਇਸ਼ਾਰਾ ਹੈ ਕਿ ਜੀ ਇੱਕ ਰਿਕਾਰਡਡ ਬ੍ਰੇਕ ਅਸੀਂ ਲੈਣ ਜਾ ਰਹੇ ਹਾਂ, ਇਸ ਤੋਂ ਬਾਅਦ ਤੁਹਾਡੀਆਂ ਕਾਲਸ ਵੀ ਆਨ ਦੇਅਰ ਕਰਾਂਗੇ, ਗੱਲਬਾਤ ਜਾਰੀ ਰੱਖਾਂਗੇ। ਰਿਕਾਰਡਡ ਬ੍ਰੇਕ ਦਾ ਸਮੇਂ ਹੋ ਚੁੱਕਾ ਹੈ।
You are listening to Radio Y 24/7.
ਦਲੇਰ, ਸਿਰੜੀ, ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾਅ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ, ਜਰੂਰੀਆ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989। ਵਕੀਲ ਬ੍ਰਿਜ ਮੋਹਨ।
ਓਏ, ਮੈਂ ਤੁਹਾਨੂੰ ਪਹਿਚਾਣਦਾ।
ਕਿਉਂ ਨਹੀਂ ਪਹਿਚਾਣੋਗੇ? ਇਹ ਉਹ ਧੁਨ ਹੈ ਜੋ ਅਕਾਊਂਟਸ, ਮੋਰਗੇਜਸ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICIBank.ca ਤੇ ਵਿਜ਼ਿਟ ਕਰੋ ਜਾਂ ICICI ਬੈਂਕ ਕਿਚਨ ਵਾਟਰਲੂ ਤੇ ਜ਼ਰੂਰ ਆਓ।
ਮੇਰਾ ਮਿਸ਼ਨ
ਹੈ UN ਕੇ ਕਲਾਈਮੇਟ ਗੋਲਸ ਕੋ ਐਡਵਾਂਸ ਕਰਨਾ,
ਗਲੋਬਲ ਲਿੰਕ ਕ੍ਰੀਏਟ ਕਰਨਾ,
ਟੈਕਨੋਲੋਜੀ ਨੂੰ ਗਲੋਬਲ ਲੈਂਗੁਏਜ ਬਣਾਉਣਾ।
ਐਲਬੋਮਾ ਯੂਨੀਵਰਸਿਟੀ ਸਪੈਸ਼ਲ ਮਿਸ਼ਨ ਹੁਣ ਬ੍ਰੈਂਪਟਨ ਵਿੱਚ। ਐਲਬੋਮਾ ਯੂਨੀਵਰਸਿਟੀ ਇੱਕ ਵੈਲਕਮਿੰਗ, ਇਨਕਲੂਸਿਵ, ਸੇਫ ਤੇ ਰਿਸਪੈਕਟਫੁਲ ਲਰਨਿੰਗ ਕਮਿਊਨਿਟੀ ਬਣਾਉਣ ਦੀ ਕਮਿਟਮੈਂਟ ਹੈ। ਇੱਕ ਇਹੋ ਜਿਹਾ ਇੰਸਟੀਟਿਊਸ਼ਨ ਜੋ ਸਟੂਡੈਂਟ, ਸਟਾਫ ਤੇ ਵਿਜ਼ਿਟਰਸ ਨੂੰ ਦੁਨੀਆ ਦੇ ਹਰ ਹਿੱਸੇ ਤੋਂ ਸਿੱਖਣ ਦਾ ਮੌਕਾ ਦਿੰਦਾ ਹੈ। ਇਹੀ ਹੈ ਜੋ ਐਲਬੋਮਾ ਯੂਨੀਵਰਸਿਟੀ ਨੂੰ ਸਪੈਸ਼ਲ ਬਣਾਉਂਦਾ ਹੈ। ਤੁਹਾਡਾ ਸਪੈਸ਼ਲ ਮਿਸ਼ਨ ਕੀ ਹੈ, ਇਹ ਜਾਣਨ ਲਈ ਅੱਜ ਹੀ ਵਿਜ਼ਿਟ ਕਰੋ ElgomaU.ca ਤੇ।
This ad for Fizz is only 25 seconds long, but we had to pay for 30. Those left over 5 seconds shouldn't just disappear, right? It's kind of like what happens to your unused mobile data at the end of each month. Except at Fizz, your unused data from the end of the month rolls over, so you can use it the next month. Hey, you paid for it, so keep it. Try the other side. Get started at fizz.ca. If you need some time to think it over, here's 5 seconds. Certain conditions apply. Details at fizz.ca.
Connect.
You are listening to WTOR 770 AM, Youngstown, Toronto.
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ, ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-769-0241, 647-769-0241।
अलहुदा इंस्टीट्यूट कनाडा पेश करते हैं वेस्टर्न कनाडा टूर 2024 विद डॉक्टर फरक हाशमी एंड डॉक्टर इदरीस जुबैर। ये टूर 29th ऑफ जून सैटरडे के दिन कैलगरी से शुरू होगा और 14 जुलाई संडे के दिन सरे वैंकूवर पर खत्म होगा। इस टूर की मुकम्मल मालूमात के लिए कॉल 647-388-4595।
ਬ੍ਰੈਂਪਟਨ ਸੜਕਾਂ, ਫੁੱਟਪਾਥਾਂ ਅਤੇ ਬੱਸ ਸਟਾਪ ਦੇ ਸਰਦੀਆਂ ਦੇ ਰੱਖ ਰਖਾਵ ਦੇ ਕੰਟਰੈਕਟ ਦਾ ਨਵੀਕਰਨ ਕਰਨ ਜਾ ਰਿਹਾ ਹੈ ਅਤੇ ਇਹ ਜਾਣਨਾ ਚਾਹੁੰਦਾ ਹੈ ਕਿ ਸ਼ਹਿਰ ਦੇ ਨਿਵਾਸੀ ਇਨ੍ਹਾਂ ਸੇਵਾਵਾਂ ਦਾ ਭੁਗਤਾਨ ਕਰਨ ਲਈ ਤਿਆਰ ਹਨ। ਪਰਿਣਾਮ ਸਰੂਪ ਨਿਵਾਸੀਆਂ ਦੇ ਲਈ ਟੈਕਸ ਵੱਧ ਸਕਦੇ ਨੇ, ਪਰ ਸਾਰਿਆਂ ਪਰਿਵਾਰਾਂ ਨੂੰ ਇਹ ਸੇਵਾ ਦਾ ਲਾਭ ਨਹੀਂ ਮਿਲ ਸਕਦਾ। ਸਾਰੇ ਫੁੱਟਪਾਥਾਂ ਨੂੰ ਸਾਫ਼ ਕਰਨ ਲਈ ਸਾਲਾਨਾ $2.6 million ਦਾ ਖਰਚਾ ਆਉਂਦਾ ਹੈ। $12 ਹਰ ਪਰਿਵਾਰ ਨੂੰ ਇਨ ਟੈਕਸ ਕੋਸਟ ਐਵਰੇਜ ਪਵੇਗਾ। ਡਰਾਈਵੇ ਤੋਂ ਬਰਫ਼ ਸਾਫ਼ ਕਰਨ ਲਈ ਇਸ ਦੀ ਕੀਮਤ $19.6 million ਪ੍ਰਤੀ ਸਾਲ ਹੋਵੇਗੀ ਤੇ ਆਪਣੇ ਸੁਝਾਅ ਦੇਣ ਲਈ ਅੱਜ ਹੀ ਵਿਜਿਟ ਕਰੋ ਬ੍ਰੈਂਪਟਨ.ca/engage।
ਹੋਮ ਓਨਰ ਇਹ ਗੱਲ ਜ਼ਰਾ ਧਿਆਨ ਨਾਲ ਸੁਣੋ ਜੇ ਤੁਸੀਂ ਆਪਣੇ ਘਰ ਨੂੰ ਲਿਵਿੰਗ ਸਪੇਸ ਨੂੰ ਵੱਡਾ ਕਰਨਾ ਚਾਹੁੰਦੇ ਹੋ ਜਾਂ ਫਿਰ ਬਿਊਟੀਫੁਲ ਬਣਾਉਣਾ ਚਾਹੁੰਦੇ ਹੋ ਤੇ ਇੱਕੋ ਹੀ ਨਾਮ ਯਾਦ ਰੱਖੋ ਆਰ ਕੇ ਰੈਨੋਵੇਸ਼ਨ ਕੰਮ ਭਾਵੇਂ ਇੰਟੀਰੀਅਰ ਹੋਵੇ ਜਾਂ ਐਕਸਟੀਰੀਅਰ ਆਰ ਕੇ ਰੈਨੋਵੇਸ਼ਨ ਵਾਲੇ ਸਪੈਸ਼ਲਾਈਜ਼ ਕਰਦੇ ਨੇ ਇਹਨਾਂ ਦੀ ਐਕਸਪੀਰੀਅੰਸ ਟੀਮ ਤੁਹਾਡੇ ਸਾਰੇ ਕੰਮ ਪਲੇਨ ਕੰਕਰੀਟ ਐਗਰੀਗ੍ਰੇਟ ਕੰਕਰੀਟ ਸਟੈਂਪਿੰਗ ਸਟੱਕੋ ਜਾਂ ਬਣਾਉਣਾ ਹੋਵੇ ਡਰਾਈਵੇ ਪੈਟੀਓ ਸਾਈਡਵਾਕ ਕਰਾਣੀ ਹੋਵੇ ਵਾਟਰ ਪਰੂਫਿੰਗ ਬਾਥਰੂਮ ਰੈਨੋਵੇਸ਼ਨ ਨਵੀਂ ਲੀਗਲ ਬੇਸਮੈਂਟ ਤੇ ਕਾਲ ਕਰੋ ਆਰ ਕੇ ਰੈਨੋਵੇਸ਼ਨ ਤੇ ਰਾਜਾ ਜੀ ਨੂੰ 647-309-1986 ਟ੍ਰਾਂਸਫਾਰਮ ਯੋਰ ਪ੍ਰਾਪਰਟੀ ਇੰਟੂ ਮਾਸਟਰ ਪੀਸ ਵਿਦ ਆਰ ਕੇ ਰੈਨੋਵੇਸ਼ਨ ਕਾਲ ਰਾਜਾ ਜੀ 647-309-1986 647-309-1986
ਸਬਜ਼ੀ ਮੰਡੀ ਦੀ ਨਵੀਂ ਲੋਕੇਸ਼ਨ ਜੋ ਕਿ ਹੈ ਐਟ ਬਾਰਡਰ ਆਫ ਕੈਲਡਨ ਐਂਡ ਬ੍ਰੈਂਪਟਨ ਮੇਜਰ ਇੰਟਰਸੈਕਸ਼ਨ ਮੇਫੀਲਡ ਐਂਡ ਗੋਲਵੇ ਰੋਡ ਤੇ ਤੁਹਾਡੀ ਸਾਰੀ ਗ੍ਰੋਸਰੀ ਨੀਡਸ ਜਿਵੇਂ ਕਿ ਫਰੈਸ਼ ਫਰੂਟਸ ਵੈਜੀਟੇਬਲਸ ਸਵੀਟਸ ਮੀਟ ਐਂਡ ਟੇਕ ਆਊਟ ਸਭ ਇੱਕੋ ਜਗ੍ਹਾ ਦੇ ਅੰਦਰ ਰੀਜ਼ਨੇਬਲ ਰੇਟ ਤੇ ਗ੍ਰੋਸਰੀ ਕਰਨ ਲਈ ਜ਼ਰੂਰ ਵਿਜ਼ਿਟ ਕਰੋ ਸਬਜ਼ੀ ਮੰਡੀ ਕੈਸ਼ ਐਂਡ ਕੈਰੀ ਸਬਜ਼ੀ ਮੰਡੀ ਮੇਫੀਲਡ ਐਂਡ ਗੋਲਵੇ ਮੇਜਰ ਇੰਟਰਸੈਕਸ਼ਨ ਤੇ 6465 ਮੇਫੀਲਡ ਰੋਡ ਬ੍ਰੈਂਪਟਨ ਕਾਲ ਕਰੋ 905-913-0000 ਦੈਟ ਇਜ਼ 905-913-0000
ਸੁਣੋ ਸਾਰੇ ਸਿਆਣੇ ਖਰੀਦਦਾਰੋ ਟੈਸਕੋ ਜਿਹਨੂੰ ਆਪਾਂ ਲਗਜ਼ਰੀ ਅਪਲਾਇੰਸਿਸ ਲਈ ਜਾਣਦੇ ਆ ਹੁਣ ਤੁਹਾਨੂੰ ਆਫਰ ਕਰੂਗਾ ਸੇਮ ਹਾਈ ਐਂਡ ਬ੍ਰਾਂਡ ਐਟ ਆਊਟਲੈਟ ਪ੍ਰਾਈਸਿਸ ਤਿਆਰ ਹੋ ਜਾਓ ਲਗਜ਼ਰੀ ਅਪਲਾਇੰਸ ਆਊਟਲੈਟ ਲਈ ਆਫ ਟੈਸਕੋ ਇਨ ਬ੍ਰੈਂਪਟਨ ਜੀ ਬਿਲਕੁਲ ਬ੍ਰੈਂਪਟਨ ਦੇ ਵਿੱਚ ਖੁੱਲਣ ਜਾ ਰਿਹਾ ਲਗਜ਼ਰੀ ਅਪਲਾਇੰਸ ਆਊਟਲੈਟ ਆਫ ਟੈਸਕੋ ਸਾਡੀਆਂ ਨਵੀਆਂ ਸੁਪਰ ਡੀਲਾਂ ਲਈ ਤਿਆਰ ਹੋ ਜਾਓ ਔਨ ਫਲੋਰ ਮਾਡਲ ਫੈਕਟਰੀ ਬਲੈਮਿਸ਼ਡ ਐਂਡ ਅਦਰ ਇੰਪਰਫੈਕਟ ਅਪਲਾਇੰਸਿਸ ਇੱਕ ਵਾਰੀ ਸੋਚ ਕੇ ਵੇਖੋ ਲਗਜ਼ਰੀ ਅਪਲਾਇੰਸਿਸ ਜੋ ਕਿ ਬਿਲਕੁਲ ਤੁਹਾਡੇ ਲਈ ਬਣੇ ਨੇ ਪਰਫੈਕਟ ਫੀਲਿੰਗ ਆ ਐਂਡ ਦ ਬੈਸਟ ਪਾਰਟ ਬਿਲਕੁਲ ਤੁਹਾਡੇ ਬਜਟ ਦੇ ਵਿੱਚ ਬਜਟ ਫਰੈਂਡਲੀ ਸੱਤੋ ਦਿਨ ਤੁਹਾਨੂੰ ਖੁੱਲੇ ਮਿਲਣਗੇ 338 ਕੁਵੀਨ ਸਟਰੀਟ ਈਸਟ ਤੇ ਦ ਲਗਜ਼ਰੀ ਅਪਲਾਇੰਸ ਆਊਟਲੈਟ ਬਾਈ ਟੈਸਕੋ ਜੋ ਕਿ ਆਫਰ ਕਰਦੇ ਨੇ ਅਨਬੀਟੇਬਲ ਡੀਲਸ ਫੁੱਲ ਮੈਨੂਫੈਕਚਰਰ ਵਾਰੰਟੀਜ ਐਂਡ ਫੈਂਟੈਸਟਿਕ ਪ੍ਰਮੋਸ਼ਨ ਕਿਸ ਗੱਲ ਦੀ ਦੇ ਰਿਹਾ ਪਹੁੰਚੋ ਜਿੱਥੇ ਸਾਰੇ ਸਿਆਣੇ ਸ਼ੋਪਰਸ ਸ਼ੋਪ ਕਰਦੇ ਨੇ ਟੈਸਕੋ ਦੇ ਲਗਜ਼ਰੀ ਅਪਲਾਇੰਸ ਆਊਟਲੈਟ ਕਿਉਂਕਿ ਲਗਜ਼ਰੀ ਮੁੱਲ ਨਹੀਂ ਮੰਗਦੀ ਕਪਿਲਾ ਟ੍ਰਾਂਸਪੋਰਟ ਫਲੈਟ ਬੈਡ ਲੋਡ ਸਪੈਸ਼ਲਿਸਟ ਨੇ ਅਕ੍ਰੋਸ ਕੈਨੇਡਾ US ਕੰਮ ਕਰਦੇ ਨੇ ਦੇ ਹਾਇਰਿੰਗ ਟਰੱਕ ਓਨਰ ਆਪਰੇਟਰਸ ਐਂਡ ਡਰਾਈਵਰਸ ਕਾਲ ਕਰੋ ਹੁਣੀ ਉਹਨਾਂ ਨੂੰ 289-801-2237 ਤੇ 289-801-2237 ਤੇ
Ribfest is back. The summer 2024 tour is on. Get ready for mouth-watering, finger-licking, belly-rubbing good barbecue.
Milton Rib and Beer Fest aa chuki hai brought to you by Northern Hit Rib Series. Community Sports Park mein hone wali hai ye family friendly event on July 26 se July 28 tak. Award winning barbecue teams hone wale hai carnival food favorites ke sath live music. Free parking aur sirf $2 ki entry. Zyada information ke liye website visit kar lijiye northernhitribseries.ca/Milton. Sponsored by Tito's Handmade Vodka, Cowbell Brewing Company, Peely Island Winery, Black Fly Spirit Beverages, and Gibson's Finest Canadian Whiskey.
Visit northernheatribseries.ca. Heat the North.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. South Asian Pulse. South Asian Pulse. Call Yudhvir Jaswal 647-272-8182 or visit southasiandaily.com. South Asian
ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਔਰ ਸਾਡੇ ਨਾਲ ਸਾਡੇ ਐਗਜ਼ੈਕਟਿਵ ਐਡੀਟਰ ਵਰਿੰਦਰ ਜੀ ਵੀ ਜੁੜ ਗਏ ਨੇ ਉਹਨਾਂ ਦੇ ਵਿਚਾਰ ਲਵਾਂਗੇ ਔਰ ਖਾਸ ਕਰ ਜੋ ਪੰਜਾਬ ਦੇ ਵਿੱਚ ਬਹੁਤ ਅਹਿਮ ਚੀਜ਼ਾਂ ਚੱਲ ਰਹੀਆਂ ਨੇ ਉਹਦੇ ਬਾਰੇ ਉਹਨਾਂ ਦੇ ਵਿਚਾਰ ਲਵਾਂਗੇ ਲੇਕਿਨ ਇਸ ਤੋਂ ਔਰ ਤੁਹਾਡੀਆਂ ਕਾਲਸ ਵੀ ਲਵਾਂਗੇ ਲੇਕਿਨ ਇਸ ਤੋਂ ਪਹਿਲਾਂ ਉਹਨਾਂ ਦੇ ਵਿਚਾਰ ਲਈਏ ਔਰ ਲਈਏ ਮੈਂ ਇੱਕ ਖਬਰ ਕਿਉਂਕਿ ਹਰਦੀਪ ਸਿੰਘ ਨਿੱਜਰ ਹੋਣਾ ਬਾਰੇ ਵੀ ਗੱਲ ਹੋਈ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਕੈਨੇਡਾ ਦੇ ਵਿੱਚ ਤੁਹਾਨੂੰ ਤੁਸੀਂ ਸਾਰੇ ਜਾਣਦੇ ਹੋ ਕਿ 18 ਜੂਨ ਨੂੰ ਉਹਨਾਂ ਦਾ ਕਤਲ ਕੀਤਾ ਗਿਆ ਸੀ ਸੋ ਮੈਂ ਉਹਦੀ ਵੀ ਅਪਡੇਟ ਪਹਿਲਾਂ ਜਰਾ ਸ਼ੇਅਰ ਕਰ ਦਵਾਂ ਤੁਹਾਡੇ ਨਾਲ ਉਸ ਤੋਂ ਬਾਅਦ ਅਸੀਂ ਗੱਲ ਨੂੰ ਅੱਗੇ ਵਧਾਉਂਦੇ ਹਾਂ ਮੀਡੀਆ ਦੁਆਰਾ ਹੈਡਲਾਈਨਸ ਪਾਰਟ 5 ਵੱਲ ਰੁਕ ਕਰਦੇ ਹਾਂ ਜਿਹਦੇ ਵਿੱਚ ਕਿ ਇੱਕ ਇੰਪੋਰਟੈਂਟ ਨਿਊਜ਼ ਅਸੀਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰ ਦਈਏ ਹਰਦੀਪ ਸਿੰਘ ਨਿੱਜਰ ਇਹਦੀ ਚਰਚਾ ਦਾ ਵਿਸ਼ੇ ਬਣੇ ਹੋਏ ਨੇ ਪੰਜਾਬ ਦੇ ਵਿੱਚ ਅਕਾਲੀ ਸਿਆਸਤ ਦੇ ਵਿੱਚ। ਆਖਿਰਕਾਰ ਪੰਜਾਬ ਦੀ ਅਕਾਲੀ ਸਿਆਸਤ ਦੇ ਵਿੱਚ ਹਰਦੀਪ ਸਿੰਘ ਨਿੱਜਰ ਕਿੱਥੋਂ ਆ ਗਏ? ਸਵਾਲ ਪੱਤਰਕਾਰਾਂ ਦੁਆਰਾ ਪੁੱਛਿਆ ਗਿਆ ਕਿ ਉਹ ਹਰਦੀਪ ਸਿੰਘ ਨਿੱਜਰ ਬਾਰੇ ਔਰ ਅਕਾਲੀ ਦਲ ਦਾ ਜਿਹੜਾ ਇੱਕ ਗਰੁੱਪ ਹੈਗਾ ਉਹਦੇ ਵਿੱਚ ਅਸੀਂ ਦੱਸ ਦਈਏ ਕਿ ਗੁਰਪ੍ਰਤਾਪ ਸਿੰਘ ਸਾਹਿਬ ਸੀਗੇ, ਸੁਰਜੀਤ ਰੱਖੜਾ ਸਾਹਿਬ ਸੀਗੇ ਔਰ ਬੀਬੀ ਜਗੀਰ ਕੌਰ ਜੀ ਵੀ ਸੀਗੇ। ਇਹ ਮੀਡੀਆ ਨੂੰ ਐਡਰੈਸ ਕਰ ਰਹੇ ਸੀਗੇ। ਉਸ ਸਮੇਂ ਪੁੱਛਿਆ ਗਿਆ ਕਿ ਜੀ ਹਰਦੀਪ ਸਿੰਘ ਨਿੱਜਰ ਹੋਣਾ ਬਾਰੇ ਵੀ ਸਵਾਲ ਪੁੱਛਿਆ ਗਿਆ, ਇਸ ਤੋਂ ਇਲਾਵਾ ਸਿੱਖ ਸਟੂਡੈਂਟ ਫੈਡਰੇਸ਼ਨ ਬਾਰੇ ਵੀ ਸਵਾਲ ਪੁੱਛਿਆ ਗਿਆ, ਇਸ ਤੋਂ ਇਲਾਵਾ ਅਕਾਲੀ ਦਲ ਦੇ ਵਿੱਚ ਲੀਡਰਸ਼ਿਪ ਦਾ ਜਿਹੜਾ ਕ੍ਰਾਈਸਿਸ ਹੈ ਜਾਂ ਵੈਕਿਊਮ ਹੈ ਉਹਦੇ ਬਾਰੇ ਵੀ ਸਵਾਲ ਪੁੱਛਿਆ ਗਿਆ। ਸੋ ਇਹਨਾਂ ਸਵਾਲਾਂ ਦੇ ਕੀ ਜਵਾਬ ਦਿੱਤੇ ਜਰਾ ਉਹ ਥੋੜੇ ਸੁਣ ਲਓ ਤੁਸੀਂ ਬਰੀਫ ਦੇ ਵਿੱਚ, ਫਿਰ ਅਸੀਂ ਇਹਨਾਂ ਮੁੱਦਿਆਂ ਦੇ ਉੱਤੇ ਔਰ ਅਕਾਲੀ ਦਲ ਦੇ ਵਿੱਚ ਜਿਹੜਾ ਆਪਣਾ ਕ੍ਰਾਈਸਿਸ ਉਹਦੇ ਬਾਰੇ ਵੀ ਗੱਲ ਕਰਾਂਗੇ। ਲੇਕਿਨ ਹਰਦੀਪ ਸਿੰਘ ਨਿੱਜਰ ਬਾਰੇ ਵੀ ਇਹਦੇ ਬਾਰੇ ਗੱਲਬਾਤ ਕੀਤੀ ਗਈ। ਯਾਦ ਰਹੇ ਕਿ 18 ਜੂਨ 2023 ਨੂੰ ਹਰਦੀਪ ਸਿੰਘ ਨਿੱਜਰ ਹੋਣਾ ਦਾ ਸਰੀ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਪਾਰਕਿੰਗ ਲੋਟ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ। ਪਹਿਲਾਂ ਜਰਾ ਇਹਨਾਂ ਮੁੱਦਿਆਂ ਦੇ ਉੱਤੇ ਗੱਲ ਸੁਣੋ, ਫਿਰ ਚਰਚਾ ਅੱਗੇ ਵਧਾਉਂਦੇ ਹਾਂ।
ਬੈਠੇ ਨੇ ਆਪਣੇ ਚਾਹੁੰਦੇ ਆ ਪੰਥ ਦੀ ਸੇਵਾ ਕਰਨਾ ਤੇ ਜਾਂ ਪੰਜਾਬ ਵਾਸਤੇ ਜਿਹੜਾ ਸੰਘਰਸ਼ ਕਰਨਾ, ਅਸੀਂ ਉਹ ਉਸ ਤਰੀਕੇ ਨਾਲ ਜਿਹੜਾ ਫੈਡਰੇਸ਼ਨ ਬਣਾਉਣ ਜਾ ਰਹੇ ਹਾਂ ਤੇ ਇਹ ਲੀਡਰਸ਼ਿਪ ਜਿਹੜੀ ਹੈਗੀ ਆ ਕ੍ਰਾਈਸਿਸ ਆ ਇਸ ਵੇਲੇ ਅਕਾਲੀ ਦਲ ਕੋ ਵੀ ਪੰਜਾਬ ਕੋ ਵੀ ਕ੍ਰਾਈਸਿਸ ਆ ਲੀਡਰਸ਼ਿਪ ਦਾ। ਸੋ ਬੜੀ ਵੱਡਾ ਵੈਕਿਊਮ ਹੈ ਲੀਡਰਸ਼ਿਪ ਦਾ। ਅਸਲੀ ਗੱਲ ਤਾਂ ਇਹ ਵੈਕਿਊਮ ਆ ਇਨ ਸਿੱਖ ਲੀਡਰਸ਼ਿਪ ਤੇ ਪੰਜਾਬ ਦੀ ਲੀਡਰਸ਼ਿਪ ਕਹਿ ਸਕਦੇ ਹਾਂ। ਅਸੀਂ ਉਸ ਤਰੀਕੇ ਨਾਲ ਇਸ ਵੈਕਿਊਮ ਨੂੰ ਫਿਲ ਕਰਨਾ ਚਾਹੁੰਦੇ ਹਾਂ। ਬਹੁਤ ਚੰਗਾ ਜੀ, ਦੇਖੋ ਸਿੰਘ ਸਮਾਨਾ ਨੇ ਜਿਹੜੀ ਆਪਣੀ ਸਿੱਖ ਪਰੰਪਰਾ ਦੇ ਮੁਤਾਬਕ ਉਨ੍ਹਾਂ ਨੇ ਫੈਸਲਾ ਲੈਣਾ ਆ ਸਾਰੇ ਸਿੱਖ ਜਗਤ ਨੂੰ ਸਿੱਖ ਪੰਥ ਨੂੰ, ਇਹ ਉਨ੍ਹਾਂ ਤੋਂ ਬੜੀ ਵੱਡੀ ਆਸ ਆ ਕਿ ਬਹੁਤ ਆਪਣੇ ਸਹੀ ਫੈਸਲਾ ਲੈਣਗੇ ਤੇ ਕੋਸ਼ਿਸ਼ ਇਹ ਵੀ ਹੋਊਗੀ। ਅਸੀਂ ਤਾਂ ਦੇਖੋ ਚਾਹੁੰਦੇ ਹਾਂ ਕਿ ਸਾਡਾ ਪੰਥ ਚਾਹੁੰਦਾ ਇੱਥੇ ਵੀ ਆਪਣੇ ਪੰਜਾਬ ਚ ਵਿਦੇਸ਼ਾਂ ਵਿਚ ਵੀ ਕਿ ਸਿੰਘ ਸਮਾਨ ਉਹ ਫੈਸਲਾ ਲੈਣ ਜਿਹੜਾ ਕਿ ਇੱਕ ਤਾਂ ਸਾਰਿਆਂ ਨੂੰ ਪ੍ਰਵਾਨ ਹੋਵੇ, ਪਰੰਪਰਾ ਦੇ ਮੁਤਾਬਕ ਹੋਵੇ ਤੇ ਸਾਰਾ ਸਿੱਖ ਪੰਥ ਇੱਕ ਝੰਡੇ ਥੱਲੇ ਇਕੱਠਾ ਹੋ ਜਾਵੇ ਤੇ ਤਕੜਾ ਹੋ ਕੇ ਅੱਗੇ ਨਿਕਲੇ। ਹਾਂਜੀ, ਉਹਨਾਂ ਨੇ ਬਹੁਤ ਸਹੀ ਫੈਸਲਾ ਲਿਆ। ਉਹਨਾਂ ਨੇ ਜਿਹੜਾ ਉਹਨਾਂ ਵੱਲੋਂ ਬਣਦਾ ਸੀ ਜੋ ਅਸੀਂ ਬੇਨਤੀ ਕਰਕੇ ਆਏ ਸੀਗੇ, ਉਨ੍ਹਾਂ ਨੇ ਜਿਹੜੀ ਪਹਿਲਕਦਮੀ ਕੀਤੀ ਆ ਬੜੀ ਸਹੀ ਕੀਤੀ ਆ। ਜੋ ਨਾ ਜੀ ਦੇਖੋ, ਜੋ ਸਿੰਘ ਸਭਾਨਾ ਦਾ ਫੈਸਲਾ ਆ ਇਹ ਦੇਖੋ ਸਿੱਖ ਪੰਥ ਵਿਚ ਅਕਸਰ ਇਹ ਮਤਲਬ ਪਰੰਪਰਾ ਰਹੀ ਆ ਕਿ ਸਾਰੇ ਉਹਨੂੰ ਮੰਨਦੇ ਆ। ਇਹ ਦੇਖੋ ਕਿਸੇ ਲਈ ਸ਼ਹੀਦ ਆ, ਕਿਸੇ ਲਈ ਕੋਈ ਆ। ਤੇ ਜੇ ਮੈਂ ਕਹਾਂ ਵੀ ਹੁਣ ਫਿਰ ਲੰਬਾ ਸਬਜੈਕਟ ਆ ਕਿ ਜੇ ਹਰਦੀਪ ਸਿੰਘ ਨਿੱਜਰ ਦੀ ਗੱਲ ਕਰੋ, ਅਸੀਂ ਕਹਿਣਾ ਚਾਹਾਂਗੇ ਹਰਦੀਪ ਸਿੰਘ ਨਿੱਜਰ ਕੋਈ ਅੱਤਵਾਦੀ ਨਹੀਂ ਸੀਗਾ। ਹਰਦੀਪ ਸਿੰਘ ਨਿੱਜਰ ਨੇ ਕੋਈ ਵਾਇਲੈਂਸ ਦੀ ਗੱਲ ਨਹੀਂ ਕੀਤੀ। ਇੱਕ ਗੁਰੂ ਘਰ ਦਾ ਸੇਵਾਦਾਰ ਸੀ ਉਹ, ਉਹਨੂੰ ਪਤਾ ਸੀ ਖਤਰਾ ਮੈਨੂੰ, ਲੇਕਿਨ ਕਹਿੰਦਾ ਮੈਨੂੰ ਪਰਵਾਹ ਨੀ, ਜੇ ਮੈਂ ਜਾਨ ਵੀ ਗੁਆ ਦਵਾਂ ਕੋਈ ਫਰਕ ਨੀ ਪੈਂਦਾ। ਜਿਵੇਂ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ ਉਹਨੂੰ ਸ਼ਹੀਦ ਕੀਤਾ, ਇਹ ਸਾਰਿਆਂ ਦੇ ਸਾਹਮਣੇ ਆ। ਪਿੱਛੇ ਉਹਦੇ ਕੌਂਸਪਰੇਸੀ ਕੀ ਸੀਗੀ ਆਪਾਂ ਸਾਰੇ ਜਾਣਦੇ ਹਾਂ, ਪਰ ਹਰਦੀਪ ਸਿੰਘ ਨਿੱਜਰ ਨੂੰ ਜਿਹੜਾ ਮੀਡੀਆ ਜਾਂ ਕੇਂਦਰ ਸਰਕਾਰ ਅੱਤਵਾਦੀ ਕਵੇ ਇਹ ਬਿਲਕੁਲ ਗਲਤ ਆ। ਕੋਈ ਅੱਤਵਾਦੀ ਨਹੀਂ ਸੀ ਉਹ, ਉੱਥੇ ਆਪਣੇ ਸਰੀ ਵਿਚ ਇੱਕ ਗੁਰੂ ਘਰ ਦਾ ਬਹੁਤ ਨਿਸ਼ਕਾਮ ਸੇਵਾਦਾਰ ਸੀ। ਕਈ ਆਪਣੇ ਪ੍ਰੋਗਰਾਮ ਨਹੀਂ ਕਰਦਾ ਤੇ ਕਈ ਕਰਦਾ ਆ, ਪਰ ਜੇ ਮੈਂ ਕਹਾਂ ਨਾ ਜੀ, ਗੱਲ ਤਾਂ ਅਸਲੀਅਤ ਇਹ ਆ ਵੀ ਅਕਾਲੀ ਦਲ ਕਰਦਾ ਰਿਹਾ ਹਾਫ ਹਾਰਟਡਲੀ, ਕੋਈ ਅਕਾਲੀ ਦਲ ਦੀ ਬਹੁਤੀ ਦਿਲਚਸਪੀ ਨਹੀਂ ਰਹੀ। ਚਾਹੇ ਉਹ ਆਪਣੇ ਸੰਤ ਲੌਂਗੋਵਾਲ ਦੀ ਬਰਸੀ ਹੋਵੇ, ਚੌੜਾ ਸਾਹਿਬ ਦੇ ਆਪਾਂ ਨੂੰ ਪਤਾ ਹੀ ਆ, ਦੇਖੋ ਚੌੜਾ ਸਾਹਿਬ ਇੱਡੇ ਵੱਡੇ ਲੀਡਰ ਸੀਗੇ, ਚੌੜਾ ਸਾਹਿਬ ਦਾ ਤਾਂ ਦਿਨ ਮਨਾਉਣਾ ਚਾਹੀਦਾ ਸੀ ਉਹਨਾਂ ਦਾ ਜਨਮ ਦਿਨ। ਇੱਕ ਅਕਾਲੀ ਜਿਹੜੀ ਆਪਣੀ ਪ੍ਰੋਗਰਾਮ ਅਕਾਲੀ ਦਲ ਦੇ ਉਹਦੇ ਤੇ ਉਸ ਏਜੰਡੇ ਤੇ ਚਾਹੀਦਾ ਸੀਗਾ ਪੱਕਾ। ਜਿਵੇਂ ਅਸੀਂ ਬਹੁਤ ਵਾਰੀ ਕਹਿੰਦੇ ਹਾਂ ਕਿ ਬਬਰ ਅਕਾਲੀ ਲਹਿਰ ਦਾ ਆਪਣੇ ਸਰਕਾਰਾਂ ਨੂੰ ਦਿਨ ਮਨਾਉਣਾ ਚਾਹੀਦਾ। ਬਬਰ ਅਕਾਲੀ ਲਹਿਰ ਬੜੀ ਤਕੜੀ ਲਹਿਰ ਸੀਗੀ, ਪਰ ਉਹਦਾ ਕੋਈ ਨਾ ਉਹਨੂੰ ਸਰਕਾਰਾਂ ਨੇ ਮਾਨਤਾ ਦਿੱਤੀ ਤੇ ਨਾ ਕੋਈ ਉਹਦਾ ਦਿਨ ਮਨਾਇਆ, ਲੇਕਿਨ ਉਹ ਦੇਸ਼ ਨੂੰ ਆਜ਼ਾਦ ਕਰਾਉਣ ਵਿਚ ਸ਼ਹੀਦ ਹੋਏ। ਐਵੇਂ ਜਿਵੇਂ ਅਕਾਲੀ ਦਲ ਨੇ ਵੀ ਬੜੀਆਂ ਇਹਦੇ ਵਿਚ ਜਿਹੜੀਆਂ ਕਹਿ ਲਓ ਕਮਜ਼ੋਰੀਆਂ ਰੱਖੀਆਂ, ਤੇ ਉਹ ਜੇ ਕਹੀਏ ਨਾ ਜਿਹਦੀ ਇਹਨੂੰ ਪੋਲੀਟੀਕਲੀ ਕਰਨਾ ਆਪਣੇ, ਉਹ ਤਾਂ ਹਾਜ਼ਰੀ ਲਾਉਣ ਵਾਲੀ ਗੱਲ ਆ, ਇਹ ਤਾਂ ਤਨੋ ਮਨੋ ਕਰਨਾ ਚਾਹੀਦਾ। ਬਿਲਕੁਲ ਬਿਲਕੁਲ ਆਪਣਾ ਮਨ ਲਾ ਕੇ, ਜਿਹੜਾ ਮੋਹਨ ਸਿੰਘ ਕੌਰ ਇਹਦੇ ਵੱਡੇ ਆਪਣੇ ਲੀਡਰ ਸੀ, ਜਾਇਦਾਰ ਸੀ ਤੇ ਅਕਾਲੀ ਦਲ ਦੇ ਪ੍ਰਧਾਨ ਰਹੇ, ਉਹਨਾਂ ਨੇ ਤਸੀਹੇ ਵੀ ਚੱਲੇ, ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਦੇ ਜ਼ੁਲਮ ਵੀ ਕੀਤਾ, ਲੇਕਿਨ ਇੱਕ ਸਧਾਰਨ ਪਰਿਵਾਰ ਸੀਗਾ। ਅੱਜ ਵੀ ਪਰਿਵਾਰ ਉਦਾਂ ਹੀ ਆ, ਉਹਨਾਂ ਦੇ ਬਿਲਕੁਲ ਉਹੀ ਉਹਨਾਂ ਦਾ ਰਹਿਣਾ ਬਹਿਣਾ ਆ। ਤੇ ਦੇਖੋ ਉਹ ਤਾਂ ਇੱਕ ਤਰ੍ਹਾਂ ਦੇ ਚਾਨਣ ਮਨਾਰਾ ਨੇ ਸਿੱਖ ਪੰਥ ਵਾਸਤੇ, ਉਹ ਆ ਸਾਡੇ ਰੋਲ ਮਾਡਲ ਚੌੜਾ ਸਾਹਿਬ, ਜਾਇਦਾਰ ਮੋਹਨ ਸਿੰਘ ਕੌਰ, ਏਦਾਂ ਦੇ ਜੇ ਆਪਾਂ ਜਾਇਦਾਦਾਂ ਨੂੰ ਵਿਛਾੜ ਗਏ ਤਾਂ ਫਿਰ ਤਾਂ ਹੀ ਆਪਾਂ ਕਮਜ਼ੋਰ ਹੋ ਗਏ। ਸੋਸਾਇਟੀ ਬਚਾਉਣ ਵਾਸਤੇ ਤੁਰੇ ਹਾਂ। ਇਹ ਬਾਹਰ ਅੰਦਰ ਦੀ ਗੱਲ ਤਾਂ ਬਹੁਤ ਹਲਕੀ ਹੈ ਨਾ ਜੀ, ਇਹ ਬੜੀ ਪੀੜੀ ਸੋਚ ਆ, ਸ਼ਾਰਟ ਸਾਈਡਨੈਸ ਆ। ਜੇ ਅੱਜ ਅਸੀਂ ਅਕਾਲੀ ਦਲ ਨੂੰ ਨਾ ਬਚਾਉਣ ਤੁਰੇ ਤੇ ਜਿਹੜਾ ਜਿਹੜਾ ਉਹ ਅਕਾਲੀ ਦਲ ਚਲੋ ਉਧਰ ਬੈਠੇ ਆ, ਉਹ ਪਰਲੇ ਪਾਸੇ ਆ, ਉਸ ਅਕਾਲੀ ਦਲ ਨੂੰ ਉਹਦੇ ਥੱਲੇ ਜ਼ਮੀਨ ਨਿਕਲ ਗਈ
300 ਵੋਟ ਆਈ।
ਹਾਂਜੀ, ਮਤਲਬ ਜ਼ਮੀਨ ਨਿਕਲ ਗਈ ਥੱਲੇ।
ਇੱਕ ਧੜੇ ਦੀ ਤੁਸੀਂ ਗੱਲ ਸੁਣ ਲਈ ਅਕਾਲੀ ਦਲ ਦੇ, ਲੇਕਿਨ ਦੂਸਰਾ ਜਿਹੜਾ ਗਰੁੱਪ ਹੈ ਉਹ ਕੀ ਕਹਿ ਰਿਹਾ ਹੈਗਾ, ਔਰ ਇਹਨਾਂ ਨੂੰ ਨਸੀਹਤ ਦੇ ਰਿਹਾ ਦੂਸਰਾ ਗਰੁੱਪ ਜਿਹੜਾ ਸੁਖਬੀਰ ਬਾਦਲ ਸਾਹਿਬ ਦੇ ਨਾਲ ਹੈ, ਦਲਜੀਤ ਚੀਮਾ ਸਾਹਿਬ ਬਾਗੀ ਧੜੇ ਨੂੰ ਕੀ ਕਹਿ ਰਹੇ ਨੇ ਉਹ ਵੀ ਸੁਣੋ ਜਰਾ।
ਬੇਨਤੀ ਕੀਤੀ ਸੀ ਕਿ ਜਿਹੜਾ ਕੋਈ ਪੰਗ ਰੱਖਣਾ ਕਿਸੇ ਨੇ ਇੱਥੇ ਆ ਕੇ, ਜਦੋਂ ਪ੍ਰਧਾਨ ਸਾਹਿਬ ਅਫੀਸ਼ੀਅਲ ਮੀਟਿੰਗਾਂ ਕਰ ਰਹੇ ਸੀ ਉਦੋਂ ਤੱਕ ਹੋਇਆ ਸੀ, ਉਹਦਾ ਬਾਅਦ ਜਾ ਕੇ ਕੋਸ਼ਿਸ਼ ਕੀਤੀ ਕਿ ਕਿਸੇ ਨਾ ਕਿਸੇ ਤਰੀਕੇ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਕੀਤਾ ਜਾ ਸਕੇ, ਪਾਰਟੀ ਦੇ ਖਿਲਾਫ ਗੱਲਾਂ ਕੀਤੀਆਂ ਕਿ ਆਪ ਪਾਰਟੀ ਕੇ ਖਿਲਾਫ ਖੁੱਲ੍ਹੇਆਮ ਪ੍ਰੋਗਰਾਮ ਚਲਾ ਰਹੇ, ਪਾਰਟੀ ਕੇ ਅਗੇਂਸਟ ਸਾਰੀ ਬਿਆਨਬਾਜ਼ੀ ਕਰ ਰਹੇ ਹੋ, ਤੋ ਫਿਰ ਆਪ ਬੋਲੋਗੇ ਕਿ ਆਪ ਪਾਰਟੀ ਹੈ ਤਾਂ ਤੁਸੀਂ ਆਪ ਆ ਕੇ ਹਾਜ਼ਰ ਕਰੋਗੇ, ਤੋ ਇਹ ਚੀਜ਼ ਪਾਰਟੀ ਦਾ ਵਰਕਰ ਬਰਦਾਸ਼ਤ ਕਰੇ। ਜਦੋਂ ਆਪੇ ਤੁਸੀਂ ਕਹੀ ਜਾਂਦੇ ਹੋ ਕਿ ਬਾਗੀ ਧੜਾ, ਤੋ ਫਿਰ ਇੱਥੇ ਕੀ ਲੈਣ
ਆਉਣਾ?
ਇੱਥੇ ਤਾਂ ਪਾਰਟੀ ਨੇ ਕਿੰਨੇ ਦਿਨ ਜਦੋਂ ਮੀਟਿੰਗਾਂ ਚੱਲਦੀਆਂ ਸੀ ਤੇ ਹਰ ਮੀਟਿੰਗ ਦੇ ਵਿੱਚ ਐਡਵਾਂਸ ਦੇ ਵਿੱਚ ਬੇਨਤੀ ਕੀਤੀ ਸੀ ਕਿ ਜਿਹੜਾ ਕੋਈ ਪੱਖ ਰੱਖਣਾ ਕਿਸੇ ਨੇ ਇੱਥੇ ਆ ਕੇ ਰੱਖੋ, ਤੇ ਜਦੋਂ ਪ੍ਰਧਾਨ ਸਾਹਿਬ ਅਫੀਸ਼ੀਅਲ ਮੀਟਿੰਗਾਂ ਕਰ ਰਹੇ ਸੀ ਉਦੋਂ ਤੱਕ ਹੋਇਆ, ਉਦੋਂ ਤੋਂ ਬਾਅਦ ਜਾ ਕੇ ਕੋਸ਼ਿਸ਼ ਕੀਤੀ ਕਿ ਕਿਸੇ ਨਾ ਕਿਸੇ ਤਰੀਕੇ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਕੀਤਾ ਜਾ ਸਕੇ, ਪਾਰਟੀ ਦੇ ਖਿਲਾਫ ਗੱਲਾਂ ਕੀਤੀਆਂ। ਹੁਣ ਜਦੋਂ ਤੁਸੀਂ ਬਾਗੀ ਗਤੀਵਿਧੀਆਂ ਜਿਹੜੀਆਂ ਉਹ ਕਰਨੀਆਂ, ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਹੈੱਡ ਹੈ ਉਸ ਤੇ ਸਾਰੀ ਪਾਰਟੀ ਦਾ ਸਾਂਝਾ ਘਰ ਹੈ, ਜਿੱਦਾਂ ਕੋਈ ਮੇਰਾ ਨਾ ਗਰੇਵਾਲ ਸਾਹਿਬ ਦਾ ਨਾ ਪ੍ਰਧਾਨ ਸਾਹਿਬ ਦਾ, ਇਹ ਸਭ ਦਾ ਇੱਕ ਸਾਂਝਾ ਘਰ ਹੁੰਦਾ ਪਾਰਟੀ ਦਾ ਦਫ਼ਤਰ ਜਿਹੜਾ, ਇੱਥੇ ਹਮੇਸ਼ਾ ਕਿਸੇ ਨੇ ਕੋਈ ਵੀ ਆਪਣੇ ਮਨ ਦੀ ਗੱਲ ਰੱਖਣੀ ਹੋਵੇ ਕਿਸੇ ਵੀ ਮੀਟਿੰਗ ਦੇ ਵਿੱਚ ਖੜੇ ਮੱਥੇ ਨਾਲ ਹਮੇਸ਼ਾ ਉਹਨੂੰ ਸਵੀਕਾਰ ਕੀਤਾ ਜਾਂਦਾ, ਪਰ ਇਸ ਘਰ ਦੀ ਇੱਕ ਮਰਿਆਦਾ ਹੈ ਕਿ ਘਰ ਦੇ ਮੈਂਬਰ ਆਪਣਾ ਇੱਕ ਮੁਖੀ ਚੁਣਦੇ ਪ੍ਰਾਪਰ ਡੈਮੋਕ੍ਰੇਟਿਕ ਤਰੀਕੇ ਦੇ ਨਾਲ ਸੰਵਿਧਾਨਕ ਤੌਰ ਦੇ ਉੱਤੇ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੇ ਮੁਤਾਬਕ। ਔਰ ਜਿਹੜਾ
ਮੀਡੀਆ ਵੱਲੋਂ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਹੀ ਜਾਰੀ ਹੈ, ਔਰ ਸਮਾਂ ਹੋ ਗਿਆ ਕਾਲਸ ਬੜੀ ਦੇਰ ਦੇ ਸਾਡੇ ਕਾਲਰ ਇੰਤਜ਼ਾਰ ਕਰ ਰਹੇ, ਉਹਨਾਂ ਨੂੰ ਆਨ ਦੇਅਰ ਕਰੀਏ, ਔਰ ਨਾਲ ਦੀ ਨਾਲ ਅਸੀਂ ਵਰਿੰਦਰ ਜੀ ਸਾਡੇ ਵਾਈ ਮੀਡੀਆ ਐਗਜ਼ੀਕਟਿਵ ਐਡੀਟਰ ਉਹ ਵੀ ਨਾਲ ਲਾਈਨ ਤੇ ਜੁੜ ਗਏ ਨੇ, ਉਹਨਾਂ ਨੂੰ ਜਰਾ ਅਸੀਂ ਆਨ ਦੇਅਰ ਜ਼ਰੂਰ ਲੈਣੇ। ਵਰਿੰਦਰ ਜੀ, ਤੁਹਾਡਾ ਵਾਈ ਮੀਡੀਆ ਗਰੁੱਪ ਵੱਲੋਂ ਰੇਡੀਓ ਵਾਈ ਔਰ ਚੈਨਲ ਵਾਈ ਤੇ ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ, ਕੀ ਹਾਲ ਹੈ? ਠੀਕ ਹੈ,
ਬਹੁਤ ਸ਼ੁਕਰੀਆ ਜਸਵੀਰ ਜੀ, ਤੁਹਾਡਾ ਵੀ ਤੇ ਨਾਲ ਹੀ ਸਾਰੇ ਹੀ ਲਿਸਨਰਸ ਦਾ ਪ੍ਰੋਗਰਾਮ ਬਹੁਤ ਪਿਆਰ ਕਰਦੇ ਨੇ, ਬਹੁਤ ਸ਼ਮੂਲੀਅਤ ਕਰਦੇ ਨੇ ਬਹੁਤ ਸ਼ਿੱਦਤ ਨਾਲ ਇਸ ਪ੍ਰੋਗਰਾਮ ਦੇ ਵਿੱਚ, ਬਹੁਤ ਬਹੁਤ ਸ਼ੁਕਰੀਆ ਜਸਵੀਰ ਜੀ।
ਵਰਿੰਦਰ ਜੀ, ਸੁਖਬੀਰ ਬਾਦਲ ਜੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਹੋਈ, ਮੀਟਿੰਗ ਤੋਂ ਬਾਅਦ ਉਹਨਾਂ ਨੂੰ ਹੁਕਮ ਜਾਰੀ ਕਰਤੇ ਨੇ ਕਿ ਅਕਾਲ ਤਖ਼ਤ ਸਾਹਿਬ ਤੇ ਤਲਬ ਕਰ ਲਿਆ, 15 ਦਿਨਾਂ ਦੇ ਵਿੱਚ ਜਵਾਬ ਦਿਓ। ਉਹਨਾਂ ਨੇ ਕਿਹਾ ਠੀਕ ਹੈ ਜੀ, ਜੋ ਹੁਕਮ ਅਸੀਂ ਉੱਥੇ ਹਾਜ਼ਰ ਹੈ, ਲੇਕਿਨ ਜਵਾਬ ਦੇਣੇ ਮੁਸ਼ਕਿਲ ਹੋ ਜਾਣਗੇ ਕਿਉਂਕਿ ਜਿਹੜਾ ਸਿਰਸੇ ਵਾਲਾ ਬਾਬਾ ਆ ਇਹਨੂੰ ਮਾਫ਼ੀ ਦੇਣ ਦਾ ਮਾਮਲਾ, ਫਿਰ ਇਸ਼ਤਿਹਾਰਾਂ ਦੇ ਉੱਤੇ ਲੱਖਾਂ ਰੁਪਏ ਖਰਚ ਕਰਨ ਦਾ ਮਾਮਲਾ, ਕਈ ਅਹਿਮ ਸਵਾਲ ਸੁਖਬੀਰ ਬਾਦਲ ਸਾਹਿਬ ਲਈ ਖੜੇ ਹੋ ਰਹੇ ਨੇ, ਕੀ ਮੰਨਦੇ ਹੋ ਤੁਸੀਂ, ਕੀ ਹੋਏਗਾ ਜੀ ਅੱਗੇ, ਔਰ ਇਹਦੀ ਸਾਰੀ ਡਿਟੇਲ ਜਰਾ ਸਾਂਝੀ ਕਰੋ ਤੁਸੀਂ।
ਮੈਂ ਸਮਝਦਾ ਜਸਵੀਰ ਜੀ ਹੋਏਗਾ, ਚਲੋ ਕਿਉਂਕਿ ਅਕਾਲ ਤਖ਼ਤ ਸਾਹਿਬ ਜਿਹੜੇ ਹੈਗੇ ਨੇ ਉਹ ਸੁਪਰੀਮ ਕੋਰਟ ਆਫ ਸਿੱਖ, ਆਪਾਂ ਕਹਿ ਸਕਦੇ ਹਾਂ ਕਿ ਸਿੱਖਾਂ ਦੀ ਸੁਪਰੀਮ ਕੋਰਟ ਹੈ ਅਕਾਲ ਤਖ਼ਤ, ਤੇ ਉੱਥੇ ਜੇ ਸਮਨਿੰਗ ਹੀ ਹੋ ਗਈ, ਸੋ ਸੁਪਰੀਮ ਕੋਰਟ ਦੇ ਵਿੱਚ ਸਿੱਖਾਂ ਦੀ ਸੁਪਰੀਮ ਕੋਰਟ ਦੇ ਵਿੱਚ ਜੇ ਸਮਨਿੰਗ ਹੋ ਗਈ, ਇਟ ਮੀਨਸ ਕਿ ਚਾਰਜਿੰਗ ਫਰੇਮ ਤਕਰੀਬਨ ਹੋ ਹੀ ਗਏ ਨੇ, ਸੋ ਹੁਣ ਤੱਕ ਜੇ ਸਮਨਿੰਗ ਨਾ ਆਉਂਦੀ ਫਿਰ ਅਲੱਗ ਗੱਲ ਸੀਗੀ, ਤੇ ਉਹਨਾਂ ਨੂੰ ਰਿਸਪੌਂਸ ਵੀ ਕਰਨ ਨੂੰ ਕਿਹਾ, ਰਿਸਪੌਂਡ ਕਰਨ ਨੂੰ ਕਿਹਾ ਸੁਖਬੀਰ ਬਾਦਲ ਜੀ ਨੂੰ 15 ਦਿਨ ਦੇ ਵਿੱਚ ਵਿੱਚ, ਸੋ ਐਲੀਗੇਸ਼ਨ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਜਿੱਥੇ 90 ਲੱਖ ਰੁਪਏ ਜਿਹੜੇ ਇਸ਼ਤਿਹਾਰਾਂ ਤੇ ਮਾਫ਼ੀ ਤੋਂ ਬਾਅਦ ਇਸ ਮਾਫ਼ੀ ਨੂੰ ਜਸਟੀਫਾਈ ਕਰਨ ਦੇ ਲਈ, ਜਿੱਥੇ ਕਿ ਇਸ਼ਤਿਹਾਰਾਂ ਦੇ ਉੱਪਰ 90 ਲੱਖ ਰੁਪਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਰਚੇ ਗਏ, ਇੱਕ ਤਾਂ ਇਹ ਐਲੀਗੇਸ਼ਨ ਹੈਗਾ, ਦੂਸਰਾ ਬੇਅਦਬੀ ਦੇ ਜਿਹੜੇ ਦੋਸ਼ੀ ਹੈ ਜਾਂ ਬਹਿਬਲ ਕਲਾ ਕਤਲ ਕਾਂਡ ਜਿਹੜਾ ਹੈਗਾ ਸ਼ੂਟਿੰਗ ਦੇ ਦੋਸ਼ੀ ਹੈ, ਇੱਕ ਤਾਂ ਉਹਨਾਂ ਨੂੰ ਸਜ਼ਾਵਾਂ ਨਾ ਮਿਲਣੀਆਂ, ਦੂਸਰਾ 90 ਲੱਖ ਰੁਪਏ ਖਰਚ ਕਰਨਾ, ਤੀਸਰਾ ਸੁਮੇਰ ਸਿੰਘ ਸੈਣੀ ਉਸ ਨੂੰ DGP ਲਾ ਜਾਣਾ, ਇਹ 3-4 ਐਲੀਗੇਸ਼ਨ ਹੈਗੇ ਨੇ ਜਿਹੜੇ ਸੁਖਬੀਰ ਬਾਦਲ ਦੇ ਖਿਲਾਫ਼ ਨੇ। ਮੈਂ ਸਮਝਦਾ ਕਿ ਇਹ ਅੱਜ ਹੀ, ਕਿਉਂਕਿ ਦੇਖੋ ਪਤਾ ਕੀ ਹੈ, ਜੇ ਤਾਂ ਸੁਖਬੀਰ ਬਾਦਲ ਹੁਣ ਇਸ ਨੂੰ ਭਾਵੇਂ ਚੀਮਾ ਸਾਹਿਬ ਸਾਡੇ ਦੋਸਤ ਨੇ ਜੋ ਮਰਜ਼ੀ ਕਹੀ ਜਾਣ, ਲੇਕਿਨ ਸੁਖਬੀਰ ਸਿੰਘ ਬਾਦਲ ਨੂੰ ਇਸ ਦਾ ਜਵਾਬ ਦੇਣਾ ਪਏਗਾ, ਔਰ ਜਵਾਬ ਦੇ ਨਾਲ ਹੀ ਮੈਨੂੰ ਲੱਗਦਾ ਹੁਣ ਚਾਰਜਿੰਗ ਫਰੇਮ ਵਾਲੀ ਸਟੇਜ ਆ ਗਈ ਹੈ, ਤੇ ਇਹਦੇ ਨਾਲ ਅਕਾਲੀ ਦਲ ਵਿਲ ਕਮ ਆਊਟ ਕਲੀਅਰ, ਕਿਉਂਕਿ ਜੇ ਈਵਨ ਤਨਖਾਹ ਵੀ ਲੱਗ ਜਾਂਦੀ ਹੈ ਜਿਸ ਤਰ੍ਹਾਂ ਜਥੇਦਾਰਾਂ ਦਾ ਰੋਲ ਲੱਗ ਰਿਹਾ ਮੈਨੂੰ, ਜਥੇਦਾਰ ਸਾਹਿਬਾਨ ਜਿਹੜੇ ਨੇ ਉਹ ਮੈਨੂੰ ਲੱਗਦਾ ਉਹਨੂੰ ਬੁਲਾ ਕੇ ਇੱਕ ਦੋ ਦਿਨ ਚ ਉਹਨਾਂ ਨੂੰ ਆਉਣਾ ਪਏਗਾ ਆਪਣੇ ਖੈਰ ਵਕੀਲਾ ਮੁਕੂ ਦੇ ਨਾਲ ਗੱਲ ਕਰ ਰਹੇ ਹੋਣੇ ਆ ਉਹ ਸੁਖਬੀਰ ਸਿੰਘ ਬਾਦਲ ਅੱਜ ਸ਼ਾਮੀ ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ ਜਾਂ ਉਹਨੇ ਚੀਮਾ ਸਾਹਿਬ ਨਾਲ ਵੀ ਗੱਲ ਕਰਾਂਗੇ ਇਸ ਬਾਰੇ ਤਾਂ ਕਿ ਕੀ ਜਿਹੜਾ ਹੈ ਉਹਨਾਂ ਨੂੰ ਦੋ ਚਾਰ ਦਿਨ ਦੇ ਵਿੱਚ ਅਕਾਲ ਤਖ਼ਤ ਦੇ ਉੱਪਰ ਜਾ ਕੇ ਤੇ ਉੱਥੇ ਜਾ ਕੇ ਆਪਣੀ ਕਿਉਂਕਿ ਇਹਨਾਂ ਨੇ ਆਪਣਾ ਰਿਟਨ ਰਿਸਪਾਂਸ ਸਬਮਿਟ ਕਰਨਾ ਉੱਥੇ ਅਕਾਲ ਤਖ਼ਤ ਦੇ ਉੱਪਰ ਰਿਟਨ ਰਿਸਪਾਂਸ ਤਾਂ ਇਹਨਾਂ ਕੋਲ ਤਿਆਰ ਹੀ ਹੋਣਾ ਕਿਉਂਕਿ ਜਦ ਦੇ ਬਾਗੀ ਆਪਾਂ ਇਹਨਾਂ ਨੂੰ ਕਹਿ ਸਕਦੇ ਮੈਂ ਬਾਗੀ ਨਹੀਂ ਮੰਨਦਾ ਕਹਿ ਕਿਉਂਕਿ ਨਾ ਤਾਂ ਇਹਨਾਂ ਨੂੰ ਕੱਢਿਆ ਗਿਆ ਤੇ ਨਾ ਜਿਹੜੇ ਬਾਕੀ ਲੀਡਰ ਜਿਹੜੇ ਆ ਚੰਦੂ ਬਾਜਰਾ ਸਾਹਿਬ ਹੋਗੇ ਬੀਬੀ ਜਗੀਰ ਸਾਹਿਬ ਹੋਗੇ ਜਾਂ ਢੀਂਡਸਰ ਸਾਹਿਬ ਹੋਗੇ ਕਿਉਂਕਿ ਨਾ ਇਹਨਾਂ ਨੂੰ ਕੱਢਿਆ ਗਿਆ ਤੇ ਨਾ ਇਹਨਾਂ ਨੇ ਰਿਜ਼ਾਈਨ ਕੀਤਾ ਪਾਰਟੀ ਤੋਂ ਕਿਉਂਕਿ ਤੁਸੀਂ ਬਾਗੀ ਤਾਂ ਨਹੀਂ ਡਿਫਰੈਂਟ ਸੋਚ ਵਾਲਾ ਪਤਲਾ ਕਹਿ ਲੈਂਦੇ ਹਾਂ ਕਿਉਂਕਿ ਇਹਨਾਂ ਨੇ ਸਾਰੇ ਐਲੀਗੇਸ਼ਨ ਲਗਾਏ ਨੇ ਤੇ ਕਾਫੀ ਦੇਰ ਤੋਂ ਲਗਾ ਰਹੇ ਸੀ ਜਵਾਬ ਤਾਂ ਉਹਨਾਂ ਕੋਲ ਤਿਆਰ ਹੀ ਹੋਣਾ ਹੁਣ ਤਾਂ ਉਹਨਾਂ ਨੇ ਆਉਣਾ ਹੀ ਹੈ ਆਉਣਾ ਜਾਂ ਨਾ ਆਉਣਾ ਸੋ ਮੈਨੂੰ ਇਹ ਲੱਗਦਾ ਕਿ ਪੋਸੀਬਿਲਿਟੀ ਜ਼ਿਆਦਾ ਹੀ ਹੈ ਕਿ ਦੋ ਚਾਰ ਦਿਨ ਦੇ ਵਿੱਚ ਸੁਖਬੀਰ ਸਿੰਘ ਬਾਦਲ ਉਹ ਅਕਾਲ ਤਖ਼ਤ ਤੇ ਪੇਸ਼ ਹੋ ਜਾਣਗੇ ਜੇ ਉਹਨਾਂ ਨੇ ਇਸ ਨੂੰ ਸੋਲਵ ਕਰਨਾ ਹੈਗਾ ਇਸ਼ੂ ਜੇ ਇਹਨੂੰ ਉਹਨਾਂ ਨੇ ਆਪਣੀ ਜਿੱਦ ਫੜੀ ਰੱਖੀ ਫਿਰ ਇਹਨਾਂ ਨੇ ਐਕਸ ਪਾਰਟੀ ਕਰਕੇ ਉਹਨਾਂ ਨੂੰ ਐਕਸਕਮਿਊਨੀਕੇਟ ਫਿਰ ਵੀ ਕਰ ਹੀ ਦੇਣਾ ਹੈਗਾ ਸੋ ਇਸ ਲਈ ਉੱਥੇ ਜੇ ਚਲੇ ਜਾਂਦੇ ਨੇ ਜਾ ਕੇ ਉਹਨਾਂ ਨੂੰ ਤਨਖਾਹ ਕਿਉਂਕਿ ਸਿੱਖ ਜਿਹੜੇ ਪਰੰਪਰਾਵਾਂ ਦੇ ਅਨੁਸਾਰ ਤਨਖਾਹ ਲਾਈ ਜਾਂਦੀ ਹੈ ਤਨਖਾਹ ਮੀਨਸ ਕਿ ਉਹ ਬੰਦਾ ਦਾ ਪਰਸਨ ਕਮ ਦਾ ਕਲੀਨ ਆਫਟਰ ਦੈਟ ਉਹ ਛੋਟੀ ਮੋਟੀ ਆਪਾਂ ਗੱਲ ਕਰਦੇ ਹਾਂ ਜੀ ਕਿ ਜਿਸ ਤਰ੍ਹਾਂ ਆਪਾਂ ਆਮ ਵੀ ਜਾਂਦੇ ਹਾਂ ਗੁਰਦੁਆਰਾ ਸਾਹਿਬ ਦੇ ਸੇਵਾ ਕਰਦੇ ਹਾਂ ਲੰਗਰ ਦੀ ਜਾਂ ਆਪਾਂ ਜੁੱਤੇ ਸਾਫ਼ ਕਰਨ ਦੀ ਗੱਲ ਕਰਦੇ ਹਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਹੁੰਦੀਆਂ ਇਹ ਨੂੰ ਕਹਿ ਕੇ ਜੇ ਤਨਖਾਹ ਲੱਗ ਗਈ ਇਸ ਬੰਦੇ ਨੇ ਹੁਣ ਹੀ ਹੈਜ਼ ਰਿਪੈਂਟਡ ਓਵਰ ਦਾ ਸਿਨ ਹੀ ਹੈਜ਼ ਲਾਈਕ ਉਹਨੇ ਆਪਣਾ ਭ੍ਰਿਸ਼ਟਾਚਾਰ ਕਰ ਲਿਆ ਹੈਗਾ ਰਿਪੈਂਟ ਕਰ ਲਿਆ ਹੈਗਾ ਉਹਨੂੰ ਇਸ ਤੇ ਦੁੱਖ ਹੈਗਾ ਤੇ ਉਹਨੇ ਇੱਕ ਆਪਣੀ ਸਜ਼ਾ ਵੀ ਮੰਨ ਲਈ ਹੈ ਸਜ਼ਾ ਨੂੰ ਤਨਖਾਹ ਕਿਹਾ ਜਾਂਦਾ ਜੀ ਸਿੱਖ ਸਿਧਾਂਤ ਦੇ ਅਨੁਸਾਰ ਸੋ ਸੁਖਬੀਰ ਸਿੰਘ ਬਾਦਲ ਨੂੰ ਮੈਨੂੰ ਲੱਗਦਾ ਵਿਦਿਨ ਟੂ ਥ੍ਰੀ ਡੇਜ਼ ਹੀ ਵਿਲ ਹੈਵ ਟੂ ਰਿਸਪੋਂਡ ਰਿਟਨ ਵੀ ਉਹਨਾਂ ਨੇ ਲੈ ਕੇ ਜਾਣੀ ਹੈ ਆਪਣੇ ਨਾਲ ਲਿਖ ਕੇ ਇਸ ਦੇ ਬਾਰੇ ਕੁਛ ਨਾ ਕੁਛ ਜਵਾਬ ਕਿਉਂਕਿ ਮੈਨੂੰ ਜਿਸ ਤਰ੍ਹਾਂ ਉਹਨਾਂ ਦੀ ਵਰਕਿੰਗ ਦਾ ਪਤਾ ਸੁਖਬੀਰ ਸਿੰਘ ਬਾਦਲ ਹੋਣਾ ਦੀ ਕਿ ਜਿੱਦਣ ਹੀ ਐਲੀਗੇਸ਼ਨ ਲੱਗਣੇ ਸ਼ੁਰੂ ਹੋ ਗਏ ਸਨ ਉਹਨਾਂ ਨੇ ਅੰਦਰੋਂ ਅੰਦਰੀ ਏਸ ਦੀ ਰਿਟਨ ਜਿਹੜੀ ਹੈ ਰੈਪ੍ਰੈਜੈਂਟੇਸ਼ਨ ਫੋਰ ਅਕਾਲ ਤਖ਼ਤ ਉਹਨਾਂ ਨੇ ਤਿਆਰ ਕਰਕੇ ਰੱਖੀ ਹੋਣੀ ਹੈ ਤਾਂ ਉਹਨਾਂ ਦੇ ਕੋਲ ਕਿਉਂਕਿ ਕਾਫੀ ਟੀਮ ਹੈਗੀ ਵਕੀਲਾਂ ਦੀ ਉਹਨਾਂ ਕੋਲ ਤਾਮ ਝਾਮ ਬੜਾ ਵੱਡਾ ਹੈਗਾ ਇੰਤਜ਼ਾਮ ਕਾਫੀ ਹੈਗਾ ਉਹਨਾਂ ਕੋਲ ਇਸ ਲਈ ਇਹ ਤਾਂ ਨਹੀਂ ਹੈ ਹੁਣ ਤਾਂ ਕੁਸਚਨ ਹੈ ਕਿ ਉਹਨਾਂ ਨੇ ਆਉਣਾ ਕਦੋਂ ਹੈਗਾ ਅਕਾਲ ਤਖ਼ਤ ਸਾਹਿਬ ਦੇ ਉੱਪਰ ਪੇਸ਼ ਕਦੋਂ ਹੁਣ ਆਏਗਾ ਇਹੀ ਕੁਸਚਨ ਹੈ ਬਸ ਜਦੋਂ ਪੇਸ਼ ਹੋਣਾ ਇਟ ਮੀਨਸ ਕਿ ਉਹਨਾਂ ਤੋਂ ਜਵਾਬ ਮੰਗੇ ਜਾਣੇ ਜਵਾਬ ਉਹਨਾਂ ਕੋਲ ਕੋਈ ਹੈ ਨਹੀਂ ਕਿਉਂਕਿ ਕਿਸ ਤਰ੍ਹਾਂ ਉਹ ਜਸਟੀਫਾਈ ਕਰਨਗੇ ਸੁਖਬੀਰ ਸੈਣੀ ਦੀ ਜਿਹੜੀ ਅਪਾਇੰਟਮੈਂਟ ਐਜ਼ ਡੀਜੀਪੀ ਕਿਸ ਤਰ੍ਹਾਂ 90 ਲੱਖ ਰੁਪਏ ਦੀ ਸ਼੍ਰੋਮਣੀ ਅਕਾਲੀ ਦਲ ਜਿਹੜੇ ਇਸ਼ਤਿਹਾਰਾਂ ਤੇ ਖਰਚ ਕੀਤਾ ਉਹਨੂੰ ਐਸਜੀਪੀਸੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸੁਖਬੀਰ ਸਿੰਘ ਬਾਦਲ ਵਾਲੀ ਉਸ ਨੂੰ ਕਿਸ ਤਰ੍ਹਾਂ ਜਸਟੀਫਾਈ ਕਰੇਗੀ ਇਹ ਵੀ ਜਸਟੀਫਾਈ ਨਹੀਂ ਹੋਣਾ ਇਸ ਤਰ੍ਹਾਂ ਬੇਅਦਬੀ ਇਹਦਾ ਜਿਹੜਾ ਅਕਾਲੀ ਦਲ ਆਪ ਹੀ ਮੰਨ ਚੁੱਕਾ ਸੁਖਬੀਰ ਸਿੰਘ ਬਾਦਲ ਆਪ ਹੀ ਮੰਨ ਚੁੱਕੇ ਕਿ ਸਾਡੇ ਕੋਲ ਡਿਲੇ ਹੋਈ ਇਹਦੇ ਵਿੱਚ ਜਿਹੜਾ ਬਹਿਬਲ ਕਲਾ ਸ਼ੂਟਿੰਗ ਮਾਮਲਾ ਹੈਗਾ ਤੇ ਬੇਅਦਬੀ ਦੇ ਦੋਸ਼ੀਆਂ ਨੂੰ ਨਾ ਫੜੇ ਜਾਣ ਦੇ ਵਿੱਚ ਇਹ ਗੱਲਾਂ ਤਾਂ ਸੁਖਬੀਰ ਸਿੰਘ ਪਬਲਿਕ ਡੋਮੇਨ ਦੇ ਵਿੱਚ ਪਹਿਲਾਂ ਹੀ ਮੰਨ ਚੁੱਕੇ ਨੇ ਸੋ ਜੇ ਇਹ ਮੰਨ ਚੁੱਕੇ ਨੇ ਹੁਣ ਤਾਂ ਗੱਲ ਰਹਿ ਗਈ 90 ਲੱਖ ਦੀ ਤੇ ਬਾਕੀ ਡੀਜੀਪੀ ਦੀ ਦਾ ਸਪਸ਼ਟੀਕਰਨ ਉਹਨਾਂ ਨੇ ਦੇਣਾ ਤਨਖਾਹ ਉਹਨਾਂ ਨੂੰ ਹਰ ਹਾਲ ਚ ਮੇਰੇ ਖਿਆਲ ਦੇ ਹਿਸਾਬ ਨਾਲ ਲੱਗਣੀ ਹੀ ਲੱਗਣੀ ਹੈ ਜਿਹੜੀ ਇਹ ਧਾਰਮਿਕ ਸਜ਼ਾ ਹੁੰਦੀ ਹੈ ਸਿੱਖਾਂ ਦੇ ਮਾਮਲੇ ਚ ਤਨਖਾਹ ਕਿਹਾ ਜਾਂਦਾ ਜਿਹਨੂੰ ਇਸ ਤੋਂ ਮੇਰਾ ਖਿਆਲ ਬੱਚਾ ਨਹੀਂ ਜਾ ਸਕਦਾ ਹਾਂ ਉਸ ਤੋਂ ਬਾਅਦ ਫੋਰ ਆਲ ਟਾਈਮ ਟੂ ਕਮ ਸੁਖਬੀਰ ਸਿੰਘ ਬਾਦਲ ਵਿਲ ਕਮ ਆਊਟ ਕਲੀਨ ਕਿਉਂਕਿ ਸਿੱਖਾਂ ਦੇ ਵਿੱਚ ਇਹ ਵੀ ਰਵਾਇਤ ਹੈਗੀ ਹੈ ਕਿ ਜੇ ਇੱਕ ਵਾਰੀ ਵਿਅਕਤੀ ਨੂੰ ਤਨਖਾਹ ਲੱਗ ਜਾਂਦੀ ਹੈ ਉਹ ਤਨਖਾਹ ਪੂਰੀ ਕਰ ਲੈਂਦਾ ਆਪਣੀ ਸਜ਼ਾ ਪੂਰੀ ਕਰ ਲੈਂਦਾ ਉਸ ਤੋਂ ਬਾਅਦ ਉਸ ਗੱਲ ਨੂੰ ਯਾਦ ਨਹੀਂ ਰੱਖਿਆ ਜਾਂਦਾ ਉਸ ਤੋਂ ਬਾਅਦ ਇਹ ਕ੍ਰਾਈਮ ਨਹੀਂ ਰਹਿੰਦਾ ਹੈਗਾ ਜਿਹੜਾ ਧਾਰਮਿਕ ਨਜ਼ਰ ਤੋਂ ਕ੍ਰਾਈਮ ਆਪਾਂ ਗੱਲ ਕਰ ਰਹੇ ਹਾਂ
ਮੇਰਾ ਵਿਊ ਪੁਆਇੰਟ ਹੈ ਇਹ ਹੈ ਬਾਕੀ ਤੁਸੀਂ ਵੀ ਆਪਣੇ ਵਿਚਾਰ ਦਿੰਦੇ ਰਹਿਣਾ ਬਾਕੀ ਕੋਲ ਦੇ ਵਿਚਾਰ ਵੀ ਲੈਣੇ ਆ ਦੇਖੋ ਜਿਹੜੀ ਤੁਸੀਂ ਇਹ ਗੱਲ ਕਰ ਰਹੇ ਹੋ ਕਿ ਜਦੋਂ ਇੱਥੋਂ ਅਕਾਲ ਤਖ਼ਤ ਸਾਹਿਬ ਤੋਂ ਦੇਖੋ ਸੁਖਬੀਰ ਬਾਦਲ ਤੋਂ ਸ਼ੁਰੂਆਤ ਕਰਦਾ ਜੇ ਸੁਖਬੀਰ ਬਾਦਲ ਸਾਹਿਬ ਨੂੰ ਦੋ ਚੀਜ਼ਾਂ ਹੋਣਗੀਆਂ ਇੱਕ ਤੇ ਹੋ ਸਕਦਾ ਕਿ ਸੁਖਬੀਰ ਬਾਦਲ ਸਾਹਿਬ ਹੋਰ ਜ਼ਿਆਦਾ ਦਿੱਕਤਾਂ 'ਚ ਫਸ ਜਾਣ ਠੀਕ ਹੈ ਨੀ ਸਾਨੂੰ ਨਹੀਂ ਪਤਾ ਕੀ ਹੋਏਗਾ ਜਾਂ ਤੇ ਉਹ ਜ਼ਿਆਦਾ ਦਿੱਕਤਾਂ 'ਚ ਫਸ ਸਕਦੇ ਨੇ ਜਦੋਂ ਖੁੱਲ੍ਹ ਕੇ ਚਰਚਾ ਹੋਏਗੀ ਇੱਕ ਵਾਰ ਫੇਰ ਹਰ ਪੁਰਾਣੀ ਚੀਜ਼ ਸਾਹਮਣੇ ਲੈ ਕੇ ਆਂਦੀ ਜਾਏਗੀ ਫੋਰ ਫਰੰਟ ਤੇ ਆਏਗੀ ਦੁਬਾਰਾ ਤੋਂ ਕਿ ਕਿੱਦਾਂ ਤੁਸੀਂ ਮਾਫ਼ੀ ਦਿੱਤੀ ਕਿਉਂ ਮਾਫ਼ੀ ਦਿੱਤੀ ਸਿਰਸੇ ਵਾਲੇ ਬਾਬੇ ਨੂੰ ਫਿਰ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦਾ ਮਾਮਲਾ ਉਹਦੇ ਵਿੱਚ ਕੋਈ ਹਜੇ ਇਨਸਾਫ਼ ਨਹੀਂ ਮਿਲਿਆ ਜਿਹੜੇ ਕੋਟਕਪੂਰਾ ਗੋਲੀ ਕਾਂਡ ਆ ਜਾਂ ਕੁਛ ਵੀ ਆ ਉਹਨੂੰ ਦੋਸ਼ੀਆਂ ਨੂੰ ਕੋਈ ਸਜ਼ਾਵਾਂ ਨਹੀਂ ਦਿੱਤੀਆਂ ਡੀਜੀਪੀ ਸੁਮੇਧ ਸੈਣੀ ਨੂੰ ਦੁਬਾਰਾ ਤੋਂ ਤੁਸੀਂ ਲਗਾਉਣ ਦਾ ਜਿਹੜਾ ਸਵਾਲ ਹੈ ਉਹ ਬਰਕਰਾਰ ਹੈ ਫਿਰ ਆ ਜਿਹੜਾ 90 ਲੱਖ ਦੇ ਇਸ਼ਤਿਹਾਰ ਦੇਣਾ ਐਸਜੀਪੀਸੀ ਦਾ ਔਰ ਹੋਰ ਕਈ ਅਹਿਮ ਸਵਾਲ ਇਹ ਬਰਕਰਾਰ ਨੇ ਇੱਕ ਤੇ ਹੋ ਸਕਦਾ ਹੈ ਕਿ ਜਦੋਂ ਇੰਨੇ ਮਾਮਲੇ ਇਕੱਠੇ ਆਉਣਗੇ ਤੇ ਸੁਖਬੀਰ ਬਾਦਲ ਹੋਣਾ ਦੇ ਪੋਲੀਟੀਕਲ ਕੈਰੀਅਰ ਵਾਸਤੇ ਹੋਰ ਜ਼ਿਆਦਾ ਦੂਸਰਾ ਮਾਮਲਾ ਇਸ ਤਰ੍ਹਾਂ ਵੱਧ ਸਕਦਾ ਹੈ ਕਿ ਜਿਸ ਤਰ੍ਹਾਂ ਤੁਸੀਂ ਵੀ ਗੱਲ ਕਰ ਹੀ ਰਹੇ ਹੋ ਕਿ ਠੀਕ ਹੈ ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਔਰ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਜੋ ਸਜ਼ਾ ਉਹਨਾਂ ਨੂੰ ਲਗਾਈ ਗਈ ਉਹ ਤਨਖਾਹ ਜੋ ਲਗਾਈ ਗਈ ਉਹਨਾਂ ਨੇ ਪੂਰੀ ਕੀਤੀ, ਚਾਹੇ ਉਹ ਜੋੜਿਆਂ ਦੀ ਸੇਵਾ ਹੈ ਜਾਂ ਹੋਰ ਕੁਛ ਜੋ ਵੀ ਉਹਨਾਂ ਨੂੰ ਲਗਾਈ ਜਾਏਗੀ, ਠੀਕ ਹੈ ਉਹਨਾਂ ਨੇ ਪੂਰੀ ਕੀਤੀ। ਲੇਕਿਨ ਉਸ ਤੋਂ ਬਾਅਦ ਦੇ ਹੁਣ ਅਗਲੇ ਸਟੈਪ ਵੱਲ ਵੱਧਦੇ ਹਾਂ, ਫਿਰ ਕੀ ਹੋਏਗਾ? ਕਿਆ ਦੋਨੋਂ ਹੀ ਕੇਸਿਸ ਦੇ ਵਿੱਚ ਦੇਖੋ ਕਿਆ ਲੋਕ ਭੁੱਲ ਜਾਣਗੇ, ਚਾਹੇ ਕੁਛ ਵੀ ਹੋਏ, ਜੇ ਤੇ ਫੋਰ ਫਰੰਟ ਤੇ ਆ ਗਈ, ਗੱਲਬਾਤ ਹੋਈ, ਚਰਚਾ ਹੋਈ ਔਰ ਉਸ ਤੋਂ ਬਾਅਦ ਤਨਖਾਹੀਆ ਕਰਾਰ ਦਿੱਤਾ ਗਿਆ, ਕਿਆ ਲੋਕ ਭੁੱਲ ਜਾਣਗੇ? ਕਿਉਂਕਿ ਮਾਫ਼ੀ ਤਾਂ ਫਿਰ ਸੁਖਬੀਰ ਬਾਦਲ ਜੀ ਛੱਡੋ ਜੀ, ਮਾਫ਼ੀ ਤਾਂ ਫਿਰ ਸਿਰਸੇ ਵਾਲੇ ਸਾਧ ਨੂੰ ਵੀ ਦੇ ਦਿੱਤੀ ਗਈ ਸੀ, ਫਿਰ ਵਾਪਸ ਲੈਣੀ ਪਈ, ਲੋਕਾਂ ਨੇ ਨਹੀਂ ਮੰਨਿਆ। ਮੇਰਾ ਜ਼ਾਤੀ ਤੌਰ ਤੇ ਮੰਨਣਾ ਹੈ ਕਿ ਕਿਉਂਕਿ ਹਜੇ ਵੀ ਦੇਖੋ ਜਥੇਦਾਰ ਸਾਹਿਬ ਦੀ ਅਪੁਆਇੰਟਮੈਂਟ SGPC ਦੁਆਰਾ ਜੋ ਜੇ ਜਿਹੜੀ ਆ ਹੁਣ ਸਾਰੀ ਮੀਟਿੰਗ ਵੀ ਹੋਈ ਆ, ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੈਕਟਰੀਏਟ ਦੇ ਵਿੱਚ ਹੋਈ ਆ, ਇਹ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ ਕਿ ਚਾਹੇ SGPC ਦਾ ਦਫ਼ਤਰ ਹੈ, ਚਾਹੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸੈਕਟਰੀਏਟ ਆਫਿਸ ਹੈ, ਜੋ ਵੀ ਹੈ, ਇਹ ਕੋਈ ਵੀ ਚੀਜ਼ਾਂ ਜਿਹੜੀਆਂ ਨੇ ਅੱਜ ਦੀ ਘੜੀ, ਕੱਲ ਕੀ ਹੁੰਦਾ ਕੱਲ ਦੇਖਾਂਗੇ, ਠੀਕ ਹੈ? ਨਹੀਂ ਕੱਲ ਨੂੰ ਬੀਬੀ ਜਗੀਰ ਕੌਰ ਜੀ ਦੇ ਹੱਥ ਕੋਈ ਚੀਜ਼ ਆ ਜਾਂਦੀ ਹੈ, ਕਿਉਂਕਿ ਬਣਨਾ ਤਾਂ ਉਹ ਵੀ ਚਾਹੁੰਦੇ ਸੀ SGPC ਦਾ ਪ੍ਰਧਾਨ, ਪਰ ਅੱਜ SGPC ਤੋਂ ਲੈ ਕੇ ਹਰ ਚੀਜ਼ ਸੁਖਬੀਰ ਬਾਦਲ ਹੋਣਾ ਦੀ ਪਹੁੰਚ ਦੇ ਵਿੱਚ ਹੈ। ਸੋ ਜੇ ਸਾਰਾ ਕੁਝ ਸੁਖਬੀਰ ਬਾਦਲ ਹੋਣਾ ਦੀ ਪਹੁੰਚ ਦੇ ਵਿੱਚ ਹੀ ਹੈ, ਤਾਂ ਫਿਰ ਚਾਹੇ ਕੱਲ ਨੂੰ ਉਹਨਾਂ ਨੂੰ ਤਨਖਾਹੀਆ ਕਰਾਰ ਦੇ ਵੀ ਦਿੱਤਾ ਜਾਂਦਾ ਹੈ, ਕਿਆ ਲੋਕ ਭੁੱਲ ਜਾਣਗੇ? ਜਿਹੜੇ ਉਹਨਾਂ ਨੂੰ ਗਲਤ ਮੰਨਦੇ ਨੇ, ਜਿਹੜੇ ਸੁਖਬੀਰ ਬਾਦਲ ਸਾਹਿਬ ਨੂੰ ਸਹੀ ਮੰਨਦੇ ਨੇ, ਉਹ ਅੱਜ ਵੀ ਸਹੀ ਮੰਨਦੇ ਨੇ, ਉਹਨਾਂ ਨੇ ਕੱਲ ਵੀ ਸਹੀ ਮੰਨਣਾ। ਸੋ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਸਾਰੀ ਜਿਹੜੀ ਸਥਿਤੀ ਹੈ ਇਹਦੇ ਵਿੱਚ ਸੁਖਬੀਰ ਬਾਦਲ ਹੋਣਾ ਦੀ ਜਿਹੜੀ ਪਹੁੰਚ ਹੈ ਉਹ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਬਾਕੀ ਤੁਹਾਡੇ ਵਿਚਾਰ ਵੀ ਲੈਣੇ ਆ, ਕਾਲਰਸ ਵੀ ਬੜੇ ਇੰਤਜ਼ਾਰ ਕਰ ਰਹੇ ਨੇ, ਉਹਨਾਂ ਦੇ ਵਿਚਾਰ ਵੀ ਨਾਲ ਦੀ ਨਾਲ ਇਸ ਇੰਪੋਰਟੈਂਟ ਮੁੱਦੇ ਦੇ ਉੱਤੇ ਲਈ ਜਾਂਦੇ ਆ।
ਮੈਂ ਇੱਕੋ ਗੱਲ,
ਅੱਛਾ ਜੀ ਪਹਿਲਾਂ ਤੁਸੀਂ ਗੱਲ ਕਰੋ, ਗੋ ਅਹੈਡ।
ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਸੀ ਕਿ ਦੇਖੋ ਇਹ ਬਹੁਤ ਮਹਾਨ ਪਰੰਪਰਾ ਹੈਗੀ ਆ ਜਿਹੜੀ ਮਾਫ਼ੀ ਵਾਲੀ ਗੱਲ ਹੈ ਨਾ ਜੀ, ਤਾਂ ਇਹ ਦੇਖੋ ਆਪਾਂ ਸੁਰਜੀਤ ਸਿੰਘ ਬਰਨਾਲਾ ਦੀ ਗੱਲ ਕਰ ਲਈਏ, ਆਪਾਂ ਦਰਸ਼ਨ ਸਿੰਘ ਰਾਗੀ ਦੀ ਗੱਲ ਕਰ ਲਈਏ, ਕੀ ਲੋਕਾਂ ਨੂੰ ਯਾਦ ਹੈਗੀ ਉਹਨਾਂ ਦੀ ਗੱਲ ਜਿਹੜੀ ਉਹਨਾਂ ਨੇ ਜੋ ਵੀ ਉਹਨਾਂ ਨੇ ਕੀਤਾ, ਤਾਂ ਉਹਨਾਂ ਨੂੰ ਵੀ ਤਨਖਾਹ ਲੱਗੀ ਸੀ, ਬਹੁਤ ਸਾਰੇ ਲੋਕਾਂ ਨੂੰ ਤਨਖਾਹ ਲੱਗੀ ਆ, ਈਵਨ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਵੀ ਤਨਖਾਹ ਲੱਗੀ ਸੀ, ਅੱਛਾ ਜਥੇਦਾਰ ਅਕਾਲੀ ਫੂਲਾ ਸਿੰਘ ਵੱਲੋਂ ਤਨਖਾਹ ਲਾਈ ਗਈ ਸੀ। ਸੋ ਇਹ ਵਿਦ ਦਾ ਪੈਸੇਜ ਆਫ ਟਾਈਮ ਜੇ ਕੋਈ ਆਪਣਾ ਗੁਨਾਹ ਮੰਨ ਲੈਂਦਾ ਹੈ, ਇਹਦਾ ਫੋਰਗਿਵਨੈਸ, ਅਪੋਲੋਜੀ ਐਂਡ ਫੋਰਗਿਵਨੈਸ, ਇਹ ਉਸਦੀ ਗੱਲ ਹੈ, ਬਹੁਤ ਮਹਾਨ ਕੰਸੈਪਟ ਹੈ, ਵੱਡੀ ਕੰਸੈਪਟ ਹੈ, ਇਸ ਦੇ ਹਿਸਾਬ ਨਾਲ ਤਾਂ ਸਿੱਖ ਮੰਨ ਲੈਂਦੇ ਹੈਗੇ। ਜੇ ਸੁਖਬੀਰ ਸਿੰਘ ਬਾਦਲ ਅੱਜ ਕਹਿ ਦਿੰਦੇ ਜੀ ਮੇਰੇ ਤੋਂ ਹੋ ਗਈ ਗਲਤੀ ਤੇ ਮੈਨੂੰ ਮਾਫ਼ ਕੀਤਾ ਜਾਵੇ, ਇਹ ਸਾਰੀਆਂ ਗੱਲਾਂ ਤੇ ਮੈਂ ਆਪਣੇ ਸਪਸ਼ਟੀਕਰਨ ਦਿੰਦਾ ਕਿ ਬਈ ਮੇਰੇ ਤੋਂ ਆਹ ਵੀ ਗਲਤੀ ਹੋਈ ਜੀ, ਮੇਰੇ ਕੋਲ ਦਲੇਰ ਹੋ ਗਈ, ਸਾਡੀ ਸਰਕਾਰ ਦੇ ਉੱਪਰ ਸਾਡੇ ਕੋਲ 2 ਹੀ ਸਾਲ ਸੀਗੇ ਤੇ 2 ਸਾਲਾਂ ਦੇ ਵਿੱਚ ਨਹੀਂ ਕੁਛ ਹੋ ਸਕਿਆ, ਇਹ ਤਾਂ ਮੈਂ ਪਹਿਲਾਂ ਹੀ ਕਹਿ ਚੁੱਕਾ। DGP ਬਾਰੇ ਕਹਿ ਦਿੰਦੇ ਜੀ ਕਿ ਹਾਂ DGP ਸਾਡੇ ਕੋਲ ਅਸੀਂ ਸੁਮੇਰ ਸਿੰਘ ਸੈਣੀ ਨੂੰ ਨਹੀਂ ਲਾਇਆ ਜਾਣਾ ਚਾਹੀਦਾ ਸੀ ਜੀ, ਸਾਡੇ ਕੋਲ ਹੋ ਗਈ ਗਲਤੀ। 2 ਪੁਆਇੰਟ ਦੀ ਤੀਜਾ ਜਿਹੜਾ SGPC ਆ ਉਹ ਕਹਿਣਗੇ ਜੀ ਮੈਂ 90 ਲੱਖ ਰੁਪਏ ਅਸੀਂ ਜਮ੍ਹਾਂ ਕਰਾ ਦਿੰਦੇ ਹਾਂ ਫਿਰ ਇੰਟਰਸਟ, ਇੰਨੀ ਗੱਲ ਹੋਣੀ ਹੈ, ਹੋਰ ਕੋਈ ਵੇਲੇ ਚ ਬਹੁਤ ਵੱਡੀ ਗੱਲ ਨਹੀਂ ਹੋਣੀ। ਸੁਖਬੀਰ ਸਿੰਘ ਬਾਦਲ ਦਾ ਜੋ ਨੁਕਸਾਨ ਹੋਣਾ ਸੀ ਜਿਸ ਤਰ੍ਹਾਂ ਤੁਸੀਂ ਕਿਹਾ, ਨੁਕਸਾਨ ਉਹਨਾਂ ਦਾ ਆਲਰੇਡੀ ਹੋ ਚੁੱਕਾ, ਸਿੱਖ ਮਨਾਂ ਦੇ ਵਿੱਚੋਂ ਉਹਨਾਂ ਦੀ ਜਿਹੜੀ ਮੈਂ ਸਮਝਦਾ ਕਿ ਜਿਹੜੀ ਉਹਨਾਂ ਦੀ ਸਾਸ ਹੈਗੀ ਸੀ, ਉਹਨਾਂ ਦੀ ਫੈਮਿਲੀ ਦੀ ਸਾਸ ਸੀ, ਉਹ ਆਲਰੇਡੀ ਬਹੁਤ ਹੱਦ ਤੱਕ ਉਹ ਨਿਕਲ ਚੁੱਕੀ ਹੈ, ਖਤਮ ਹੋ ਚੁੱਕੀ ਹੈ ਜਾਂ ਘੱਟ ਚੁੱਕੀ ਹੈ, ਖਤਮ ਨਹੀਂ ਕਹਿ ਸਕਦੇ, ਘੱਟ ਚੁੱਕੀ ਹੈ, ਬਹੁਤ ਲੋ ਲੈਵਲ ਤੇ ਆ ਗਈ ਹੈ। ਹੁਣ ਤਾਂ ਉਹਨਾਂ ਨੇ ਇਹ ਦੇਖਣਾ ਕਿ ਇਸ ਨੂੰ ਵਧਾਉਣਾ ਕਿਸ ਤਰ੍ਹਾਂ, ਆਪਣੀ ਸਾਸ ਨੂੰ ਕਿਸ ਤਰ੍ਹਾਂ ਠੀਕ ਕਰਨਾ ਹੈਗਾ ਸਿੱਖ ਮਨਾਂ ਦੇ ਵਿੱਚ, ਸਿੱਖ ਸਾਇਕੀ ਦੇ ਵਿੱਚ। ਦੇਖੇ ਇਸ ਗੱਲ ਨੂੰ ਭੁੱਲ ਨਹੀਂ ਸਕਣਗੇ ਕਦੇ ਵੀ, ਲੇਕਿਨ ਹਾਂ ਮਾਫ਼ੀ ਦਾ ਕੰਸੈਪਟ ਤਾਂ ਬਹੁਤ ਹੈਗਾ ਜੀ, ਆਪਣੇ ਕੋਲ ਬਹੁਤ ਐਗਜ਼ਾਮਪਲ ਮਿਲਦੀਆਂ, ਜਦੋਂ ਕਿ ਲੋਕਾਂ ਨੇ ਈਵਨ ਮੁਗਲਾਂ ਦੀ ਵੀ ਆਪਾਂ ਗੱਲ ਕਰ ਲਈਏ, ਮੁਗਲਾਂ ਵੇਲੇ ਵੀ ਈਵਨ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰ ਲਈਏ, ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਤਾਂ ਉਹਨਾਂ ਨੇ ਵੀ ਆਪਣਾ ਜ਼ਫ਼ਰਨਾਮਾ ਜਿਹੜਾ ਹੈ ਉਹ ਲਿਖਿਆ ਸੀਗਾ। ਉਹ ਕੀ ਸੀ ਉਹ ਕੰਮ, ਕਿਉਂਕਿ ਜਿਹੜਾ ਸਿੱਖ ਪੰਥ ਹੈ ਨਾ ਜੀ, ਉਹ ਡਾਇਲੋਗ ਦੇ ਵਿੱਚ ਬਿਲੀਵ ਕਰਦਾ, ਸੋ ਜਦੋਂ ਡਾਇਲੋਗ ਦੇ ਵਿੱਚ ਬਿਲੀਵ ਕਰਦਾ ਤੇ ਇੰਨਾ ਕੁਛ ਹੋਣ ਤੋਂ ਬਾਅਦ ਵੀ ਜ਼ਫ਼ਰਨਾਮਾ ਵੀ ਲਿਖਿਆ ਗਿਆ, ਇਹਦਾ ਮਤਲਬ ਹੈ ਕਿ ਇੱਕ ਉੱਚੇ ਸੁੱਚੇ ਵਿਚਾਰਾਂ ਦੀ ਗੱਲ ਜਿਹੜੀ ਹੈ, ਇਸਦੇ ਅਨੁਸਾਰ ਤਾਂ ਮਾਫ਼ੀ ਤੋਂ ਬਾਅਦ ਕੁਛ ਰਹਿੰਦਾ ਨੀ ਮੇਰੇ ਹਿਸਾਬ ਨਾਲ। ਜੀ ਜਸਵੀਰ ਜੀ,
ਦੇਖੋ ਬਰਨਾਲਾ ਸਾਹਿਬ ਦੀ ਤੁਸੀਂ ਗੱਲ ਕੀਤੀ, ਬਰਨਾਲਾ ਸਾਹਿਬ ਦੀ ਉਹ ਪਹੁੰਚ ਨਹੀਂ ਸੀਗੀ, ਠੀਕ ਹੈ ਜੀ, ਬਾਕੀ ਹੋਰ ਵੀ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ। ਜੇ ਸੁਖਬੀਰ ਬਾਦਲ ਹੋਣਾ ਨੂੰ ਜਿਸ ਤਰੀਕੇ ਨਾਲ ਡੀਲ ਕਰਨਗੇ ਤੇ ਤਾਂ ਸਭ ਦੀਆਂ ਨਿਗਾਹਾਂ ਹੋਣਗੀਆਂ। ਜੇ ਇਸ ਤੋਂ ਪਹਿਲਾਂ ਜੇ ਤੁਹਾਨੂੰ ਯਾਦ ਹੋਵੇ, ਉਸ ਸਮੇਂ ਸ੍ਰੀ ਅਕਾਲ ਤਖ਼ਤ ਦੇ ਐਕਟਿੰਗ ਜਥੇਦਾਰ ਸੀਗੇ ਗਿਆਨੀ ਹਰਪ੍ਰੀਤ ਸਿੰਘ ਜੀ, ਉਹਨਾਂ ਨੇ ਪਬਲਿਕਲੀ SGPC ਦੇ ਜਿਹੜੇ ਪ੍ਰੈਜੀਡੈਂਟ ਸੀਗੇ ਉਸ ਸਮੇਂ ਦੇ, ਗੋਬਿੰਦ ਸਿੰਘ ਲੌਂਗੋਵਾਲ ਸਾਹਿਬ ਤੇ ਸਾਰੀ ਐਗਜ਼ੈਕਟਿਵ ਕਮੇਟੀ, ਉਹਨਾਂ ਨੂੰ ਉਹਨਾਂ ਨੇ ਤਲਬ ਕੀਤਾ ਸੀ, ਉਹਨਾਂ ਨੇ ਸਾਰਿਆਂ ਨੇ ਮਾਫ਼ੀ ਮੰਗੀ ਸੀ, ਕਿਉਂਕਿ ਉਸ ਸਮੇਂ ਵੀ ਮਾਮਲਾ ਬਹੁਤ ਬੜਾ ਸੀਗਾ, ਮਾਮਲਾ ਤੇ ਅੱਜ ਵੀ ਉਹ 328 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ SGPC ਦੇ ਪ੍ਰਧਾਨ ਔਰ ਐਗਜ਼ੀਕਿਊਟਿਵ ਕਮੇਟੀ ਦੇ ਮੈਂਬਰਸ ਨੂੰ ਇਸ ਤਰ੍ਹਾਂ ਤਲਬ ਕਰਨਾ ਔਰ ਉਹਨਾਂ ਦੇ ਨਾਲ ਗੱਲ ਕਰਨੀ, ਫਿਰ ਉਹਨਾਂ ਨੇ ਮਾਫੀ ਮੰਗਣੀ, ਉਹ ਵੀ ਬੜਾ ਚੈਲੰਜ ਸੀਗਾ। ਲੇਕਿਨ ਹੁਣ ਤੇ ਖੁਦ ਬਾਦਲ ਸਾਹਿਬ, ਸੁਖਬੀਰ ਬਾਦਲ ਸਾਹਿਬ ਜਿਨ੍ਹਾਂ ਦੀ ਪਹੁੰਚ ਏਡੀ ਵੱਡੀ ਹੈ, ਔਰ ਮੈਂ ਇੱਥੇ ਵੀ ਗੱਲ ਕਹਿ ਦਵਾਂ, ਤੁਸੀਂ ਕਿਸੇ ਅੱਜ ਸਿੱਖ ਨੂੰ ਪੁੱਛ ਕੇ ਦੇਖ ਲਓ, ਜਿਹੜਾ 328 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਮਿਸਿੰਗ ਹੋ ਗਏ, ਗਾਇਬ ਹੋ ਗਏ, ਔਰ ਜਿੱਦਾਂ ਦੀ ਵਰਕਿੰਗ ਹੈ, ਬੜੇ ਸਾਰੇ ਸਵਾਲ ਉਹਦੇ ਤੇ ਅੱਜ ਵੀ ਬਰਕਰਾਰ ਨੇ।
ਹਾਂਜੀ ਹਾਂਜੀ ਜੀ,
ਠੀਕ ਹੈ। ਅੱਛਾ, ਇਸੇ ਤਰ੍ਹਾਂ ਹੁਣ ਮੈਂ ਚਲੋ ਜ਼ਿਆਦਾ ਦੂਰ ਨਾ ਜਾਂਦੇ ਹਾਂ, ਆਹ ਸੁੱਚਾ ਸਿੰਘ ਲਗਾਇਆ, ਆਪਾਂ ਸਾਰਿਆਂ ਨੇ ਦੇਖਿਆ ਸੁੱਚਾ ਸਿੰਘ ਲਗਾ ਸਾਹਿਬ ਨੇ ਕੀ ਕੁਛ ਕੀਤਾ, ਆਪਾਂ ਕਿਸੇ ਲਈ ਜੱਜ ਨਹੀਂ ਬਣਨਾ ਚਾਹੁੰਦੇ, ਪਰ ਹੁਣ ਤੇ ਸੁੱਚਾ ਸਿੰਘ ਲਗਾ ਉਹਨਾਂ ਨੂੰ ਵੀ ਅਕਾਲ ਤਖ਼ਤ ਦੇ ਜਿੱਥੇ ਸਾਹਿਬ ਨੇ ਤਨਖਾਹ ਲਗਾਈ ਤੇ ਠੀਕ ਹੈ ਜੀ, ਔਰ ਚਲੋ ਜੀ ਫਿਰ ਕੀ ਇਹ ਮਾਮਲੇ, ਫਿਰ ਕੱਲ ਨੂੰ ਤਾਂ ਫਿਰ ਇਹ ਆ ਵੀ ਤੁਸੀਂ ਜੋ ਮਰਜ਼ੀ ਕਰ ਲਓ, ਠੀਕ ਹੈ, ਉਹ ਤੋਂ ਬਾਅਦ ਚਲੋ ਜੀ ਜਥੇਦਾਰ ਸਾਹਿਬ ਦੇ ਸਾਹਮਣੇ ਪੇਸ਼ ਹੋ ਤੇ ਫਿਰ ਦੇਖੋ, ਉੱਥੇ ਤਨਖਾਹ ਲੱਗਣਾ, ਉੱਥੇ ਪੇਸ਼ ਹੋਣਾ ਨਾ ਪੇਸ਼ ਹੋਣਾ ਉਹ ਅਲੱਗ ਇੱਕ ਚੀਜ਼ ਹੈ, ਲੇਕਿਨ ਲੋਕਾਂ ਦੇ ਦਿਲਾਂ ਦੇ ਵਿੱਚ, ਲੋਕਾਂ ਦੇ ਮਨਾਂ ਦੇ ਵਿੱਚ ਆਪਣੇ ਲਈ ਦੁਬਾਰਾ ਰਿਸਪੈਕਟ ਬਣਾਉਣੀ, ਉਹ ਇੱਕ ਅਲੱਗ ਚੀਜ਼ ਹੈ। ਉਹ ਮੇਰਾ ਜ਼ਾਤੀ ਤੌਰ ਤੇ ਓਪੀਨੀਅਨ ਹੈ, ਉਹ ਠੀਕ ਹੈ, ਚੰਗੀ ਗੱਲ ਹੈ ਕਿ ਤੁਸੀਂ ਅਕਾਲ ਤਖ਼ਤ ਦੇ ਜਥੇਦਾਰ ਦੇ ਸਾਹਮਣੇ ਪੇਸ਼ ਹੋ ਜਾਓ, ਲੇਕਿਨ ਅੱਜ ਲੋਕ ਦੇਖੋ SGPC ਦਾ ਨਾ ਕੋਲ ਹੈ, ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਤੱਕ ਇਹਨਾਂ ਦੀ ਪਹੁੰਚ ਹੈ, ਸਾਰਾ ਕੁਝ ਹੈ, ਫਿਰ ਵੋਟਾਂ ਕਿਉਂ ਨਹੀਂ ਪੈਂਦੀਆਂ, ਲੋਕ ਕਿਉਂ ਨਹੀਂ ਪਸੰਦ ਕਰਦੇ? ਕਿਉਂਕਿ ਲੋਕ ਹੁਣ ਕੰਮ ਦੇਖਦੇ ਆ ਸਾਰੇ, ਤੁਸੀਂ ਸਾਰੇ SGPC ਦੇ ਜੇ ਦੇਖੋ, ਮੈਂ ਕੱਲ ਇਹ ਵੀ ਗੱਲ ਕਰ ਦਵਾਂ, ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਵੀ ਕੱਲ ਨੂੰ ਹੁਕਮ ਦੇ ਦੇਣਾ ਕਿ ਜੀ ਆਪ ਡਾਇਰੈਕਟਲੀ ਇਨਡਾਇਰੈਕਟਲੀ ਕਈ ਵਾਰ ਗੱਲ ਕਰਦੇ ਰਹੇ ਨੇ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ, ਏਦਾਂ ਵੋਟਾਂ ਨਹੀਂ ਹੁਣ ਪੈਂਦੀਆਂ। ਉਹ ਫਿਰ ਇਹਨਾਂ ਨੇ ਹੋਰ ਬੜਾ ਕੁਝ ਕੋਸ਼ਿਸ਼ ਕਰ ਲਈ, ਫਿਰ ਬਲਵੰਤ ਸਿੰਘ ਰਾਜੋਆਣਾ ਜੀ ਵੱਲੋਂ ਵੀ ਫਰਮਾਨ ਆ ਜਾਂਦੇ ਸੀਗੇ, ਠੀਕ ਹੈ, ਇਹਨਾਂ ਨੇ ਤੇ ਬੰਦੇ ਅੰਦਰ ਇਸ ਲਈ ਰੱਖੇ ਹੁੰਦੇ ਸੀਗੇ, ਠੀਕ ਹੈ ਜੀ, ਉੱਥੋਂ ਹੀ ਫਰਮਾਨ ਆ ਜਾਂਦੇ ਸੀ ਵੀ ਜੀ ਅਕਾਲੀ ਦਲ ਨੂੰ ਵੋਟਾਂ ਪਾ ਦਿਓ, ਲੇਕਿਨ ਲੋਕ ਕਹਿੰਦੇ ਨਹੀਂ, ਹੁਣ ਆਪਣੇ ਭਗਵੰਤ ਮਾਨ ਸਾਹਿਬ ਜਾਂ ਆਮ ਆਦਮੀ ਪਾਰਟੀ ਦੇ ਪਿੱਛੇ ਕਿਹੜੀ ਕੋਈ ਅਕਾਲ ਤਖ਼ਤ ਦੀ ਪਾਵਰ ਸੀਗੀ, ਜਾਂ ਕਿਹੜੀ ਕੋਈ SGPC ਸੀਗੀ, ਕਿਹੜਾ ਕੋਈ ਬਲਵੰਤ ਸਿੰਘ ਰਾਜੋਆਣਾ ਬੈਠਾ ਸੀਗਾ ਜੇਲ੍ਹ ਦੇ ਅੰਦਰ, ਉਹਨਾਂ ਨੂੰ ਕਹਿੰਦਾ ਸੀ ਵੋਟਾਂ ਪਾ ਦਿਓ? ਬਟ ਲੋਕਾਂ ਨੇ ਆਪਣਾ ਮਨ ਬਣਾਇਆ, ਉਹ ਆਪਣੇ ਹਿਸਾਬ ਦੇ ਨਾਲ ਵੋਟਾਂ ਪਾਉਂਦੇ ਜਿਹਨੂੰ ਪਾਣੀਆਂ ਨੇ, ਠੀਕ ਹੈ। ਸੋ ਮੇਰੇ ਹਿਸਾਬ ਦੇ ਨਾਲ ਠੀਕ ਹੈ, ਇੱਕ ਸਿਰਫ ਇੱਕ ਐਸਪੈਕਟ ਹੈ ਕਿ ਅਕਾਲ ਤਖ਼ਤ ਦੇ ਸਾਹਮਣੇ ਉਹ ਪੇਸ਼ ਹੋ ਰਹੇ ਨੇ, ਹੁਣ ਤੁਸੀਂ ਇੱਕ ਚੀਜ਼ ਦਾ ਜਵਾਬ ਦਿਓ, ਜਿਹੜਾ ਉਹ ਸਿਰਸੇ ਵਾਲਾ ਡੇਰਾ ਆ ਉਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਉਹਨੇ ਬੇਅਦਬੀ ਕੀਤੀ, ਦੋ ਮਹਿਲਾਵਾਂ ਦਾ ਰੇਪ ਤੇ ਸਾਬਿਤ ਹੋ ਚੁੱਕਾ, ਜਿਹਦੀ ਉਹ ਜੇਲ੍ਹ ਦੀ ਸਜ਼ਾ ਭੁਗਤ ਰਿਹਾ, ਦੋ ਲੜਕੀਆਂ ਦੇ ਰੇਪ ਦੀ ਸਜ਼ਾ ਤੋਂ ਭੁਗਤ ਰਿਹਾ, ਕਤਲ ਦੇ ਐਲੀਗੇਸ਼ਨ ਉੱਤੇ ਅਲੱਗ ਲੱਗੇ ਹੋਏ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਐਲੀਗੇਸ਼ਨ ਉੱਤੇ ਅਲੱਗ ਲੱਗੇ ਹੋਏ ਨੇ, ਐਸੇ ਬੰਦੇ ਨੂੰ ਅਕਾਲ ਤਖ਼ਤ ਸਾਹਿਬ ਤੋਂ, ਅਕਾਲ ਤਖ਼ਤ ਸਾਹਿਬ ਤੋਂ ਮਾਫੀ ਦੇ ਦੇਣਾ, ਇਹ ਤੇ ਅਸੀਂ ਮਜ਼ਾਕ ਬਣਾ ਕੇ ਰੱਖ ਦਿੱਤਾ। ਸੋ ਅੱਜ ਮੈਂ ਮੇਰੇ ਮੁਤਾਬਿਕ ਜਿਹੜਾ ਹੈ ਉਹ ਚਲੋ ਦੇਖਦੇ ਹਾਂ ਜੀ। ਹਾਂਜੀ ਹਰਪਾਲ ਜੀ, ਕਾਲਰ ਜੀ,
ਸਵਾਗਤ ਹੈ, ਲੇਕਿਨ ਮੈਂ ਸਿਰਫ ਇੱਕੋ ਗੱਲ ਕਹਿਣੀ ਹੈ ਜਸਬੀਰ ਜੀ, ਕਿ ਵੋਟਾਂ ਪੈਣੀਆਂ ਇੱਕ ਅਲੱਗ ਗੱਲ ਹੈ, ਲੋਕ ਮਨਾਂ ਦੀ ਜਿਹੜੀ ਗੱਲ ਹੈ ਉਹ ਬਾਅਦ ਚ ਆਉਂਦੀ ਹੈ, ਲੇਕਿਨ ਜਿਹੜੀ ਹੁਣ ਸੰਮਨਿੰਗ ਨਾਲ ਹੀ ਦੇਖੋ, ਸੰਮਨਿੰਗ ਨਾਲ ਹੀ ਸੁਖਬੀਰ ਸਿੰਘ ਦੇ ਸੁਖਬੀਰ ਸਿੰਘ ਬਾਦਲ ਦੇ ਅੱਖ ਨੂੰ, ਉਹਨਾਂ ਦੀ ਇਮੇਜ ਨੂੰ ਹੋਰ ਵੀ ਧੱਕਾ ਲੱਗਾ, ਕਿਉਂਕਿ ਇਟ ਮੀਨਸ ਕਿ ਪ੍ਰਾਈਮਾ ਫੇਸੇ ਹੀ ਆਪਾਂ ਜੇ ਗੱਲ ਕਰੀਏ ਤਾਂ ਪ੍ਰਾਈਮਾ ਫੇਸੀ ਜਿਹੜਾ ਉਹਨਾਂ ਨੂੰ ਮੰਨ ਲਿਆ ਗਿਆ ਇੱਕ ਤਰ੍ਹਾਂ ਨਾਲ, ਅਕਿਊਜ਼ਡ ਬਣ ਗਏ ਹੁਣ। ਸੋ ਇਹ ਬਹੁਤ ਵੱਡੀ ਗੱਲ ਹੈ, ਲੋਕਾਂ ਦੇ ਮਨਾਂ ਚ ਨਹੀਂ ਗੱਲ ਕਦੇ ਵੀ ਨਿਕਲਦੀ, ਲੇਕਿਨ ਕੀ ਹੈ ਕਿ ਸਾਡੇ ਕੋਲ ਇਸ ਤੋਂ ਉੱਪਰ ਕੋਈ ਗੱਲ ਵੀ ਹੈ ਨਹੀਂ। ਜੇ ਆਪਾਂ ਸਿੱਖਾਂ ਦੀ ਗੱਲ ਕਰੀਏ, ਸਿੱਖ ਧਰਮ ਦੇ ਵਿੱਚ ਸਭ ਤੋਂ ਉੱਚੀ ਜਿਹੜੀ ਗੱਲ ਹੈ ਉਹ ਅਕਾਲ ਤਖ਼ਤ ਸਾਹਿਬ ਦੀ ਆਉਂਦੀ ਗੱਲ, ਉਹਨਾਂ ਨੂੰ ਕੋਈ ਉੱਥੇ ਕੋਈ ਐ ਨਹੀਂ ਹੈਗਾ ਕਿ ਉਹਨਾਂ ਨੂੰ ਕਿਸੇ ਨੂੰ ਫਾਂਸੀ ਟੰਗ ਦੇਣਾ ਉਹਨਾਂ ਨੇ, ਉਹ ਪ੍ਰੋਵੀਜ਼ਨ ਹੀ ਇਸ ਤਰ੍ਹਾਂ ਦੀ ਹੈਗੀ ਹੈ। ਦੇਖੋ ਪੰਜ ਪਿਆਰਾਂ ਦੀ ਆਪਾਂ ਕੰਸੈਪਟ ਦੀ ਗੱਲ ਕਰ ਲਈਏ ਤਾਂ ਪੰਜ ਜਥੇਦਾਰ ਸਾਹਿਬਾਨ ਦੀ ਗੱਲ ਕਰ ਲਈਏ, ਗੱਲ ਇੱਕੋ ਹੀ ਹੈ। ਇੱਥੇ ਕੀ ਹੈ ਕਿ ਜਿੱਥੇ ਵੀ ਸਿੱਖ ਜਿਹੜੀਆਂ ਪਰੰਪਰਾਵਾਂ ਦੇ ਅਨੁਸਾਰ ਜਿੱਥੇ ਵੀ ਪੰਜ ਸਿੰਘ ਇਕੱਠੇ ਹੋ ਜਾਂਦੇ ਨੇ ਤੇ ਜਿਹੜੇ ਸਾਬਤ ਸੂਰਤ ਵਾਲੇ ਸਿੰਘ ਨੇ, ਰਹਿਤ ਮਰਿਆਦਾ ਵਾਲੇ ਸਿੰਘ ਨੇ, ਉਹ ਵੀ ਇਕੱਠੇ ਮਿਲ ਕੇ ਫੈਸਲਾ ਦੇ ਸਕਦੇ ਨੇ, ਇੱਕ ਇਹ ਵੀ ਕੰਸੈਪਟ ਹੈਗੀ ਹੈ। ਸੋ ਇਸ ਲਈ ਮੈਨੂੰ ਲੱਗਦਾ ਕਿ ਦੇਖੋ ਵੋਟਾਂ ਪੈਣੀਆਂ ਅਲੱਗ ਗੱਲ ਹੈ, ਲੋਕਾਂ ਨੇ ਹਲੇ ਇੰਨੀ ਜਲਦੀ ਐਕਸੈਪਟ ਨਹੀਂ ਕਰਨਾ ਉਹਨੂੰ ਵਾਪਸ, ਜੇ ਅੱਜ ਵੀ ਉਹ ਮੰਨ ਲੈਂਦੇ ਕਿ ਜੀ ਸਾਡੇ ਕੋਲ ਗਲਤੀ ਹੋ ਗਈ, ਮੰਨਣਾ ਉਹਨਾਂ ਨੂੰ ਪੈਣਾ, ਮੰਨਣਾ ਤਾਂ ਉਹਨਾਂ ਨੂੰ ਪੈਣਾ, ਜਾਣਾ ਵੀ ਪੈਣਾ ਉੱਥੇ। ਦੇਖੋ ਜਿਸ ਦਿਨ ਉੱਥੇ ਜਾਣਗੇ ਉੱਥੇ ਸਜ਼ਾ ਲਵਾਉਣਗੇ, ਜਦੋਂ ਇੰਨਾ ਮੀਡੀਆ ਦੇ ਵਿੱਚ ਉਸਦਾ ਪ੍ਰਸਾਰ ਹੋਏਗਾ, ਸਾਰੇ ਪਾਸੇ ਖਬਰਾਂ ਚੱਲਣ ਗਿਆ, ਤਾਂ ਉਸ ਵੇਲੇ ਹੀ ਲੋਕਾਂ ਦੇ ਮਨ ਚ ਉਹ ਹੋਰ ਵੀ ਦੋਸ਼ੀ ਬਣ ਜਾਣਗੇ, ਤੇ ਲੋਕਾਂ ਦੇ ਮਨ ਚ ਤਾਂ ਇਹ ਗੱਲ ਰਹਿਣੀ ਹੈਗੀ, ਸਿੱਖ ਸਾਇਤੀ ਚੋਂ ਨਹੀਂ ਕੱਢਿਆ ਜਾ ਸਕਦਾ ਇਸ ਨੂੰ। ਲੇਕਿਨ ਮੈਂ ਤਾਂ ਇਹ ਕਹਿੰਦਾ ਕਿ ਅਲਟੀਮੇਟ ਸਜ਼ਾ ਦਾ ਕੀ ਪ੍ਰਾਵਧਾਨ ਕੀ ਹੈ, ਪ੍ਰੋਵੀਜ਼ਨ ਕੀ ਹੈ? ਪ੍ਰੋਵੀਜ਼ਨ ਇਹ ਹੈ ਕਿ ਸਜ਼ਾ ਦਾ ਉਹਨਾਂ ਨੂੰ ਲਾਉਣੀ, ਤਨਖਾਹ ਲਾਉਣੀ। ਤਨਖਾਹ ਦੇ ਵਿੱਚ ਨਾਰਮਲੀ ਕੀ ਹੁੰਦਾ, ਸਭਲੇ ਨਾਲ ਬੰਨ ਦਿੱਤਾ, ਲੰਗਰ ਦੀ ਸੇਵਾ ਤੁਸੀਂ 20 ਦਿਨ ਲਾ ਦਿੱਤੀ, ਉਹ ਡਿਪੈਂਡ ਕਰਦਾ, ਇੰਨੇ ਨਾਲ ਹੀ ਕੋਈ ਜਿੰਨਾ ਮਰਜ਼ੀ ਲੀਡਰ ਹੋਵੇ ਇੰਨੇ ਨਾਲ ਹੀ ਉਹਦਾ ਨੁਕਸਾਨ ਬਹੁਤ ਹੋ ਜਾਂਦਾ, ਆਲਰੇਡੀ ਉਹਨਾਂ ਦਾ ਨੁਕਸਾਨ ਬਹੁਤ ਹੋ ਚੁੱਕਾ। ਹੁਣ ਲੋਕ ਉਹਨਾਂ ਨੂੰ ਮੂੰਹ ਨਹੀਂ ਲਾ ਰਹੇ, ਅਕਾਲੀ ਦਲ ਸ਼੍ਰੋਮਣੀ ਅਕਾਲੀ
ਇੱਕ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਇੱਕ ਵੱਡੀ ਗੱਲ ਹੈ ਕਿ ਉਹਨਾਂ ਦਾ ਇੱਕ ਵੋਟ ਬੇਸ ਉਹਨਾਂ ਦਾ ਜਿਹੜਾ ਵੋਟ ਬੈਂਕ ਹੈਗਾ ਉਹ ਇੱਕ ਜ਼ਰੂਰ ਪੱਕਾ ਵੋਟ ਬੈਂਕ ਹੈ। ਉਹਦੇ ਨਾਲ ਜੇ ਉਹ ਕੋਈ ਐਕਟਿੰਗ ਪ੍ਰੈਜੀਡੈਂਟ ਲਾ ਦਿੰਦੇ ਨੇ ਜਾਂ ਉੱਥੇ ਕਹਿ ਦਿੰਦੇ ਨੇ, ਦੇਖੋ ਜੇ ਮੈਂ ਸਮਝਦਾ ਉਹਨਾਂ ਦੇ ਲਈ ਸਭ ਤੋਂ ਵਧੀਆ ਗੱਲ ਇਹ ਹੋਏਗੀ, ਵੇ ਆਊਟ ਇਹ ਹੋਏਗਾ ਉਹਨਾਂ ਦੇ ਲਈ ਕਿ ਇੱਕ ਵਾਰੀ ਉਹਨਾਂ ਨੂੰ ਪਿੱਛੇ ਥੋੜਾ ਜਿਹਾ ਹਟਣਾ ਪਏਗਾ। ਵਨ ਸਟੈਪ ਬੈਕ, ਵਨ ਸਟੈਪ ਬੈਕ ਕੀ ਹੈ, ਜਿਹੜਾ ਐਕਟਿੰਗ ਪ੍ਰੈਜੀਡੈਂਟ ਆਫ ਸ਼੍ਰੋਮਣੀ ਅਕਾਲੀ ਦਲ ਬਾਦਲ ਲਾ ਦਿਓ, ਦੈਟ ਆਲ। ਇਹੀ ਉਹ ਮੰਗ ਕਰਦੇ ਨੇ ਦੂਜੇ ਪਾਸੇ ਦੀ, ਗੱਲ ਤਾਂ ਇੱਥੇ ਹੀ ਖਤਮ ਹੋ ਜਾਂਦੀ ਪ੍ਰੈਕਟੀਕਲੀ। ਵੋਟਾਂ ਲੋਕ 5 ਸਾਲ ਨਾ ਪਾਉਣ, 10 ਸਾਲ ਨਾ ਪਾਉਣ, ਅਲੱਗ ਗੱਲ ਹੈ। ਜੀ 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 ਜਸਮੀਤ ਜੀ,
ਹਾਂਜੀ, ਦੇਖੋ ਮੈਂ ਤੁਹਾਡੀ ਗੱਲ ਮੰਨ ਗਿਆ, ਲੇਕਿਨ ਮੈਂ ਅੱਗੇ ਵਧਾਉਣਾ ਗੱਲ ਨੂੰ। ਤੁਸੀਂ ਦੇਖੋ ਕਾਲਰ ਜੀ ਬੜੇ ਵੇਟ ਕਰਨੇ, ਪਰ ਇਹ ਪੁਆਇੰਟ ਹੁਣ ਇਹ ਵੀ ਦੱਸਣਾ ਜ਼ਰੂਰੀ ਹੈ ਜਿਹੜੀ ਮੈਂ ਅਗਲੀ ਗੱਲ ਕਰਨ ਜਾ ਰਿਹਾ। ਦੇਖੋ ਅਸੀਂ ਤਾਂ ਕਿਉਂਕਿ ਤੁਸੀਂ ਵੀ ਇੰਨੀ ਦੇਰ ਹੋ ਗਏ ਜਰਨਲਿਜ਼ਮ ਦੇ ਵਿੱਚ, ਮੈਂ ਵੀ ਹੁਣ ਇੰਨੀ ਦੇਰ, ਆਪਾਂ ਸਾਰੀਆਂ ਚੀਜ਼ਾਂ ਜਦੋਂ ਕਰਦੇ ਹਾਂ ਕਵਰ, ਜੇ ਤੁਹਾਨੂੰ ਯਾਦ ਹੋਏ 2017 ਦੇ ਵਿੱਚ ਉਸ ਵੇਲੇ ਵੀ ਇਸੇ ਤਰ੍ਹਾਂ, ਦੇਖੋ ਜਦ ਇਸ ਵਿਦ ਡਿਊ ਰਿਸਪੈਕਟ ਮੈਂ ਕਹਿਣਾ ਚਾਹੁੰਦਾ, ਇਹ ਸਾਰਾ ਕੁਝ ਸਿਆਸੀ ਹੈ, ਸਾਰੀ ਲੜਾਈ 2027 ਦੀ ਹੈ, ਕੁਰਸੀ ਦੀ ਹੈ। ਇਹ ਗੱਲਾਂ ਅਸੀਂ ਕਰਦੇ ਹਾਂ ਧਰਮ ਦੀਆਂ, ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ। ਸਰ ਅਕਾਲ ਤਖ਼ਤ ਸਾਹਿਬ ਨੇ 2007 ਦੇ ਵਿੱਚ ਹੁਕਮ ਜਾਰੀ ਕਰ ਦਿੱਤਾ ਸੀਗਾ, ਜਦੋਂ ਉਸ ਵੇਲੇ ਵੀ ਆ ਡੇਰੇ ਸਿਰਸੇ ਵਾਲੇ ਦਾ ਚੱਕਰ ਬੜੇ ਜ਼ਿਆਦਾ ਵੱਧ ਰਹੇ ਸੀਗੇ, ਵੀ ਇਹ ਡੇਰੇ ਸਿਰਸੇ ਦੇ ਕਿਸੇ ਨੇ ਨਹੀਂ ਜਾਣਾ, ਠੀਕ ਹੈ। 2007 ਦੇ ਵਿੱਚ ਕਰਤਾ ਸੀ ਨਾ, 2007 ਤੋਂ ਬਾਅਦ ਅੱਜ 2024 ਆ ਗਈ ਹੈ, 2007 ਤੋਂ ਬਾਅਦ ਅੱਜ 2024 ਆ ਗਈ ਹੈ। ਤੁਸੀਂ ਮੈਨੂੰ ਇੱਕ ਪੋਲੀਟੀਕਲ ਪਾਰਟੀ ਦੱਸ ਦਿਓ ਕਿ ਜੀ ਆਹ ਪੋਲੀਟੀਕਲ ਪਾਰਟੀ ਹੈ ਜਿਹੜੀ ਸਿਰਸੇ ਵਾਲੇ ਕੋਲ ਸਪੋਰਟ ਲੈਣ ਨਹੀਂ ਜਾਂਦੀ ਜਾਂ ਡੇਰਿਆਂ ਤੇ ਨਹੀਂ ਜਾਂਦੀ। ਮੈਂ ਆਮ ਆਦਮੀ ਪਾਰਟੀ ਦੇ ਲੀਡਰਸ ਨੂੰ ਬੜੀ ਵਾਰ ਪੁੱਛ ਚੁੱਕਾ ਹੈ ਕਿ ਤੁਸੀਂ ਡੇਰਿਆਂ ਤੇ ਤੁਸੀਂ ਵਾਅਦਾ ਕਰਦੇ ਹੋ ਪਬਲਿਕ ਨੂੰ ਕਿ ਤੁਸੀਂ ਕਿਸੇ ਡੇਰੇ ਤੇ ਨਾ ਜਾਓ ਜੀ, ਉਹ ਕਹਿੰਦੇ ਜੀ ਬਾਕੀ ਸਾਰੇ ਜਾਂਦੇ। ਮੈਂ ਕਿਹਾ ਜਾਣ ਦਿਓ ਬਾਕੀਆਂ ਨੂੰ, ਤੁਸੀਂ ਕਹੋ ਜੀ ਅਸੀਂ ਕਿਸੇ ਤੇ ਨਹੀਂ ਜਾਣਾ, ਸਿਰਸੇ ਵਾਲਾ ਕਿ ਅਸੀਂ ਕਿਤੇ ਤੇ ਨਹੀਂ ਜਾਣਾ, ਇਹ ਸਾਰੇ ਜਾਂਦੇ ਆ ਡੇਰਿਆਂ ਦੇ ਸਪੋਰਟ ਲੈਣ, ਸਿਰਸੇ ਵਾਲੇ ਦੇ ਵੀ ਸਾਰੇ ਜਾਂਦੇ। 2007 ਤੋਂ ਵਿੱਚ ਇਹ ਸਾਰਾ ਕੁਝ ਕਰਨ ਤੋਂ ਬਾਅਦ ਬਲਕਿ ਜਿਹੜੇ ਡੇਰੇ ਦੇ ਸਤਸੰਗ ਸੀਗੇ, ਇਹ ਮਤਲਬ ਇਹਨਾਂ ਨੂੰ ਹੁਕਮ ਜਾਰੀ ਹੋਇਆ 2007 ਦੇ ਵਿੱਚ, ਇਹਨਾਂ ਨੂੰ ਹੁਕਮ ਜਾਰੀ ਹੋਇਆ ਸਪੈਸ਼ਲੀ ਨਾਮ ਲੈ ਕੇ, ਸਪੈਸ਼ਲੀ ਨਾਮ ਲੈ ਕੇ ਕਿ ਤੁਸੀਂ ਡੇਰੇ ਵਾਲੇ ਦੇ ਨਹੀਂ ਜਾਣਾ, ਡੇਰੇ ਸਿਰਸੇ ਵਾਲੇ ਦੇ। ਇਹ ਕਹਿੰਦੇ ਨਹੀਂ ਜੀ ਉੱਥੇ ਜਾਣਾ ਤੇ ਉਹ ਤੇ ਇੱਕ ਪਾਸੇ ਰਹਿ ਗਈ ਗੱਲ, ਉਹਦੇ ਸਤਸੰਗ ਕਰਾਉਣੇ ਅਸੀਂ ਇੱਥੇ, ਉਹਦੇ ਜਾ ਕੇ ਦਰਬਾਰ ਚ ਮੱਥੇ ਟੇਕਦੇ ਰਹੇ ਲੋਕ, ਕਿਉਂਕਿ ਉਸ ਵੇਲੇ ਚੜ੍ਹ ਸੀਗੀ ਡੇਰੇ ਸਿਰਸੇ ਵਾਲੇ ਦੀ, ਉਹਦੇ ਕੋਲ ਵੋਟਾਂ ਸੀਗੀਆਂ, ਪਾਵਰ ਸੀਗੀ, ਉਹਦੇ ਕੋਲ ਕਿੰਨੀ ਜਗ੍ਹਾ ਸਟੇਟ ਗੈਸਟ ਬਣ ਕੇ ਉਹ ਜਾਂਦਾ ਸੀਗਾ, ਪੈਸਾ ਪਾਵਰ ਸਾਰਾ ਕੁਝ ਸੀਗਾ ਸਿਰਸੇ ਵਾਲੇ ਕੋਲ। ਇਹ ਅਕਾਲ ਤਖ਼ਤ ਸਾਹਿਬ ਦਾ ਹੁਕਮ ਮੰਨਦਾ ਕੋਈ? ਮੈਨੂੰ ਇੱਕ ਪਾਰਟੀ ਦੱਸ ਦੋ, ਇੱਕ ਪਾਰਟੀ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਮੰਨਦੇ ਹੋ, ਕੋਈ ਮੈਨੂੰ ਪਾਰਟੀ ਸਾਹਮਣੇ ਤਾਂ ਆਵੇ ਨਾ, ਕੋਈ ਕੋਈ ਨਹੀਂ ਮੰਨਦਾ ਜੀ ਅਕਾਲ ਤਖ਼ਤ ਸਾਹਿਬ ਦੇ ਹੁਕਮ, ਇਹ ਆਪਣੀ ਮਰਜ਼ੀਆਂ ਕਰਦੇ ਨੇ ਵੋਟਾਂ ਲੈਣ ਵਾਸਤੇ। ਫਿਰ ਤੁਸੀਂ ਉਹਨੂੰ ਮਾਫੀ ਵੀ ਦਿਲਵਾ ਦਿੱਤੀ, ਠੀਕ ਹੈ, ਮੈਂ ਤੁਹਾਡੇ ਸਾਹਮਣੇ ਨਾਮ ਲੈ ਦੇਵਾਂ ਫਿਰ। ਅੱਛਾ ਮਜ਼ੇਦਾਰ ਗੱਲ, ਫਿਰ ਇਹਨਾਂ ਸਭ ਨੂੰ ਤਨਖਾਹੀਆਂ, ਉਸ ਜਿਹੜੀ ਅੱਜ ਗੱਲ ਅਸੀਂ ਕਰ ਰਹੇ ਹਾਂ ਜੀ, ਸੁਖਬੀਰ ਬਾਦਲ ਸਾਹਿਬ ਹੁਣ ਪੇਸ਼ ਹੋਣਗੇ, ਚਲੋ ਉਹ ਕਦੋਂ ਪੇਸ਼ ਹੋਣਗੇ ਤੁਹਾਡੀ ਗੱਲ ਸਹੀ ਹੈ ਬਿਲਕੁਲ, ਸਾਨੂੰ ਨਹੀਂ ਪਤਾ, ਪਰ ਫਿਰ ਉਹਨੂੰ ਤਨਖਾਹੀਆਂ ਕਰਾਰ ਦੇਣਗੇ ਨਹੀਂ ਦੇਣਗੇ ਤੇ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ। ਲੇਕਿਨ ਇਸ ਤੋਂ ਪਹਿਲਾਂ ਹਰੇਕ ਪਾਰਟੀ ਦੇ ਲੀਡਰ ਉਸ ਵੇਲੇ ਵੀ, ਤੁਸੀਂ 2017 ਦੀਆਂ ਕੱਢ ਲਓ ਇਲੈਕਸ਼ਨਾਂ ਵੇਲੇ ਦੇ ਟਾਈਮ, ਉਸ ਵੇਲੇ ਵੀ 30-40 ਬੰਦਿਆਂ ਨੂੰ, ਉਹ ਹਰ ਪਾਰਟੀ ਦਾ ਜਿੰਨਾ ਵੀ ਲੀਡਰ ਸੀਗਾ, ਇਹਨਾਂ ਸਾਰਿਆਂ ਨੂੰ ਮੈਨੂੰ ਹਜੇ ਵੀ ਚੰਗੀ ਤਰ੍ਹਾਂ ਯਾਦ ਆ, ਤੁਹਾਨੂੰ ਵੀ ਯਾਦ, ਆਪਾਂ ਸਾਰਿਆਂ ਨੇ ਕਵਰੇਜ ਕੀਤੀ ਸੀ, ਇਹਨਾਂ ਨੂੰ ਤਨਖਾਹੀਆਂ ਕਰਾਰ ਦਿੱਤਾ ਗਿਆ ਸੀ ਜਿਹੜੇ ਵੀ ਅੱਜ ਦੇ ਲੀਡਰ ਨੇ। ਹੁਣ ਅੱਜ ਮੈਂ ਸਵੇਰੇ ਦੇਖ ਰਿਹਾ ਆਪਣੇ ਬੀਬੀ ਜਗੀਰ ਕੌਰ ਜੀ ਸੀਗੇ, ਠੀਕ ਹੈ, ਆਪਣੇ ਰਜਿੰਦਰ ਕੌਰ ਭੱਠਲ ਜੀ, ਅਰਜੁਨ ਸਿੰਘ, ਆਪਣੇ ਜੈਮਲ ਸਿੰਘ ਸਿੱਖੋ, ਫਿਰ ਆਪਣੇ ਮਨਪ੍ਰੀਤ ਤਿਆਲੀ ਸਾਹਿਬ, ਇਹਨਾਂ ਸਾਰਿਆਂ ਨੂੰ ਅੱਜ ਕਾਂਗਰਸ ਦੇ ਲੀਡਰ ਨੇ ਅਮਰਿੰਦਰ ਰਾਜਾ ਵੜਿੰਗ ਸਾਹਿਬ, ਇਹਨਾਂ ਨੂੰ ਤਨਖਾਹੀਆਂ ਕਰਾ, ਸਾਰੇ ਲੀਡਰ 30-40 ਲੀਡਰ। ਫਿਰ ਅੱਜ ਪ੍ਰੈਸ ਕਾਨਫਰੰਸ ਮੋਹਰੇ ਬੈਠੇ ਨੇ ਪਰਮਿੰਦਰ ਸਿੰਘ ਢੀਂਡਸਾ ਸਾਹਿਬ, ਸਿਕੰਦਰ ਸਿੰਘ ਮਲੂਕਾ ਸਾਹਿਬ, ਅੱਜ ਪ੍ਰੈਸ ਕਾਨਫਰੰਸ ਸਭ ਤੋਂ ਮੋਹਰੇ ਬੈਠੇ ਸੀ ਸੁਰਜੀਤ ਰੱਖੜਾ ਸਾਹਿਬ, ਇਹਨਾਂ ਨੂੰ ਤਨਖਾਹੀਆਂ ਕਰਾਰ ਦਿੱਤਾ ਗਿਆ ਸੀ, ਠੀਕ ਹੈ, ਕਿਸ ਮਾਮਲੇ ਦੇ ਵਿੱਚ, ਡੇਰੇ ਵਾਲੇ ਮਾਮਲੇ ਦੇ ਵਿੱਚ। ਉਹ ਜਦ ਇਹਨਾਂ ਸਾਰਿਆਂ ਨੂੰ ਪਹਿਲਾਂ ਕਿਹਾ ਗਿਆ, ਠੀਕ ਹੈ, ਤਨਖਾਹੀਆਂ ਕਰਾਰ, ਮਾਫੀ ਮੰਗੀ ਹੋਈ ਹੈ ਤੇ ਚਲੋ ਤੁਸੀਂ ਮਾਫੀ ਮੰਗੀ, ਡੇਰੇ ਤੇ ਨਹੀਂ ਜਾਣਾ। ਸਰ ਤੁਸੀਂ ਛੱਡੋ ਡੇਰਾ, ਡੇਰੇ ਤੇ ਤਾਂ ਇਹ ਸਾਰੇ ਪਾਰਟੀਆਂ ਵਾਲੇ ਜਾਂਦੇ ਜਾਂਦੇ ਆ, ਹਜੇ ਵੀ ਜਾਂਦੇ ਆ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਦੇ ਹੁਕਮ ਦੇ ਮੁਤਾਬਿਕ। ਆਪਾਂ ਨਾ ਜਲੰਧਰ, ਤੁਸੀਂ ਵੀ ਜਲੰਧਰ ਤੋਂ ਹੈਗੇ ਹੋ ਬੜਾ ਚਿਰ, ਤੁਸੀਂ ਜਲੰਧਰ ਰਹੇ ਹੋ ਵਰਿੰਦਰ ਜੀ, ਮੈਂ ਵੀ ਜਲੰਧਰ ਬੜੀ ਦੇਰ ਰਿਹਾ। ਹਾਂ, ਆਪਣੇ ਜਲੰਧਰ ਤੁਹਾਨੂੰ ਯਾਦ ਹੋਣਾ, ਉਹ ਆਪਣੇ ਜਿੱਥੇ ਕੂਲ ਰੋਡ ਹੁੰਦੀ ਸੀ, ਆਪਣੇ ਨਿਊ ਜਵਾਹਰ ਨਗਰ ਦੇ ਪਿਛਲੇ ਪਾਸੇ, ਉੱਥੇ ਇੱਕ ਉਹਨਾਂ ਨੇ ਕਬਰ ਦੇ ਉੱਤੇ ਉਹ ਤੇਲ ਚੜਾਉਣਾ, ਪੈਸਾ ਚੜਾਉਣਾ, ਸਾਰਾ ਦੁਨੀਆ ਭਰ ਦਾ ਇੱਕ ਦਾ ਚੱਕਰ ਸੀਗਾ। ਫਿਰ ਇੱਕ ਦਿਨ ਮੈਨੂੰ ਯਾਦ ਆ, ਉਹਨਾਂ ਨੇ ਰਾਤੋ ਰਾਤ ਸਾਰੀਆਂ ਜਿਹੜੀਆਂ ਕਬਰਾਂ ਨੇ ਚੱਕ ਦਿੱਤੀਆਂ, ਠੀਕ ਹੈ, ਜਿੰਨੀ ਵੀ ਕਬਰਾਂ ਉੱਥੇ, ਸਹਿਗਲ ਸਾਹਿਬ ਸੀਗੇ, ਬਿਲਕੁਲ ਠੀਕ ਹੈ, ਤੁਸੀਂ ਸਹਿਗਲ ਸਾਹਿਬ ਸੀਗੇ, ਜਦੋਂ ਉਹਨਾਂ ਨੇ ਮੇਅਰ ਸੀਗੇ ਸਹਿਗਲ ਸਾਹਿਬ, ਉਹਨਾਂ ਨੇ ਸਾਰੀ ਰਾਤੋ ਰਾਤ ਉਹਨਾਂ ਨੇ ਕਬਰਾਂ ਚਕਾ ਦਿੱਤੀਆਂ ਸੀਗੀਆਂ, ਠੀਕ ਹੈ। ਲੇਕਿਨ ਸਰ ਅੱਜ ਵੀ ਉੱਥੇ ਧੜਾਧੜ ਕਬਰਾਂ, ਧੜਾਧੜ ਕਮੇਟੀ ਦੇ ਮੈਂਬਰ, ਜਿਹਨੂੰ ਕਿਤੇ ਗੁਰਦੁਆਰੇ ਪ੍ਰਧਾਨਗੀ ਨਹੀਂ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੂੰ ਪੁੱਛੋ ਵੀ ਅਸੀਂ ਇੱਥੇ ਜਾ ਸਕਦੇ ਹਾਂ, ਉਹ ਕਹਿਣਗੇ ਵੀ ਕਿੱਥੇ ਦਾ ਹੁਕਮ ਹੈ, ਕਿਹੜੇ ਸਿੱਖ ਪੰਥ ਚ ਹੁਕਮ ਹੈ ਕਿ ਤੁਸੀਂ ਜਾ ਕੇ ਕਬਰਾਂ ਦੇ ਵਿੱਚ ਤੇਲ ਚੜਾਓ ਤੇ ਇਹ ਕਰੋ ਉਹ ਕਰੋ, ਸਾਰਾ ਪੈਸਾ ਖਾਈ ਜਾਂਦੇ ਆ, ਪ੍ਰਧਾਨਗੀਆਂ ਲਈ ਜਾਂਦੇ, ਆਹ ਕੰਮ ਹੈ। ਸੋ ਸਰ ਚਲੋ ਦੇਖਦੇ ਕੀ ਹੁੰਦਾ। ਹਰਪਾਲ ਜੀ ਤੁਸੀਂ ਆਉਂਦੇ ਰਹੋ ਜੀ, ਹਰਪਾਲ ਜੀ ਰਾਜਨ ਸਾਹਿਬ ਵੇਟ ਕਰ ਰਹੇ ਸਰ। ਹਾਂਜੀ ਗੋਇਲ ਜੀ, ਹਾਂਜੀ ਹਰਪਾਲ ਜੀ ਜਲਦੀ ਗੱਲ ਕਰ ਲਓ, ਕਾਲਰ ਕਰ ਦੀ।
ਹਾਂਜੀ 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 ਯੋਗਵੀਰ ਜੀ, ਗੱਲ ਕੀ ਹੈਗੀ ਆ, ਅਕਾਲੀ ਦਲ ਮੈਨੂੰ ਲੱਗਦਾ ਪੰਜਾਬ ਦੀ ਸਿਆਸਤ ਤੋਂ ਆਊਟ ਹੋ ਚੁੱਕਾ ਹੈ। ਦੇ ਵੋਂਟ ਗੋ ਫੋਰਮ ਦਾ ਗਵਰਨਮੈਂਟ, ਇਲੈਕਟੋਰਲ ਪੋਲਿਟਿਕਸ ਦੇ ਵਿੱਚ ਉਹ ਬਹੁਤ ਪਿੱਛੇ ਜਾ ਚੁੱਕੇ। ਮੈਨੂੰ ਲੱਗਦਾ ਉਹਨਾਂ ਨੇ ਇੱਕ ਬਹੁਤ ਵੱਡੀ ਗਲਤੀ ਕਰ ਲਈ ਅਕਾਲੀ ਦਲ ਨੇ। ਉਹ ਸੋਚਦੇ ਸੀ ਕਿ ਜਿੱਦਾਂ 84 ਤੋਂ ਬਾਅਦ ਲੋਕਾਂ ਨੇ ਕਾਂਗਰਸ ਨੂੰ ਮੈਂਡੇਟ ਦੇ ਦਿੱਤਾ, ਇੰਨੀਆਂ ਬੇਅਦਬੀਆਂ, ਇੰਨੇ ਗੁਰਦੁਆਰੇ ਪੇੜ ਸਾੜੇ, ਇੰਨੇ ਰੇਪ ਕੀਤੇ, ਹੁਣ ਕਾਂਗਰਸ ਦੇ ਲੀਡਰਾਂ ਨੇ ਕਿੰਨੇ ਰੇਪ ਕਰਵਾਏ 84 ਚ, ਉਹਦਾ ਤਾਂ ਕੋਈ ਗਿਣਤੀ ਹੈ ਨੀ, ਕਿੰਨੇ ਗੁਰਦੁਆਰੇ ਸਾੜੇ, ਉਹ ਸਾਰੀਆਂ ਚੀਜ਼ਾਂ ਨੂੰ ਮਾਫ਼ ਕਰਕੇ ਪੰਜਾਬ ਦੇ ਲੋਕਾਂ ਨੇ ਫਿਰ ਇਲੈਕਟੋਰਲ ਪੋਲਿਟਿਕਸ ਦੇ ਵਿੱਚ ਕਾਂਗਰਸ ਨੂੰ ਵੋਟ ਪਾ ਕੇ ਜਿਤਾਇਆ। ਕਿੰਨੀ ਵਾਰ ਜਿਤਾਇਆ? ਉਹਨਾਂ ਨੇ ਇਹ ਸੋਚ ਲਿਆ ਕਿ ਜਿੱਦਾਂ ਉਹਨਾਂ ਨੇ ਇੰਨੀਆਂ ਗਲਤੀਆਂ ਕੀਤੀਆਂ ਲੋਕਾਂ ਨੇ ਮਾਫ਼ ਕਰਤਾ, ਪਰ ਅਕਾਲੀ ਦਲ ਇਹ ਭੁੱਲਿਆ ਕਿ ਉਹ ਇੱਕ ਪੰਥਕ ਪਾਰਟੀ ਆ, ਉਹਨਾਂ ਦੀ ਗਲਤੀ ਮਾਫ਼ ਨਹੀਂ ਹੋਈ, ਬਾਕੀ ਸਾਰਿਆਂ ਦੀ ਗਲਤੀ ਮਾਫ਼ ਹੋ ਗਈ। ਮੈਨੂੰ ਲੱਗਦਾ ਕਿ ਹੁਣ ਅਕਾਲੀ ਦਲ ਦੀ ਪੋਲਿਟਿਕਸ ਤਾਂ ਹੋ ਗਈ ਖਤਮ, ਹੁਣ ਇਟਸ ਏ ਵੇਸਟ ਆਫ ਟਾਈਮ ਕਿ ਉਹਨਾਂ ਤੇ ਆਪਾਂ ਟਾਈਮ ਵੀ ਸਪੈਂਡ ਕਰੀਏ, ਕਿਉਂਕਿ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਆਉਣ ਵਾਲੇ ਘੱਟੋ ਘੱਟ 20 ਸਾਲ ਤੱਕ ਮੈਂ ਅਕਾਲੀ ਦਲ ਨੂੰ ਕਿਤੇ ਪਾਵਰ ਚ ਨਹੀਂ ਦੇਖਦਾ। ਬੇਸ਼ਕ ਉਹਨਾਂ ਨੇ ਕੰਮ ਕੀਤੇ, ਜੇ ਅੱਜ ਆਪਾਂ ਕੰਪੇਅਰ ਕਰੀਏ ਆਨ ਪੇਪਰ, ਜੇ ਏ ਬੀ ਸੀ ਲਿਆ ਜਾਵੇ ਅਕਾਲੀ ਕਾਂਗਰਸ ਤੇ ਆਮ ਆਦਮੀ ਪਾਰਟੀ, ਆਨ ਪੇਪਰ ਦੇਖੀਏ ਤਾਂ ਸਭ ਤੋਂ ਜ਼ਿਆਦਾ ਵਿਕਾਸ ਤੇ ਸਭ ਤੋਂ ਜ਼ਿਆਦਾ ਪੰਜਾਬ ਦਾ ਜੋ ਕਹਿ ਲਓ ਕਿ ਇੰਫਰਾਸਟ੍ਰਕਚਰ ਡਿਵੈਲਪਮੈਂਟ ਸਾਰਾ ਅਕਾਲੀਆਂ ਦੇ ਟਾਈਮ ਤੇ ਹੈ, ਕਾਂਗਰਸ ਦੇ ਟਾਈਮ ਚ ਦੂਜੇ ਨੰਬਰ ਤੇ, ਆਮ ਆਦਮੀ ਪਾਰਟੀ ਨੇ ਤਾਂ ਆਵੇ ਹੋ ਸਕਿਆ ਜੀ, ਇਹਨਾਂ ਨੂੰ ਤਾਂ ਖਤਮ ਹੀ ਹੋ ਗਈ, ਇਹਨਾਂ ਨੇ ਪੰਜਾਬ ਨੂੰ ਉਸ ਸਿਚੁਏਸ਼ਨ ਤੇ ਪਹੁੰਚਾ ਤਾ ਕਿ ਜਿੱਥੇ ਦੇਰ ਇਜ਼ ਪੁਆਇੰਟ ਆਫ ਨੋ ਰਿਟਰਨ ਹੋ ਗਿਆ 5 ਸਾਲਾਂ ਬਾਅਦ ਹੋਇਆ। ਤੇ ਮੈਨੂੰ ਲੱਗਦਾ ਕਿ ਅਕਾਲੀਆਂ ਦੀ ਸਭ ਤੋਂ ਵੱਡੀ ਜੋ ਗਲਤੀ ਇਹੀ ਰਹੀ ਆ ਕਿ ਇਹਨਾਂ ਨੇ ਕਾਂਗਰਸ ਦੀ ਜਿਹੜੀਆਂ ਗਲਤੀਆਂ, ਜਿੱਦਾਂ ਹੁਣ ਤੁਸੀਂ ਡੇਰਾ ਸੱਚੇ ਸੌਦੇ ਦੀ ਗੱਲ ਕਰ ਰਹੇ, ਮਾਫ਼ੀ ਦੇ ਯੁੱਧਵੀਰ ਜੀ, ਚਲੋ ਤੁਹਾਨੂੰ ਪਤਾ ਹੋਣਾ, ਮੈਂ ਤਾਂ ਆਪ ਦੇਖਿਆ ਬੀਬੀ ਪਰਨੀਤ ਕੌਰ ਤੇ ਹਰਮਿੰਦਰ ਜੱਸੀ ਜਦੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਹਨਾਂ ਦੇ ਕੇਸ ਚੱਲਦੇ ਸੀ, ਤੁਹਾਨੂੰ ਪਤਾ 1992-96 ਦਾ ਕੇਸ ਚੱਲਦੇ ਪਏ ਬਾਬੇ ਤੇ, ਉਦੋਂ ਕਿਹੜਾ ਮਾਫ਼ੀ ਦਿੱਤੀ ਸੀ ਬਾਬੇ ਨੂੰ ਕਿਸੇ ਨੇ? ਪਰ ਉਦੋਂ ਇਹ ਹਾਈ ਕੋਰਟ ਦੇ ਜਾ ਕੇ ਗਵਾਹਾਂ ਨੂੰ ਪ੍ਰਭਾਵਿਤ ਕਰਦੇ ਸੀ, ਕਿਉਂ ਉਦੋਂ ਬਾਬੇ ਤੇ ਰੇਪ ਦੇ ਕੇਸ ਨੀ ਸੀ, ਅੱਗੇ ਰੇਪ ਦੇ ਕੇਸ ਹੋਏ। ਹੁਣ ਆਪਣੇ ਮੀਡੀਆ ਦੇ ਵਿੱਚ ਤੁਸੀਂ ਵੀ ਕਹਿੰਦੇ ਬਾਬੇ ਦੇ ਰੇਪ ਦੇ ਕੇਸ, ਰੇਪ ਦੇ ਕੇਸ, ਰੇਪ ਦੇ ਕੇਸ ਤੋਂ ਬਾਅਦ ਹਰਮਿੰਦਰ ਜੱਸੀ ਨੂੰ ਅਸੀਂ ਜਤਾ ਕੇ ਭੇਜਿਆ, ਅਸੀਂ ਤਾਂ ਕਦੀ ਉਹਨੂੰ ਕੰਡੈਮ ਨਹੀਂ ਕੀਤਾ, ਨਾ ਹੀ ਮੈਂ ਕਿਸੇ ਮੀਡੀਆ ਤੇ ਸੁਣਿਆ, ਨਾ ਹੀ ਪਹਿਲਾਂ ਸੁਣਿਆ ਵੀ ਹਰਮਿੰਦਰ ਜੱਸੀ ਵੀ ਉਹਦਾ ਕੁਰਮ ਹੈਗਾ ਤੇ ਉਹ ਮੌੜ ਤੋਂ ਖੜਦਾ ਆ ਤੇ ਉਹਨੂੰ ਵੋਟ ਨਹੀਂ ਪਾਣੀ ਚਾਹੀਦੀ ਕਿਉਂਕਿ ਉਹਦੇ ਬਾਬੇ ਨੇ ਰੇਪ ਕੀਤੇ ਆ। ਹਾਂ, ਬਾਬੇ ਨੇ ਰੇਪ ਕੀਤੇ ਆ, ਉਦੋਂ ਹੀ ਕਦੋਂ ਚੇਤੇ ਆਉਂਦਾ ਜਦੋਂ ਬਾਬਾ ਅਕਾਲੀ ਉਹਨਾਂ ਨੂੰ ਕਹਿੰਦੇ ਆ ਕਿ ਹਾਂ ਵੀ ਵੋਟ ਪਾਓ, ਕਿਉਂ? ਕਿਉਂਕਿ ਉਹ ਪੰਥਕ ਪਾਰਟੀ ਹੈਗੀ ਆ। ਇਸ ਕਰਕੇ ਮੈਨੂੰ ਇਹ ਲੱਗਦਾ ਕਿ ਅਕਾਲੀਆਂ ਨੇ ਸਭ ਤੋਂ ਵੱਡੀ, ਮਤਲਬ ਅਕਾਲੀਆਂ ਦੀ ਸਭ ਤੋਂ ਵੱਡੀ ਇਹ ਗਲਤੀ ਹੈਗੀ ਆ ਕਿ ਉਹ ਪੰਥਕ ਪਾਰਟੀ ਆ, ਇਸ ਕਰਕੇ ਉਹਨਾਂ ਦਾ ਕੋਈ ਗੁਨਾਹ ਮਾਫ਼ ਨਹੀਂ ਹੋਣਾ। ਤੇ ਆਉਣ ਵਾਲੇ ਟਾਈਮ ਦੇ ਵਿੱਚ ਮੈਨੂੰ ਲੱਗਦਾ ਉਹ ਕਿਸੇ ਪਾਵਰ ਚ ਨਹੀਂ ਆਉਣੇ, ਤੇ ਮੋਰ ਓਵਰ ਸੋਸ਼ਲ ਮੀਡੀਆ ਦਾ ਇੱਕੋ ਸਿਸਟਮ ਜਿਹੜਾ ਆ, ਉਹਨਾਂ ਨੇ ਉਹਨਾਂ ਦੀ ਗਲਤੀ ਮਾਫ਼ ਵੀ ਨਹੀਂ ਹੋਣ ਦੇਣੀ ਜੀ, ਕਿਉਂਕਿ ਸੋਸ਼ਲ ਮੀਡੀਆ ਦੇ ਵਿੱਚ ਅਕਾਲੀ ਕਾਫ਼ੀ ਪਿੱਛੇ ਹੈਗੇ ਆ, ਆਮ ਆਦਮੀ ਪਾਰਟੀ ਤੇ ਕਾਂਗਰਸ ਸੋਸ਼ਲ ਮੀਡੀਆ ਨੂੰ ਪ੍ਰਭਾਵਿਤ ਕਰਦੇ ਆ, ਤੁਹਾਡੇ ਸਾਰਿਆਂ ਦੇ ਮਨਾਂ ਦੇ ਵਿੱਚ ਸੋਸ਼ਲ ਮੀਡੀਆ ਨੇ ਇਹਨਾਂ ਦੀ ਗਲਤੀ ਮਾਫ਼ ਨਹੀਂ ਹੋਣ ਦੇਣੀ ਜੀ, ਮੈਨੂੰ ਲੱਗਦਾ।
ਸਵਾਲ ਇਸ ਵੇਲੇ, ਪਹਿਲੀ ਚੀਜ਼ ਤੁਸੀਂ ਜਿਹੜੇ ਪੁਆਇੰਟ ਹਾਈਲਾਈਟ ਕੀਤੇ ਨੇ ਨਾ ਹਰਪਾਲ ਜੀ, ਸਵਾਲ ਇਸ ਵੇਲੇ ਅਕਾਲੀ ਦਲ ਦਾ ਨਹੀਂ ਹੈ, ਸਵਾਲ ਇਸ ਵੇਲੇ ਡੇਰੇ ਦਾ ਵੀ ਨਹੀਂ ਹੈ, ਸਵਾਲ ਇਸ ਵੇਲੇ ਇਸ ਗੱਲ ਦਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਕੱਲ ਤੱਕ ਸੁੱਚਾ ਸਿੰਘ ਲਗਾ ਦੀ ਵੀਡੀਓ ਸੀਗੀ, ਅੱਜ ਸੁੱਚਾ ਸਿੰਘ ਲਗਾ ਨੂੰ ਚਲੋ ਜੀ ਤਨਖਾਹੀਆ ਕਰਾਰ ਦੇ ਕੇ ਦੁਬਾਰਾ ਉਹਨਾਂ ਨੇ ਕਿਹਾ ਜੀ ਅੱਜ ਇਹਦਾ ਫਾਇਦਾ ਹੈ, ਇਹਨੂੰ ਲੈ ਆਓ ਸਿਸਟਮ ਦੇ ਵਿੱਚ। ਕੱਲ ਤੱਕ 2007 ਦੇ ਵਿੱਚ ਵਰਡਿਕਟ ਦਿਲਵਾਈ ਕਿ ਜੀ ਇਹ ਬੰਦਾ ਗਲਤ ਹੈ, ਡੇਰੇ ਸਿਰਸੇ ਵਾਲਾ, ਇਹਨੂੰ ਬਿਲਕੁਲ ਤੁਸੀਂ ਮੂੰਹ ਨਹੀਂ ਲਾਉਣਾ ਹੈਗਾ, ਕੋਈ ਸਿੱਖ ਇਹਦੇ ਕੋਲ ਨਹੀਂ ਜਾਏਗਾ, ਉਹ ਸਿੱਖ ਉਹਦੇ ਕੋਲ ਜਾਣਾ ਤਾਂ ਦੂਰ ਜਾਣਾ ਤੇ ਮਤਲਬ ਇੱਕ ਪਾਸੇ ਰਹਿ ਗਿਆ, ਜਾ ਕੇ ਉਹਦੇ ਪੈਰਾਂ 'ਚ ਬੈਠ ਜਾਂਦੇ ਨੇ, ਜਾ ਕੇ ਉੱਥੇ ਉਹ ਫੋਟੋਆਂ ਬਾਹਰ ਜਾਰੀ ਹੁੰਦੀਆਂ, ਉਹ ਉੱਪਰ ਬੈਠਾ ਹੁੰਦਾ ਸੀ ਬਾਬਾ, ਇਹ ਸਭ ਥੱਲੇ ਬੈਠੇ ਹੁੰਦੇ ਸੀਗੇ, ਉਹ ਅੱਛਾ ਬੜੀ ਟੌਰ ਨਾਲ ਗੱਲਾਂ ਕਰਦਾ ਸੀ, ਹਜੇ ਤਾਂ ਜੀ ਅਸੀਂ ਸੋਚਿਆ ਨੀ, ਅਸੀਂ ਨੀ ਕਿਸੇ ਨੂੰ ਸਪੋਰਟ ਦੇਣੀ, ਇਹ ਮਿੰਤਾ ਕਰ ਰਹੇ ਉਹਦੀ ਸਪੋਰਟ ਦੀ, ਉਹ ਕਹਿੰਦਾ ਅਸੀਂ ਦੇਣੀ ਨੀ ਸਪੋਰਟ ਇਹਨਾਂ ਨੂੰ,
ਸਾਰੀਆਂ ਗੱਲਾਂ
ਨਹੀਂ ਸਰ, ਗੱਲ ਪਤਾ ਕੀ ਹੈ, ਦੇਖੋ ਮੇਰੀ ਗੱਲ ਸਮਝੋ, ਗੱਲ ਇਹ ਹੈ ਕਿ ਅਸੀਂ ਲੋਕਾਂ ਨੇ ਕਰ ਕੀਤਾ ਕੀ ਹੋਇਆ, ਉਹ ਜੀ ਬਲਵੰਤ ਸਿੰਘ ਰਾਜੋਵਾਲਾ ਆ ਗਿਆ, ਕਦੇ ਕਦੇ ਡੇਰੇ ਵਾਲਾ ਬਾਬਾ ਆ ਗਿਆ, ਅਸੀਂ ਇਹਨਾਂ ਦੇ ਕਹਿਣਾ ਤੇ ਵੋਟਾਂ ਪਾਉਣ ਲੱਗੇ, ਹੁਣ ਇੱਕ ਅੰਮ੍ਰਿਤਪਾਲ ਜੇਲ੍ਹ ਚ ਬੈਠਾ ਉਹਨਾਂ ਦੇ ਕਹਿਣ ਤੇ ਵੋਟਾਂ ਪਾ, ਮਤਲਬ ਗੱਲ ਇਹ ਆ ਸਰ ਕਿ ਸਾਡਾ ਜਦੋਂ ਤੱਕ ਅਸੀਂ ਇਹ ਨੀ ਸਮਝਦੇ ਕਿ ਕਦੇ ਸਿਰਸੇ ਵਾਲੇ ਮਗਰ, ਕਦੇ ਬਲਵੰਤ ਸਿੰਘ ਰਾਜੂਆਣਾ ਦੇ ਮਗਰ, ਤੇ ਕਦੇ ਕਿਸੇ ਦੇ ਮਗਰ ਲੱਗ ਕੇ ਅਸੀਂ ਦੌੜ ਭੱਜ ਜਿਹੜੀ ਕਰਦੇ ਹਾਂ, ਉਹਦੀ ਬਜਾਏ ਅਸੀਂ ਵਧੀਆ ਲੀਡਰ ਲੈ ਕੇ ਆਈਏ, ਕੰਪੀਟੈਂਟ ਲੀਡਰ। ਤੁਸੀਂ ਲਾਈਨ ਹੋਲਡ ਕਰੋ ਜੀ, ਲਾਈਨ ਹੋਲਡ ਕਰੋ, ਲਾਈਨ ਹੋਲਡ ਕਰੋ। ਸਤਵੰਤ ਸਿੰਘ ਜੀ ਤੁਸੀਂ ਆਉਂਦੇ ਹੋ, ਸਤਵੰਤ ਸਿੰਘ ਜੀ ਗੋਵਿੰਦ, ਹਾਂਜੀ ਵੀਰਿੰਦਰ ਜੀ ਵੀ ਨਾਲ ਨੇ, ਸਤਵੰਤ ਸਿੰਘ ਜੀ ਗੋਵਿੰਦ ਤੁਸੀਂ ਆਉਂਦੇ ਹੋ।
ਜਦਵੀ ਜੀ ਲਾਸਟ ਗੱਲ ਕਰਕੇ ਮੈਂ ਗੱਲ ਖਤਮ ਕਰਦਾ ਆਪਣੀ, ਅਸੀਂ ਕਾਂਗਰਸ ਦੇ ਮਗਰ ਲੱਗੇ ਹੋਏ ਹਾਂ, ਜਿਹਨਾਂ ਨੇ 84 ਕਰਾਇਆ।
ਤੁਸੀਂ ਤੁਹਾਡੇ ਕੋਲ ਸਰ, ਤੁਸੀਂ ਕਾਂਗਰਸ ਔਰ 84 ਦੀ ਗੱਲ, ਮੈਂ ਸਹਿਮਤ ਹਾਂ, ਸਾਨੂੰ ਸਾਰਿਆਂ ਨੂੰ ਬੜਾ ਦੁੱਖ ਹੈ 84 ਦਾ।
ਦੇਖੋ
ਹਰਪਾਲ ਜੀ, ਤੁਸੀਂ ਹਰ ਗੱਲ ਘੁਮਾ ਕੇ ਕਾਂਗਰਸ ਦੇ ਖਿਲਾਫ਼ ਲੈ ਜਾਣੀ ਹੈ ਤੇ 84 ਦੇ ਲੈ ਕੇ ਜਾਣੀ, 84 ਦਾ ਸਾਨੂੰ ਸਭ ਨੂੰ ਬਹੁਤ ਦੁੱਖ ਹੈ।
ਦੁੱਖ ਨੀ ਹੈਗਾ,
ਅੱਜ ਮੁੱਦਾ 84 ਦਾ ਨਹੀਂ ਹੈ, ਅੱਜ ਕਾਂਗਰਸ ਦਾ ਮੁੱਦਾ ਨਹੀਂ ਹੈ, ਮੁੱਦਾ ਇਹ ਹੈ,
ਸਮਝੇ ਜਗਵੀਰ ਜੀ, ਇਹ ਅਕਾਲੀਆਂ ਦੀ ਸਭ ਤੋਂ ਵੱਡੀ ਗਲਤੀ ਪਤਾ ਕੀ ਆ, ਉਹਨਾਂ ਦੀ ਇਹ ਗਲਤੀ ਕਿ 84 ਤੋਂ ਬਾਅਦ ਇੰਨੇ ਗੁਰਦੁਆਰੇ ਸਾੜ ਕੇ ਉਹੀ ਬੰਦਿਆਂ ਨੂੰ ਮਨਿਸਟਰ ਬਣਾ ਕੇ ਜਿਹਨਾਂ ਨੇ 84 ਕੀਤਾ, ਜਿਹਨਾਂ ਨੇ ਸਾਡੇ ਰੇਪ ਕੀਤੇ ਉਹਨਾਂ ਨੂੰ ਵਿਦੇਸ਼ ਮੰਤਰੀ ਬਣਾਇਆ ਇਹਨਾਂ ਨੇ, ਜੇ ਉਹ ਮਾਫ਼ ਕਰ ਸਕਦੀ ਸਿੱਖ ਸੰਗਤ, ਫਿਰ ਬਾਕੀਆਂ ਨੂੰ ਵੀ ਮਾਫ਼ ਕਰ ਸਕਦੀ, ਇਹ ਉਹਨਾਂ ਨੇ ਸੋਚ ਲਿਆ, ਉਹ ਗਲਤ ਕੀਤਾ ਇਹਨਾਂ ਨੇ, ਉਹ ਉਹਨਾਂ ਨੂੰ ਏਦਾਂ ਨਹੀਂ ਸੀ ਸੋਚਣਾ ਚਾਹੀਦਾ ਸੀ, ਪੰਥਕ ਪਾਰਟੀ ਸੀ, ਇਹਨਾਂ ਦੀ ਗਲਤੀ ਮਾਫ਼ ਨਹੀਂ ਹੋਈ, ਕਾਂਗਰਸ ਦੀਆਂ ਸਾਰੀਆਂ ਗਲਤੀਆਂ ਮਾਫ਼ ਆ। ਮੇਰਾ ਤਾਂ ਇੰਨਾ ਕਹਿਣ ਦਾ ਮਤਲਬ ਆ, ਤੁਸੀਂ ਜਿੰਨਾ ਮਰਜ਼ੀ ਟਾਈਮ ਵੇਸਟ ਕਰ ਲਓ ਇੱਥੇ, ਇਹਦਾ ਕੋਈ ਨਤੀਜਾ ਨਹੀਂ ਨਿਕਲਣਾ, ਇਹਨਾਂ ਦੀ ਸਭ ਤੋਂ ਵੱਡੀ ਗਲਤੀ ਇਹੀ ਆ ਕਿ ਪੋਲੀਟੀਕਲ ਪਾਰਟੀ ਬਟ ਇੱਕ ਪੰਥਕ ਪਾਰਟੀ ਹੈ, ਇਸ ਕਰਕੇ ਤੁਸੀਂ ਜੋ ਮਰਜ਼ੀ ਡਿਸਕਸ ਕਰ ਲਓ, ਕਾਂਗਰਸ ਦੀਆਂ ਸਾਰੀਆਂ ਗਲਤੀਆਂ ਮਾਫ਼ ਆ, ਅਕਾਲੀ ਦੀ ਕੋਈ ਗਲਤੀ ਨਾ। ਚਲੋ ਜੀ, ਆਪਣੇ ਅੱਗੇ ਬੰਦਿਆਂ ਨੂੰ ਡਿਸਕਸ ਕਰਵਾਓ ਜੀ।
ਠੀਕ ਹੈ ਜੀ, ਥੈਂਕ ਯੂ, ਥੈਂਕ ਯੂ। ਹਾਂਜੀ ਸਤਵੰਤ ਸਿੰਘ ਜੀ, ਤੁਸੀਂ ਆਉਂਦੇ ਰਹੋ।
ਹਾਂਜੀ ਜਦਵੀਰ ਜੀ, ਸਤਿ ਸ੍ਰੀ ਅਕਾਲ ਤੇ ਧੰਨਵਾਦ ਤੁਹਾਡਾ ਸਮਾਂ ਦੇਣ ਦਾ, ਤੇ ਮੈਂ ਕਾਫੀ ਚਿਰ ਤੋਂ ਆਲਮੋਸਟ 9 ਵਜੇ ਤੋਂ ਸੁਣ ਰਿਹਾ ਤੁਹਾਡੀ ਜੋ ਡਿਸਕਸ਼ਨ ਚੱਲ ਰਹੀ ਆ। ਅਕਾਲੀ ਦਲ ਦਾ ਜਿਹੜਾ ਗੁਆਚਿਆ ਵਜੂਦ, ਉਹਨੂੰ ਸੰਭਾਲਣ ਤੇ ਜਾਂ ਉਹਨੂੰ ਦੁਬਾਰਾ ਬਰਕਰਾਰ ਕਰਨ ਲਈ ਜੋ ਅਕਾਲੀ ਦਲ ਜੱਦੋਜਹਿਦ ਕਰ ਰਿਹਾ, ਤੇ ਇਹ ਮੈਂ ਤੁਹਾਨੂੰ 2 ਮਿੰਟ ਲੈ ਕੇ ਜਾਂ ਮਿੰਟ ਦੇ ਵਿਚ ਤੁਹਾਨੂੰ ਤੱਥ ਦੱਸ ਦਿੰਦਾ। ਸਰਦਾਰ ਕਪੂਰ ਸਿੰਘ ਦੀ ਸ਼ਾਇਦ ਆਪਣੇ ਬੁੱਕ ਪੜ੍ਹੀ ਹੋਵੇ, ਜੇ ਨਹੀਂ ਪੜ੍ਹੀ ਤੇ ਪੜ੍ਹਿਓ, ਸੱਚੀ ਸਾਖੀ, ਬਹੁਤ ਵਧੀਆ ਉਹਨੇ ਕਮਾਲ ਦੀਆਂ ਵਿਚ ਉਹਨੇ ਜਿਹੜੀਆਂ ਐਗਜ਼ਾਮਪਲਾਂ ਦੇ ਕੇ ਉਹ ਅਕਾਲੀ ਲੀਡਰ ਨੂੰ ਉਦੋਂ ਵੀ ਉਹ ਜਿਹੜੀ ਲੀਡਰਸ਼ਿਪ ਸੀ ਉਦੋਂ ਵੀ ਉਹਨੇ ਲਿਖਿਆ ਸੀ। ਉਹ ਐਂਡ ਦੇ ਸਮੇਂ ਦੇ ਵਿਚ ਬਹੁਤ ਜ਼ਿਆਦਾ ਸਮਾਂ ਉਹ ਸ਼ਮਸ਼ਾਨ ਘਾਟ ਦੇ ਵਿਚ ਜਾ ਕੇ ਬੈਠੇ ਰਹਿੰਦੇ ਹੁੰਦੇ ਸੀ, ਤੇ ਉੱਥੇ ਉਹਨਾਂ ਨੂੰ ਅਕਾਲੀਆਂ ਨੂੰ ਜਦ ਪਤਾ ਲੱਗਾ ਵੀ ਇਹ ਤਾਂ ਹੁਣ ਸਿਆਣੇ ਹੋ ਗਏ ਆ, ਵੀ ਇਹਨਾਂ ਨੇ ਕਿਹੜਾ ਵੋਟਾਂ ਲੜਨੀਆਂ, ਪਹਿਲਾਂ ਲੜੀਆਂ ਵੀ ਸੀ, ਜਿੱਤੀਆਂ ਵੀ ਸੀ, ਕਿਉਂਕਿ ਜਦੋਂ ਉਹਨਾਂ ਨੇ ਫਿਰ ਪੰਜਾਬੀ ਮੁੱਦਿਆਂ ਦੇ ਉੱਤੇ ਬੋਲਿਆ ਸੀ ਤਾਂ ਨਹਿਰੂ ਨੇ ਕਿਹਾ ਸੀ ਇਸ ਕੋ ਪਾਰਲੀਮੈਂਟ ਮੇਂ ਮਤ ਆਣੇ ਦੇਣਾ ਨੈਕਸਟ ਟਾਈਮ, ਤਾਂ ਮੁੜ ਕੇ ਅਕਾਲੀਆਂ ਨੇ ਉਹਨਾਂ ਨੂੰ ਜਿੱਤਣ ਵੀ ਨਹੀਂ ਸੀ ਦਿੱਤਾ, ਉਹਨਾਂ ਨੂੰ ਆਪ ਹੀ ਹਰਾਉਂਦੇ ਰਹੇ ਸਰਦਾਰ ਕਪੂਰ ਸਿੰਘ ਨੂੰ। ਤੇ ਇਹ ਅੰਤ ਦੇ ਸਮੇਂ ਸਰਦਾਰ ਕਪੂਰ ਸਿੰਘ ਹੁਣੀ ਬੈਠੇ ਕਿਤੇ ਆਪਣੇ ਸ਼ਮਸ਼ਾਨ ਘਾਟ ਦੇ ਵਿਚ, ਤਾਂ ਉਥੇ ਬਾਦਲ ਬਲਵੰਤ ਸਿੰਘ ਰਾਮੂ ਵਾਲੀ ਆ ਤੇ ਟੋੜਾ ਸਾਹਿਬ, ਇਹ ਉਥੇ ਗਏ ਵੀ ਤੁਸੀਂ ਬੜੇ ਵਿਦਵਾਨ ਆ, ਬੜਾ ਤੁਸੀਂ ਤਜਰਬਾ ਆ ਤੁਹਾਡਾ ਸਿੱਖ ਸ਼ਾਸਤਰ ਵਿਚ, ਵੀ ਤੁਸੀਂ ਕੀ ਸਾਨੂੰ ਸੇਧ ਦਿਓ ਜਿਹੜਾ ਆਪਾਂ ਅਕਾਲੀ ਦਲ ਨੂੰ ਮਜ਼ਬੂਤ ਕਰ ਸਕੀਏ ਜਾਂ ਪੰਜਾਬ ਦੀਆਂ ਮਜ਼ਬੂਤ ਕਰ ਸਕੀਏ। ਤੇ ਉਹ ਸਰਦਾਰ ਕਪੂਰ ਸਿੰਘ ਦਾ ਇੱਕੋ ਹੀ ਬਿਆਨ ਸੀ, ਕਹਿੰਦਾ 100 ਰੁਪਇਆ ਲਓ, ਜੇ ਤੁਹਾਡੇ ਕੋਲ ਹੈ ਨੀ ਆਪਣਾ ਆਪਣਾ 100 ਰੁਪਇਆ ਕੱਢੋ, ਨਹੀਂ ਤਾਂ ਮੈਂ ਤੁਹਾਨੂੰ ਦੇ ਦੇਣਾ, ਤਿੰਨੇ ਜਾਣੇ ਰੱਸੇ ਲੈ ਲਓ ਤੇ ਸਾਹਾ ਲੈ ਲਓ ਇਸ ਦਰਖਤ ਦੇ ਨਾਲ ਜਿੱਥੇ ਮੈਂ ਬੈਠਾ, ਤੇ ਆਪੇ ਪੰਜਾਬ ਦਾ ਭਲਾ ਹੋ ਜਾਣਾ। ਇਹ ਮੈਂ ਨੀ ਕਹਿ ਰਿਹਾ, ਇਹ ਸਰਦਾਰ ਕਪੂਰ ਸਿੰਘ ਦੇ ਸ਼ਬਦ ਨੇ, ਕਹਿੰਦਾ ਤਿੰਨੇ ਹੀ ਫਾਂਸੀ ਲੈ ਲਓ ਆ ਦਰਖਤ ਦੇ ਥੱਲੇ ਜਿੱਥੇ ਮੈਂ ਬੈਠਾ, ਤੇ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ, ਪੰਜਾਬ ਦਾ ਆਪ ਹੀ ਭਲਾ ਹੋ ਜਾਣਾ। ਸੋ ਇਹ ਅਕਾਲੀ ਦਲ ਬਾਦਲ ਨੇ ਜਿਹੜਾ ਕਿ 84 ਦਾ ਤੁਸੀਂ ਵੀ ਦੌਰ ਦੇਖਿਆ, ਅਸੀਂ ਵੀ ਉਹਨਾਂ ਦੇ ਵਿੱਚੋਂ ਲੰਘੇ ਆ, ਜਦੋਂ ਤੇ ਇਹ ਸੱਤਾ ਤੋਂ ਬਾਹਰ ਹੁੰਦੇ ਸੀ ਫੇਰ ਤਾਂ ਇਹ ਉਸ ਟਾਈਮ ਦੇ ਖਾੜਕੂ ਸਿੰਘਾਂ ਦੇ ਭੋਗਾਂ ਤੇ ਵੀ ਜਾਂਦੇ ਸੀ ਸਾਰੇ, ਆਪਾਂ ਉਦੋਂ ਦੀਆਂ ਅਖਬਾਰਾਂ ਕੱਢ ਕੇ ਦੇਖ ਲਓ, ਤੇ ਜਦੋਂ ਸੱਤਾ ਵਿੱਚ ਆ ਜਾਂਦੇ ਸੀ ਫੇਰ ਸੁਮੇਧ ਸੈਣੀ ਵਰਗਿਆਂ ਨੂੰ DGP ਵੀ ਲਾਉਂਦੇ ਰਹੇ ਆ, ਹੋਰ ਵੀ ਬਹੁਤ ਕੁਛ ਕਰਦੇ ਰਹੇ ਆ। ਇਹ ਸਿਰਫ ਇੱਕ ਮਖੌਟਾ ਬਣਾਇਆ ਸੀ, ਤਾਂ ਹੀ ਸੰਤ ਜਰਨੈਲ ਸਿੰਘ ਹੁਣਾਂ ਨੇ ਕਿਹਾ ਸੀਗਾ ਵੀ ਜੇ ਹਰਿਮੰਦਰ ਸਾਹਿਬ ਤੇ ਅਟੈਕ ਹੋਊਗਾ ਇਹਦੇ ਵਿੱਚ ਕਾਂਗਰਸ ਦਾ ਖਾਤਮਾ ਹੋਜੂ, ਤੇ ਅਕਾਲੀ ਦਲ ਦਾ ਵੀ ਉਹ ਇਹੀ ਕਹਿੰਦੇ ਹੁੰਦੇ ਸੀ ਇਹਨਾਂ ਨੂੰ ਸੰਬੋਧਨ ਕਰਕੇ ਵੀ ਬਾਦਲ ਸਾਹਿਬ ਜਾਂ ਪ੍ਰਧਾਨ ਜੀ, ਜਾਣਾ ਤੁਸੀਂ ਵੀ ਉਸੇ ਸੱਚੇ ਦੀ ਦਰਗਾਹ ਤੇ, ਜਾਣਾ ਮੈਂ ਵੀ ਉਸੇ ਸੱਚੇ ਦੀ ਦਰਗਾਹ ਦੇ ਵਿੱਚ ਆ, ਇਹ ਨਵੇੜੇ ਉੱਥੇ ਹੋਣੇ। ਉਹਨਾਂ ਦੀਆਂ ਵੀਡੀਓ ਸੁਣਨ ਦਾ ਤੁਸੀਂ ਯੂਟਿਊਬ ਤੇ ਪਈਆਂ, ਉਹ ਸ਼ਰੇਆਮ ਕਹਿੰਦੇ ਹੁੰਦੇ ਸੀ, ਤੇ ਉਹ ਵਾਕਿਆ ਹੀ ਗੱਲ ਉਹ ਸਹੀ ਆ ਅੱਜ, ਤੇ ਸੰਤਾਂ ਨੂੰ ਆ ਫੋਟੋਆਂ ਵੀ ਵਿਖ ਰਹੀਆਂ। ਤੇ ਜੇ ਮੈਨੂੰ ਇਹ ਦੱਸੋ ਵੀ ਕਿਤੇ ਜੇ ਕੱਲ ਨੂੰ ਕੁਛ ਵੀ ਕੋਈ ਅਕਾਲੀ ਦਲ ਜਾਂ ਟੋੜੇ ਦੀ ਕਿਤੇ ਫੋਟੋ ਲੱਗੀ ਹੋਵੇ ਜਾਂ ਕਿਸੇ ਹੋਰ ਜਥੇਦਾਰ ਦੀ ਕਿਸੇ ਗੱਡੀ ਤੇ, ਉਹਦੇ ਆਪਣੇ ਚਹੇਤੇ ਨੇ ਜਾਂ ਰਿਸ਼ਤੇਦਾਰ ਨੇ ਤਾਂ ਭਾਵੇਂ ਲਾ ਲਈ ਹੋਊਗੀ, ਉੱਦਾਂ ਨੀ ਕਿਸੇ ਵੀ ਲੱਗੀ ਹੋਣੀ। ਕਿਉਂਕਿ ਜੋ ਅਕਾਲੀ ਦਲ ਨੇ ਪਿਛਲੀਆਂ ਗਲਤੀਆਂ ਕੀਤੀਆਂ ਸਾਡੇ ਪੰਜਾਬ ਨੂੰ ਡੋਬਣ ਦੇ ਵਿੱਚ, ਕਾਂਗਰਸ ਦਾ ਮੈਂ ਕਹਿੰਦਾ ਬਹੁਤ ਵੱਡਾ ਹੱਥ ਆ, ਪਰ ਉਹਦੇ ਨਾਲੋਂ ਸਾਨੂੰ ਦੁੱਖ ਆਪਣਿਆਂ ਤੋਂ ਆ। ਕਹਿੰਦੇ ਰੁੱਖ ਰੋ ਪਿਆ ਕੁਹਾੜੇ ਵਿੱਚ ਦੇਖ ਦਸਤਾ, ਜੇ ਟੱਕ ਜੜ੍ਹਾਂ ਨੂੰ ਲਾਇਆ ਤਾਂ ਆਪਣੇ ਨੇ, ਬੁਲਬੁਲ ਰੋ ਪਈ ਮਾਲੀ ਹੱਥ ਵੇਖ ਸੂਈ, ਜੇ ਛੇਕ ਫੁੱਲਾਂ ਵਿੱਚ ਪਾਇਆ ਤਾਂ ਆਪਣੇ ਨੇ, ਮੁਰਦਾ ਰੋ ਪਿਆ ਦਗੇ ਦੀ ਦੇਖ ਦੁਨੀਆ, ਲਾਂਬੂ ਚਿਖਾ ਨੂੰ ਲਾਇਆ ਤਾਂ ਆਪਣੇ ਨੇ। ਮੈਂ ਤੁਹਾਡਾ ਸਮਾਂ ਨਾ ਜ਼ਿਆਦਾ ਲਵਾਂ ਤੇ ਧੰਨਵਾਦ ਤੁਹਾਡਾ ਸਮਾਂ ਦੇਣ ਦਾ, ਪਰ ਅਕਾਲੀ ਦਲ ਮੈਨੂੰ ਨੀ ਲੱਗਦਾ ਇਹ ਦੁਬਾਰਾ, ਖਾਸ ਤੌਰ ਤੇ ਬਾਦਲ ਪਰਿਵਾਰ, ਹਾਂ ਕੱਲ ਨੂੰ ਅਕਾਲੀ ਦਲ ਉੱਥੇ ਹੀ ਆ ਸਾਰੇ, ਅਸੀਂ ਮੈਂ ਵੀ ਉਹਦਾ ਉਹ ਸਤਿਕਾਰ ਕਰਦਾ ਸਾਡੀ ਉਹ, ਪਰ ਜਦਾ ਉਹਦੇ ਨਾਲ ਬਾਦਲ ਜੁੜ ਗਿਆ ਹਨਾ, ਉਦੋਂ ਦਾ ਇਹ ਪਤਾ ਨੀ ਹੋਇਆ ਤਾਂ ਇਹਦੇ ਵਿੱਚ ਆ ਸੁੱਚਾ ਸਿੰਘ ਲਗਾ ਅਰਗੇ ਜਾਂ ਮਲੂਕੇ ਅਰਗੇ ਜਾਂ ਹੋਰ ਆਪਾਂ ਕਿਹਦਾ ਕਿਹਦਾ ਨਾਂ ਲਈਏ, ਜਿਨ੍ਹਾਂ ਨੇ ਇਹਦੇ ਵਿੱਚ ਸ਼ਮੂਲੀਅਤ ਕਰਕੇ ਅੱਜ ਮਗਮੱਛ ਦੇ ਹੰਝੂ ਵਿਛਾ ਕੇ ਇਹ ਕਹਿ ਰਿਹਾ ਜੀ ਅਕਾਲੀ ਦਲ ਬਚਾਓ ਜੀ ਫਲਾਨਾ ਬਚਾਓ। ਨਹੀਂ, ਅਕਾਲੀ ਦਲ ਏਦਾਂ ਨੀ ਬਚਣਾ, ਜਿੰਨਾ ਚਿਰ ਤੁਸੀਂ ਸੱਚੀ ਤੇ ਸੁੱਚੀ ਸੋਚ ਤੇ ਨਹੀਂ ਖੜਦੇ ਤੇ ਉਸ ਹਿਸਾਬ ਨਾਲ ਇਹ ਪਤਨ ਮੁਸ਼ਕਲ ਆ ਇਹਨਾਂ ਦਾ ਮੁੜ ਕੇ ਆਉਣਾ, ਭਾਵੇਂ ਮਾਫੀ ਮੰਗ ਵੀ ਲੈਣ। ਮੈਂ ਕਹਿੰਦਾ ਅੱਜ ਤੋਂ ਦੋ ਮਹੀਨੇ ਪਹਿਲਾਂ ਵੋਟਾਂ ਤੋਂ ਪਹਿਲਾਂ, ਪਿਛਲੀਆਂ ਵੋਟਾਂ ਤੋਂ ਪਹਿਲਾਂ ਇੱਕ ਸੁਖਬੀਰ ਨੂੰ ਬਾਸ ਮਾਫੀ ਮੰਗ ਲੈਂਦੇ। ਹਾਂ, ਉਹ ਲੋਕਾਂ ਨੂੰ ਭਾਵੇਂ ਮਾਫੀ ਕਰ ਸਕਦੇ, ਪਰ ਜਿਹੜੀ ਸਿੱਖ ਸੰਗਤ ਆ, ਜਿਹੜੀ ਨਾਨਕ ਨਾਮ ਲੇਵਾ ਸੰਗਤ ਆ, ਉਹਨਾਂ ਦੇ ਮਨਾਂ ਦੇ ਵਿੱਚੋਂ ਇਹ ਜਿਹੜਾ ਬਾਦਲ ਅਕਾਲੀ ਦਲ ਦੀ ਸਾਰੀ ਜੁੰਡਲੀ ਆ ਉਹ ਲੈ ਚੁੱਕੀ ਆ। ਧੰਨਵਾਦ ਤੁਹਾਡਾ ਸਮਾਂ ਦੇਣ ਲਈ।
ਬਹੁਤ ਸਾਰੀਆਂ ਗੱਲਾਂ ਤੁਸੀਂ ਸ਼ੇਅਰ ਕੀਤੀਆਂ। ਦੇਖੋ ਸਤਵੰਤ ਸਿੰਘ ਜੀ, ਮੈਂ ਇੱਕ ਗੱਲ ਤੁਹਾਡੀ ਹੀ ਅੱਗੇ ਵਧਾ ਦਿੰਦਾ, ਗੱਲ ਤੁਹਾਡੀ ਜਿਹੜੀ ਕਹੀ ਉਹੀ ਅੱਗੇ ਵਧਾ ਦਿੰਦਾ ਕਿ ਪਹਿਲੀ ਚੀਜ਼ ਤਾਂ ਜਿਹੜੀ ਅਕਾਲੀ ਦਲ ਹੈ, ਜੇ ਤਾਂ ਤੁਸੀਂ ਲੋਕਾਂ ਵਿੱਚ ਜਾ ਕੇ ਵਿਚਰੋਗੇ, ਕੰਮ ਕਰੋਗੇ, ਲੋਕਾਂ ਲਈ ਖੜੇ ਹੋਵੋਗੇ, ਉਹਦੇ ਨਾਲ ਤਬਦੀਲੀ ਹੋਣੀ ਹੈ। ਤੁਸੀਂ ਹੁਣ ਠੀਕ ਹੈ, ਚੰਗੀ ਗੱਲ, ਆਪਾਂ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਮਾਫ਼ੀ ਮੰਗ ਲਈਏ, ਪਰ ਅਕਾਲ ਤਖ਼ਤ ਸਾਹਿਬ ਤੇ ਮਾਫ਼ੀ ਮੰਗਣ ਦੇ ਨਾਲ ਨਾਲ ਤੁਸੀਂ ਲੋਕਾਂ ਲਈ ਕੰਮ ਕਰੋ, ਫਿਰ ਲੋਕ ਤੁਹਾਨੂੰ ਮਾਫ਼ ਕਰਨਗੇ। ਕੋਈ ਵਧੀਆ ਸੋ, ਔਰ ਤੁਹਾਡੀ ਗੱਲ ਬਿਲਕੁਲ, ਇੱਕ ਗੱਲ ਤਾਂ ਮੈਂ ਤੁਹਾਡੀ ਕਈ ਚੀਜ਼ਾਂ ਤੁਸੀਂ ਕੀਤੀਆਂ, ਮੈਂ ਕੁਝ ਚੀਜ਼ਾਂ ਨਾਲ ਐਗਰੀ ਕਰਾਂਗਾ, ਡਿਸਐਗਰੀ ਕਰਾਂਗਾ। ਇੱਕ ਚੀਜ਼ ਪਰ ਇੱਕ ਚੀਜ਼ ਤੁਹਾਡੀ ਬਹੁਤ ਵਧੀਆ ਤੁਸੀਂ ਗੱਲ ਕੀਤੀ, ਬਹੁਤ ਵਧੀਆ ਗੱਲ ਕੀਤੀ ਸਤਵੰਤ ਸਿੰਘ ਜੀ, ਕਿ ਜਦੋਂ ਤਾਂ ਤੁਸੀਂ ਪਾਵਰ 'ਚ ਹੁੰਦੇ ਹੋ ਫਿਰ ਤਾਂ ਤੁਸੀਂ ਕੋਈ ਗੱਲ ਨਹੀਂ ਕਰਦੇ। ਜਿਹੜੀ ਤੁਸੀਂ ਗੱਲ ਕਰਦੇ ਨੇ ਉਸ ਵੇਲੇ ਖੜਕੂਆਂ ਦੇ ਭੋਗ ਤੇ ਜਾਂਦੇ ਸੀ, ਬਿਲਕੁਲ ਠੀਕ ਤੁਸੀਂ ਯਾਦ ਕਰਾਇਆ। ਬਾਦਲ ਸਾਹਿਬ ਔਰ ਅਕਾਲੀ ਦਲ ਲੀਡਰ ਉਸ ਵੇਲੇ ਖੜਕੂਆਂ ਦੇ ਭੋਗ ਤੇ ਵੀ ਚਲੇ ਜਾਂਦੇ ਸੀਗੇ, ਫਿਰ ਖੜਕੂ ਲਹਿਰ ਨੂੰ ਵੀ ਸਪੋਰਟ ਕਰ ਦਿੰਦੇ ਸੀਗੇ, ਸਾਰਾ ਠੀਕ ਹੈ ਜੀ, ਵਧੀਆ ਜੀ। ਜਦੋਂ ਪਾਵਰ 'ਚ ਆਉਂਦੇ ਫਿਰ ਕੋਈ ਐਸੀ ਗੱਲ ਨਹੀਂ, ਫਿਰ ਡੀਜੀਪੀ ਸੁਮੇਰ ਸੈਣੀ ਸਾਹਿਬ ਨੂੰ ਲਾ ਦਿੰਦੇ ਆ, ਠੀਕ ਹੈ। ਇਹੀ ਚੀਜ਼ ਕੀ ਕਰਦੇ ਆ ਸਾਰੇ ਲੀਡਰ, ਇਕੱਲੇ ਅਕਾਲੀ ਦਲ ਨਹੀਂ ਜੀ, ਅਕਾਲੀ ਦਲ ਹੋ ਗਿਆ, ਕਾਂਗਰਸ, ਸਾਰੀਆਂ ਪਾਰਟੀਆਂ ਤਾਂ ਪੰਜਾਬ ਦੀਆਂ ਦਿੱਲੀ ਤੋਂ ਚੱਲਦੀਆਂ। ਤੁਸੀਂ ਮੈਨੂੰ ਇੱਕ ਪਾਰਟੀ ਦਾ ਨਾਮ ਦਿਓ ਜਿਹੜੀ ਦਿੱਲੀ ਤੋਂ ਨਹੀਂ ਚੱਲਦੀ, ਠੀਕ ਹੈ ਨੀ। ਜਦੋਂ ਅਕਾਲੀ ਦਲ ਵੀ ਜਾ ਕੇ ਦਿੱਲੀ ਬੈਠਦਾ ਉੱਥੇ ਕੀ ਮੰਗ ਰੱਖਦੇ ਨੇ? ਅਕਾਲੀ ਦਲ ਦੀ ਉੱਥੇ ਜਾ ਕੇ ਦੋਸਤੀ ਹੋ ਜਾਂਦੀ ਹੈ, ਉੱਥੇ ਤੁਸੀਂ ਬੀਜੇਪੀ ਨਾਲ ਅਕਾਲੀ ਦਲ ਦੋਸਤੀ ਕਰ ਲੈਂਦਾ, ਉੱਥੇ ਜਾ ਕੇ ਕੈਬਨਿਟ ਪੋਜੀਸ਼ਨ ਲੈ ਲੈਂਦਾ, ਉੱਥੇ ਜਾ ਕੇ ਤੇ ਮੰਗ ਹੀ ਨਹੀਂ ਕਰਦੇ ਕੁਝ ਪੰਜਾਬ ਦੇ ਬਾਰੇ। ਤੁਸੀਂ ਦੱਸੋ ਕਿਹੜੀਆਂ ਮੰਗਾਂ ਕੀਤੀਆਂ ਨੇ ਇਹਨਾਂ ਨੇ? ਕਾਂਗਰਸ ਉਹ ਦਿੱਲੀ ਜਾ ਕੇ ਜੋ ਦਿੱਲੀ ਸਰਕਾਰ ਕਹਿ ਦਿੰਦੀ ਹੈ, ਦਿੱਲੀ ਦੇ ਵਿੱਚ ਹਾਈਕਮਾਨ ਕਹਿੰਦੇ ਉਹਨੂੰ, ਉਹ ਠੀਕ ਹੈ। ਇਧਰੋਂ ਕੇਜਰੀਵਾਲ ਸਾਹਿਬ ਸੁਪਰੀਮੋ, ਜੋ ਕੇਜਰੀਵਾਲ ਸਾਹਿਬ ਕਹਿਣਗੇ ਉਹੀ ਹੋਣਾ ਹੈ ਦਿੱਲੀ, ਠੀਕ ਹੈ। ਔਰ ਤੁਸੀਂ ਇਹਦਾ ਤਾਜ਼ਾ ਐਗਜ਼ਾਮਪਲ ਮੈਂ ਤੇ ਵੀਕਐਂਡ ਤੇ ਦੇਖ ਰਿਹਾ ਸੀਗਾ ਕਿ ਮੁਕੇਸ਼ ਅੰਬਾਨੀ ਸਾਹਿਬ ਦੇ ਮੁੰਡੇ ਦਾ ਵਿਆਹ, ਠੀਕ ਹੈ, ਜਿਨ੍ਹਾਂ ਨੂੰ ਕਹਿੰਦੇ ਜੀ ਅਦਾਨੀ ਅੰਬਾਨੀ ਨੂੰ ਵੇਚ ਦਿੱਤਾ, ਇਹ ਕੰਟਰੀ ਵੇਚ ਦਿੱਤਾ ਅਦਾਨੀ ਅੰਬਾਨੀ ਨੂੰ, ਉਹ ਇਹ ਦੋ ਹੀ ਬੰਦੇ ਬਸ ਸਾਰਾ ਕੰਟਰੀ ਵੇਚ ਦਿੱਤਾ, ਸਾਰੇ ਲੀਡਰ ਇਹੀ ਗੱਲ ਕਰਦੇ ਸੀਗੇ, ਉਹ ਸਾਰੇ ਲੀਡਰ ਉੱਥੇ ਪਹੁੰਚੇ ਹੋ ਸੀਗੇ। ਮੈਂ ਹੈਰਾਨ ਹੋ ਗਿਆ ਵੀ ਮੈਂ ਕਿਹਾ ਤੁਸੀਂ ਜਾ ਕੇ ਉੱਥੇ ਹੁਣ ਮਤਲਬ ਇਹਨਾਂ ਦੇ ਵਿੱਚੋਂ 90% ਤੋਂ 90% ਤੋਂ ਡਾਂਸ ਦੀ ਤਾਂ ਗੱਲ ਦੂਰ, ਦੌੜਨ ਦੀ ਗੱਲ ਦੂਰ, ਇਹਨਾਂ ਤੋਂ ਚੱਲਿਆ ਨਹੀਂ ਸੀ ਜਾ ਰਿਹਾ। ਤੁਸੀਂ ਦੇਖਿਆ ਆਪਣੇ ਸ਼ਰਦ ਪਵਾਰ ਸਾਹਿਬ ਨੂੰ, ਤੁਸੀਂ ਦੇਖਿਆ ਲਾਲੂ ਪ੍ਰਸਾਦ ਯਾਦਵ ਸਾਹਿਬ ਨੂੰ, ਇਹਨਾਂ ਕੋਲੋਂ ਚੱਲਿਆ ਨਹੀਂ ਸੀ ਜਾ ਰਿਹਾ, ਉਹ ਫਿਰ ਵੀ ਡਿੱਗਦੇ ਢਾਉਂਦੇ ਪਹੁੰਚੇ ਉਹਦੇ ਦਰਬਾਰ 'ਚ ਮੱਥਾ ਟੇਕਣ। ਮੈਂ ਕਿਹਾ ਸ਼ਾਬਾਸ਼ ਸ਼ਾਬਾਸ਼, ਕੱਲ ਤੱਕ ਮਤਲਬ ਕੋਈ ਕਾਂਗਰਸ ਦਾ ਲੀਡਰ ਬੜੇ ਤੋਂ ਬੜਾ, ਠੀਕ ਹੈ, ਕਮਲਨਾਥ ਤੋਂ ਲੈ ਕੇ ਹਰ ਕਾਂਗਰਸ ਦਾ ਲੀਡਰ, ਲਾਲੂ ਵੀ, ਲਾਲੂ ਪ੍ਰਸਾਦ ਯਾਦਵ ਕੋਲ ਤਾਂ ਉਦਾਂ ਹੀ ਬਹਾਨਾ ਵੀ ਕੱਲ ਤੱਕ ਦਾ, ਭਾਈ ਸਾਹਿਬ ਤੁਸੀਂ ਹਸਪੀਟਲ ਸੀਗੇ ਵੀ ਕਿੱਥੇ ਤੁਸੀਂ ਬਿਹਾਰ ਤੋਂ ਪਟਨਾ ਤੋਂ ਉੱਥੇ ਜਾਣਾ ਬੰਬੇ ਉਹਦੇ ਵਿਆਹ ਦੇ ਸਲੂਟ ਮਾਰਨ ਪਹੁੰਚੇ ਉੱਥੇ ਤੁਸੀਂ? ਕੱਲ ਤੱਕ ਤਾਂ ਤੁਸੀਂ ਕਹਿੰਦੇ ਸੀ ਦੇਸ਼ ਵੇਚ ਦਿੱਤਾ ਅਦਾਨੀ ਅੰਬਾਨੀ ਨੂੰ ਮੋਦੀ ਸਾਹਿਬ ਨੇ, ਮੋਦੀ ਸਾਹਿਬ ਤਾਂ ਪਹੁੰਚੇ ਹੀ, ਉਹ ਤਾਂ ਜਾਣਾ ਹੀ ਆ, ਉਹ ਤਾਂ ਉਹਦੇ ਤੋਂ ਐਲੀਗੇਸ਼ਨ ਲੱਗ ਗਿਆ ਭਾਈ ਇਹਨੇ ਦੇਸ਼ ਵੇਚਤਾ, ਪਰ ਤੁਸੀਂ ਵੀ ਸਾਰੇ ਲਾਈਨ ਲਾ ਕੇ ਤੁਸੀਂ ਕਹਿੰਦੇ ਦੇਸ਼ ਵੇਚਤਾ, ਮਮਤਾ ਬੈਨਰਜੀ ਜੀ ਹੱਥ ਜੋੜਦੇ ਹੋਏ ਪਹੁੰਚੇ ਉੱਥੇ। ਮੈਂ ਕਿਹਾ ਕਿੱਥੇ ਕਲਕੱਤਾ, ਤੁਹਾਨੂੰ ਕੀ ਲੋੜ ਪਈ ਉੱਥੇ ਜਾਣ ਦੀ? ਉਹਦੇ ਮੁੰਡੇ ਦਾ ਵਿਆਹ, ਕਹੋ ਠੀਕ ਹੈ, ਮੈਸੇਜ ਭੇਜ ਦਿਆਂਗੇ, ਆਪਣੇ ਭੇਜ ਦਿੰਦੇ ਭਤੀਜੇ ਨੂੰ, ਭਾਂਜੇ ਨੂੰ, ਜਾਂ ਕਿਸੇ ਹੋਰ ਰਿਸ਼ਤੇਦਾਰ ਨੂੰ ਭੇਜ ਦਿੰਦੇ, ਕਿਤੇ ਕੈਬਨਿਟ ਮੰਤਰੀ ਨੂੰ ਭੇਜ ਦਿੰਦੇ, ਪਰ ਨਹੀਂ 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 ਮਮਤਾ ਜੀ ਕਹਿੰਦੇ ਮੇਰੀ ਹਾਜ਼ਰੀ ਤੋਂ ਬਗੈਰ ਕਿੱਦਾਂ ਕੰਮ ਚੱਲ ਜਾਏਗਾ? ਸਭ ਪਹੁੰਚੇ ਉੱਥੇ ਹੱਥ ਜੋੜ ਪਰ ਫੇਰ ਵੀ ਗਿਰਦੇ ਢਹਿੰਦੇ ਕਹਿੰਦੇ ਹੱਥ ਜੋੜਨਾ, ਏਦਾਂ ਮੱਥਾ ਟੇਕੇ ਵਗੈਰਾ ਕਿੱਦਾਂ ਕੰਮ ਚੱਲਣਾ, ਉਹ ਜੋ ਹਾਲ ਇਹਨਾਂ ਦਾ ਆ, ਠੀਕ ਹੈ ਨੀ, ਸਾਰਾ ਦਿਨ ਦੇਸ਼ ਨੂੰ ਜੀ ਅੰਬਾਨੀ ਤੇ ਅਦਾਨੀ ਨੂੰ ਵੇਚ ਦਿੱਤਾ, ਕੱਲ ਨੂੰ ਅਦਾਨੀ ਨੇ ਕੋਈ ਵਿਆਹ ਵੀ ਰੱਖ ਲਿਆ ਨਾ, ਵਿਆਹ ਛੱਡੋ ਜੀ, ਅਦਾਨੀ ਨੇ ਕੋਈ ਛੋਟੀ ਮੋਟੀ ਪਾਰਟੀ ਰੱਖ ਲਈ, ਇਹ ਸਭ ਫੇਰ ਹੱਥ ਜੋੜ ਕੇ ਪਹੁੰਚਣਗੇ ਉੱਥੇ ਸਭ। ਸੋ ਇਹੀ ਹਾਲ ਸਾਡੇ ਪੰਜਾਬ ਦੇ ਲੀਡਰਸ ਦਾ ਹੈ। ਸਾਨੂੰ ਉਹ ਦਿੱਲੀ ਨਾਲ ਸਾਡੀ ਲੜਾਈ ਆ ਜੀ, ਦਿੱਲੀ ਦੀ ਹਿੱਕ ਤੇ ਨਚੜਾ ਜੰਗ ਲੜ ਗਈ, ਦਿੱਲੀ ਨਾਲ ਸਾਡੀ ਏਦਾਂ ਕਰ ਦਿਆਂਗੇ ਉਦਾਂ ਕਰ ਦਿਆਂਗੇ, ਧਰਮ ਸਾਡਾ ਖਤਰੇ ਚ ਪੈ ਗਿਆ ਤੇ ਆਪ ਸਭ ਮੌਜਾਂ ਕਰ ਰਹੇ ਆ। ਇਹ ਬੇਸਿਕ ਚੀਜ਼ ਆ ਜੀ, ਇਟਸ ਨੋਟ। ਔਰ ਹੁੰਦਾ ਕੀ ਹੈ, ਅਸੀਂ ਆਪਸ ਚ ਅਕਾਲੀ ਦਲ ਵਾਲੇ ਕਾਂਗਰਸ ਨੂੰ ਕਹਿੰਦੇ ਰਹਿਣਗੇ, ਕਾਂਗਰਸ ਵਾਲੇ ਅਕਾਲੀ ਦਲ ਨੂੰ ਕਹਿੰਦੇ ਰਹਿਣਗੇ, ਕੋ ਆਮ ਆਦਮੀ ਪਾਰਟੀ ਨੂੰ, ਆਮ ਆਦਮੀ ਪਾਰਟੀ ਵਾਲੇ ਦੂਸਰੀ ਪਾਰਟੀ ਨੂੰ, ਬਸ ਇਸੇ ਲੜਾਈ ਚ ਅਸੀਂ ਉਲਝ ਜਾਂਦੇ ਹਾਂ। ਅਸਲ ਇਹਨਾਂ ਨੂੰ ਲੀਡਰ ਨੂੰ ਸਵਾਲ ਹੀ ਨਹੀਂ ਪੁੱਛਦੇ ਕਿ ਭਾਈ ਤੁਸੀਂ ਧਰਮ ਤੋਂ ਸੇਧ ਲਓ। ਲੀਡਰ ਤਾਂ ਸਰ ਇੱਕ ਗੱਲ ਮੈਂ ਕਹਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਜਿਸ ਲੀਡਰ ਨੇ ਲਈ ਹੋਏਗੀ, 5% ਵੀ ਲਾਗੂ ਕੀਤਾ ਹੋਇਆ ਜਿਹਨੇ ਜ਼ਿੰਦਗੀ ਚ, ਉਹ ਤਾਂ ਅਲੱਗ ਨਜ਼ਰ ਆਏਗਾ। ਤੁਹਾਨੂੰ ਲੋੜ ਕੀ ਹੈ ਦਿਖਾਵਾ ਕਰਨ ਦੀ, ਤੁਹਾਨੂੰ ਲੋੜ ਕੀ ਹੈ ਦਿਖਾਵਾ ਕਰਨ ਦੀ, ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ 5% ਵੀ ਸੇਧ ਲੈ ਲਓ। ਉਹ ਲੀਡਰ ਨੂੰ ਕਹਿੰਦੇ, ਮੈਂ ਅੱਜ ਇੱਥੇ ਆਉਂਦੀ ਏ ਐਲਾਨ ਕਰਦਾ, ਆਉਂਦੀ ਏ, ਜਿਹੜਾ ਬੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲਏਗਾ, ਕੈਨੇਡਾ ਦੇ ਵਿੱਚ ਵੀ, ਕੈਨੇਡਾ ਚ ਕੀ, ਇੰਡੀਆ ਚ ਵੀ, ਜਿੱਥੇ ਵੀ ਉਹ ਖੜਾ ਹੋ, ਕਿਸੇ ਵੀ ਧਾਰਮਿਕ ਗ੍ਰੰਥ ਤੋਂ ਫੋਰ ਦੈਟ ਮੈਟਰ, ਆਪਾਂ ਗੱਲ ਅੱਜ ਪੰਜਾਬ ਦੀ ਕਰ ਰਹੇ ਹਾਂ, ਅਕਾਲ ਤਖ਼ਤ ਸਾਹਿਬ ਦੀ ਗੱਲ ਕਰ ਰਹੇ ਹਾਂ, ਤਾਂ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿ ਰਿਹਾ, ਤੁਸੀਂ ਕਿਸੇ ਵੀ ਧਾਰਮਿਕ ਗ੍ਰੰਥ ਤੋਂ 5% ਸੇਧ ਲੈ ਲਓ, ਚਾਹੇ ਕੁਰਾਨ ਪੜ੍ਹ ਲਓ, ਸ੍ਰੀ ਭਗਵਦ ਗੀਤਾ ਜੀ ਪੜ੍ਹ ਲਓ, ਉਹਦੇ ਚ ਕਿਆ ਵਧੀਆ ਗੱਲਾਂ ਲਿਖੀਆਂ, ਤੁਸੀਂ ਬਾਈਬਲ ਪੜ੍ਹ ਲਓ, ਜਾਂ ਹੋਰ ਜੂਇਸ਼ ਕਮਿਊਨਿਟੀ ਦੀ ਵੀ ਤੁਸੀਂ ਬੁੱਕ ਪੜ੍ਹੋ, ਕੋਈ ਵੀ ਧਾਰਮਿਕ ਗ੍ਰੰਥ ਪੜ੍ਹੋਗੇ ਤੁਸੀਂ, ਉੱਤੋਂ ਕਹੋ ਜੀ ਆਹ 2% ਚੀਜ਼ ਅਸੀਂ ਲਾਗੂ ਕਰ ਲਈ, ਦੇਖੋ ਤਾਂ ਬੰਦਾ ਦੂਰੋਂ ਨਜ਼ਰ ਆਏਗਾ ਤੁਹਾਨੂੰ, ਦੂਰੋਂ, ਕਿਆ ਬੰਦੇ ਨੇ ਸਭ ਵਧੀਆ ਕੰਮ ਕਰ ਰਿਹਾ, ਇਹ ਤੇ ਸਿਰਫ ਨਾਮ ਇਸਤੇਮਾਲ ਕਰਦੇ। ਗੁਰਮੇਲ ਸੀ, ਰਾਜਨ ਜੀ ਹਨ, ਗੁਰਮੇਲ ਜੀ, ਹਾਂਜੀ, ਦੋ ਮਿੰਟ ਲਓ, ਗੁਰਮੇਲ ਜੀ ਗੋ ਹੈਡ, ਫਿਰ ਰਾਜਨ ਸਾਹਿਬ ਗੋ ਹੈਡ, ਹਾਂਜੀ,
ਹੈਲੋ,
ਹਾਂਜੀ ਹਾਂਜੀ ਹਾਂਜੀ,
ਹੈਲੋ,
ਹਾਂਜੀ ਗੁਰਮੇਲ ਸਿੰਘ ਜੀ ਗੋ ਹੈਡ, ਗੁਰਮੇਲ ਸਿੰਘ ਜੀ ਸਮਾਂ ਬਹੁਤ ਘੱਟ ਹੈ, ਕਾਲਰਸ ਬੜੀ ਵੇਟ ਕਰ ਰਹੇ ਨੇ, ਹਰਪਾਲ ਜੀ ਤੁਸੀਂ ਪਲੀਜ਼ ਇੰਟਰਪਟ ਨਾ ਕਰੋ, ਹਰਪਾਲ ਜੀ ਔਰ ਵਰਿੰਦਰ ਜੀ ਸਭ ਜਿਹਨੂੰ ਮੈਂ ਨਾਮ ਲਾਂਗਾ ਉਹ ਗੱਲ ਕਰੋ, ਕਾਲਰਸ ਬਹੁਤ ਵੇਟ ਕਰ ਰਹੇ, ਹਾਂਜੀ ਹਾਂਜੀ ਗੁਰਮੇਲ ਸਿੰਘ ਜੀ ਗੋ ਹੈਡ, ਹਰਪਾਲ ਜੀ ਤੁਹਾਡੀ ਵਾਰੀ ਆਏਗੀ, ਸਭ ਨੂੰ ਮੌਕਾ ਮਿਲੇਗਾ, ਵਰਿੰਦਰ ਜੀ, ਹਰਪਾਲ ਜੀ, ਸਭ ਨੂੰ ਮੌਕਾ ਮਿਲੇਗਾ,
ਕਰ ਲਓ ਸਰ ਜੀ, ਕਰ ਲਓ ਹਰਪਾਲ ਜੀ, ਤੁਸੀਂ ਕਰ ਲਓ,
ਹਾਂਜੀ ਅੱਧੇ ਸਕਿੰਟ ਜੀ, ਯੁੱਧਵੀਰ ਜੀ ਗਿਆਨੀ ਕਪੂਰ ਸਿੰਘ ਜੀ ਦੀ ਗੱਲ ਕੀਤੀ ਨਾ ਪ੍ਰੀਵੀਅਸ ਕਾਲਰ ਨੇ, ਸੱਚੀ ਸਾਖੀ ਉਹੀ ਬੁੱਕ ਆ ਜਿਹਦੇ ਵਿੱਚ ਮਹਾਤਮਾ ਗਾਂਧੀ ਬਾਰੇ ਲਿਖਿਆ ਹੋਇਆ ਕਿ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਗੱਲ ਕੋਟ ਕੀਤੀ ਸੀ, ਮੈਂ ਦੂਜੀ ਗੱਲ ਕੋਟ ਕਰ ਦਿੰਦਾ, ਇਹ ਸੱਚੀ ਸਾਥੀ ਉਹੀ ਬੁੱਕ ਆ ਜਿਹਦੇ ਵਿੱਚ ਮਹਾਤਮਾ ਗਾਂਧੀ ਨੇ,
ਮੈਂ ਸਰ ਮੈਂ ਫਿਰ ਇਹੀ ਗੱਲ ਕਹਾਂਗਾ ਕਿ ਆਪਾਂ ਉਧਰ ਉਸ ਤਰਫ ਨਹੀਂ ਜਾਣਾ, ਜਦੋਂ ਮੈਂ ਤੁਹਾਨੂੰ ਕਹਿ ਰਿਹਾ ਕਿ ਆਪਾਂ ਉਸ ਤਰਫ ਨਹੀਂ ਜਾਣਾ, ਕਈ ਚੀਜ਼ਾਂ ਦੇਖੋ, ਇੱਕ ਸੈਕਿੰਡ ਹੋਲਡ ਕਰੋ ਜੀ, ਲਾਈਨ, ਹਰਪਾਲ ਜੀ ਲਾਈਨ ਹੋਲਡ ਕਰੋ, ਗੁਰਪ੍ਰੀਤ ਜੀ ਲਾਈਨ ਹੋਲਡ ਕਰੋ, ਹਾਂਜੀ ਹਾਂਜੀ, ਵਰਿੰਦਰ ਜੀ ਵੀ ਨਾਲ ਨੇ, ਲਾਈਨ ਹੋਲਡ ਕਰ ਲਓ, ਤੁਹਾਡੀ ਗੱਲ ਕਰਦੇ ਸਰ, ਸਰ 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 ਧਿਆਨ ਨਾਲ, ਜਦੋਂ ਆਪਾਂ ਆਉਂਦੀ ਗੱਲ ਕਰਨੀ, ਆਪਾਂ ਕੋਈ ਐਸੀ ਗੱਲ ਨਹੀਂ ਕਰਨੀ, ਠੀਕ ਹੈ, ਹਾਂਜੀ ਹੋਲਡ ਕਰ ਲਓ, ਮੈਂ ਤੁਹਾਨੂੰ ਕਿਹਾ ਹੋਲਡ ਕਰੋ, ਹੋਲਡ ਕਰੋ, ਹੋਲਡ ਕਰੋ, 416-475-5000, 416-475-5000,
The views expressed on the preceding program may not necessarily be those of the owner or management of WTOR radio station.
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ, ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ, ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-769-0241, 647-769-0241।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ, ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕੋਜ਼ ਵੀ ਕੇਅਰ। Fuck you!
ਬ੍ਰੈਂਪਟਨ ਸੜਕਾਂ, ਫੁੱਟਪਾਥਾਂ ਅਤੇ ਬੱਸ ਸਟਾਪ ਦੇ ਸਰਦੀਆਂ ਦੇ ਰੱਖ ਰਖਾਵ ਦੇ ਕੰਟਰੈਕਟ ਦਾ ਨਵੀਕਰਨ ਕਰਨ ਜਾ ਰਿਹਾ ਹੈ ਅਤੇ ਇਹ ਜਾਣਨਾ ਚਾਹੁੰਦਾ ਹੈ ਕਿ ਸ਼ਹਿਰ ਦੇ ਨਿਵਾਸੀ ਇਨ੍ਹਾਂ ਸੇਵਾਵਾਂ ਦਾ ਭੁਗਤਾਨ ਕਰਨ ਲਈ ਤਿਆਰ ਹਨ। ਪਰਿਣਾਮ ਸਰੂਪ ਨਿਵਾਸੀਆਂ ਦੇ ਲਈ ਟੈਕਸ ਵੱਧ ਸਕਦੇ ਨੇ, ਪਰ ਸਾਰਿਆਂ ਪਰਿਵਾਰਾਂ ਨੂੰ ਇਹ ਸੇਵਾ ਦਾ ਲਾਭ ਨਹੀਂ ਮਿਲ ਸਕਦਾ। ਸਾਰੇ ਫੁੱਟਪਾਥਾਂ ਨੂੰ ਸਾਫ਼ ਕਰਨ ਲਈ ਸਾਲਾਨਾ $2.6 million ਦਾ ਖਰਚਾ ਆਉਂਦਾ ਹੈ। 12 ਹਰ ਪਰਿਵਾਰ ਨੂੰ ਇਨ ਟੈਕਸ ਕੋਸਟ ਐਵਰੇਜ ਪਵੇਗਾ। ਡਰਾਈਵੇ ਤੋਂ ਬਰਫ਼ ਸਾਫ਼ ਕਰਨ ਲਈ ਇਸ ਦੀ ਕੀਮਤ $19.6 million ਪ੍ਰਤੀ ਸਾਲ ਹੋਵੇਗੀ ਤੇ ਆਪਣੇ ਸੁਝਾਅ ਦੇਣ ਲਈ ਅੱਜ ਹੀ ਵਿਜਿਟ ਕਰੋ brampton.ca/engage।
अलहुदा इंस्टीट्यूट कनाडा पेश करता है वेस्टर्न कनाडा टूर 2024 विद डॉक्टर फरत हाशमी एंड डॉक्टर इदरी जुबैर। ये टूर 29 जून सैटरडे के दिन कैलगरी से शुरू होगा और 14 जुलाई संडे के दिन सरे वैंकूवर पर खत्म होगा। इस टूर की मुकम्मल मालूमात के लिए कॉल 6473884595 6473884595।
ਕੀ ਤੁਸੀਂ ਆਪਣੇ ਘਰ ਅਤੇ